Sri Guru Nanak Dev Ji Maharaj Lundat Vandani Ankuvar Sarva Kalap Samarata Dolante Rakho Prabhu Nanak Dev Karvata Firat Firat Prabhaya Paryata Sharmaya नानक की प्रभ बेनती अपनी पार्टी लाई किसी कोई कोए मंजन माणी इत तो क्यों ना मरी जाय रोए जहां तक चित ना आवे सदम द्वार को छाड़ कह गए हो तुम्हारो द्वार गए की लाज अस गोविंद दास तुम्हार लाड न जाया तेरे पोसे में लाड न जाया तेरे पोसे में बंधन मुक्त संतो मेरी रख ममता पये कृपाल ठाकर रहो आपन जाना गुर मिल नानक पार ब्रह्म पछाना लाड लदाया तेरे पास में लाया तेरे गुरु ਜੋਤਿਸ ਪਾਵੈ ਨਾਨਕਾ ਸਾਈ ਗੱਲ ਚੰਗੀ ਸਾਸਨ ਜੀ ਗੱਜ ਕੇ ਬੋਲਣਾ ਸਤਨਾਮ ਦੂਰ ਦਰਾਜ ਤੋਂ ਹੋਟੈਸਟ ਡੇ ਕਹਿੰਦੇ ਨੇ ਇਹਨਾਂ ਦਿਨਾਂ ਨੂੰ ਸਭ ਤੋਂ ਵੱਧ ਗਰਮੀ ਵਾਲੇ ਦਿਨ ਉਹਨਾਂ ਹੀ ਦਿਨਾਂ ਦੇ ਅੰਦਰ ਐਸਾ ਇੱਕ ਸਾਕਾ ਵਰਤਿਆ ਸੰਸਾਰ ਦੇ ਅੰਦਰ ਜਿਸ ਦੇ ਬਾਰੇ ਕੁਝ ਕਹਿਣਾ ਸੁਣਨਾ ਬਹੁਤ ਹੀ ਮੁਸ਼ਕਲ ਹੈ। ਇਤਿਹਾਸਕਾਰ ਇਤਿਹਾਸ ਲਿਖਦੇ ਨੇ, ਉਹਨਾਂ ਦਾ ਆਪਣਾ ਨਜ਼ਰੀਆ। ਰੂਹਾਨੀ ਪੁਰਸ਼ ਰੂਹਾਨੀਅਤ ਦੇ ਨਜ਼ਰੀਏ ਨਾਲ ਦੇਖਦੇ ਹੈ, ਉਹਨਾਂ ਦਾ ਆਪਣਾ ਹੈ। ਸਮਰੱਥ ਪੁਰਸ਼ ਦਾ, ਸਾਰੀਆਂ ਸ਼ਕਤੀਆਂ ਦੇ ਮਾਲਕ ਦਾ, ਤਤੀਆਂ ਤਵੀਆਂ ਤੇ ਬਹਿ ਜਾਣਾ, ਉਭਰਦਿਆਂ ਪਾਣੀਆਂ ਚ ਬੈਠ ਜਾਣਾ ਹੈਰਾਨ ਕਰਨ ਵਾਲੀ ਬਾਤ ਹੈ। ਉਹਦਾ ਕੁਛ ਪਤਾ ਨਹੀਂ ਲੱਗਦਾ, ਉਹ ਆਪ ਹੀ ਜਾਣਦੇ ਆ ਵੀ ਐਸਾ ਖੇਲ ਕਿਉਂ ਰਚਿਆ। ਜੋ ਇਤਿਹਾਸਕਾਰ ਨੇ ਉਹ ਘਟਨਾਵਾਂ ਨੂੰ ਜੋੜਦੇ ਨੇ ਵੀ ਆਹ ਗੱਲ ਹੋਈ, ਫਿਰ ਆਹ ਹੋਈ, ਫਿਰ ਆਹ ਹੋਈ, ਫਿਰ ਆਹ ਹੋਈ, ਤਾਂ ਇਹ ਗੱਲ ਐ ਹੋਈ। ਜਿਹੜੇ ਰੂਹਾਨੀ ਸੂਝ ਵਾਲੇ ਨੇ ਉਹ ਕਹਿੰਦੇ ਸਮਰੱਥ ਪੁਰਸ਼ਾਂ ਦੇ ਆਪਣੇ ਹੱਥ ਵਿੱਚ ਹੁੰਦਾ ਹੈ ਸਾਰਾ ਪਾਰਟ, ਜੋ ਪਲੇ ਕਰਨਾ ਹੈ ਉਹਨਾਂ ਦੇ ਹੱਥ ਵਿੱਚ ਹੁੰਦਾ, ਮਰਜ਼ੀ ਹੈ ਉਹਨਾਂ ਦੀ, ਆਉਣ ਦੇਣ ਨਾ ਆਉਣ ਦੇਣ, ਕੱਟ ਦੇਣ ਸੀਨ, ਕੋਈ ਦੋਸ਼ ਨਹੀਂ ਉਹਨਾਂ ਤੇ ਲੱਗਦਾ। ਤੱਤੀ ਤਵੀ ਜਿਹੜੀ ਹੈ ਉਹ ਛੇਕ ਮਾਰਦੀ ਹੈ, ਨਾ ਮਾਰਨ ਦੇਣ ਇਹ ਵੀ ਉਹਨਾਂ ਦੇ ਹੱਥ ਵਿੱਚ ਹੈ। ਪਾਣੀ ਖੌਲਦਾ ਨਾ ਉਹਦੇ ਵਿੱਚ ਗਰਮੀ ਆਉਣ ਦੇਣ, ਉਹ ਵੀ ਉਹਨਾਂ ਦੇ ਹੱਥ ਵਿੱਚ ਹੈ। ਬਿਲਕੁਲ ਸਹੀ ਤਰੀਕੇ ਨਾਲ ਅੱਗ ਵੀ ਕੰਮ ਕਰੇ ਤੇ ਪਾਣੀ ਆਪਣਾ ਕੰਮ ਕਰੇ, ਉਹ ਵੀ ਉਹਨਾਂ ਦੇ ਹੱਥ ਵਿੱਚ ਹੈ। ਇਹਦੇ ਵਿੱਚ ਪ੍ਰਸ਼ਨ ਚਿੰਨ ਆ ਜਾਂਦਾ ਵੀ ਕਿਉਂ ਐ ਹੋਇਆ। ਸੋ ਉਹਦੀ ਵਿਚਾਰ ਕਰਨ ਵਾਸਤੇ ਆਪਾਂ ਇਕੱਠੇ ਹੋਏ ਹਾਂ। ਦੋਏ ਤਰ੍ਹਾਂ ਦੇ ਨਜ਼ਰੀਏ ਨੇ, ਇੱਕ ਦੁਨੀਆਦਾਰੀ ਦਾ, ਇੱਕ ਰੂਹਾਨੀ ਹੈ। ਦੁਨੀਆਦਾਰੀ ਦੇ ਨਜ਼ਰੀਏ ਨਾਲ ਆਦਮੀ ਜੋ ਜਿਸ ਜਿਸ ਘਟਨਾਵਾਂ ਚ ਜਿਹੀ ਹਾਲਤ ਚ ਲੰਘਦਾ ਹੈ ਉਹ ਗਿਣੀਆਂ ਜਾਂਦੀਆਂ ਨੇ ਵੀ ਪਹਿਲਾਂ ਆਹ ਗੱਲ ਹੋਈ, ਫਿਰ ਆਹ ਹੋਈ, ਫਿਰ ਆਹ ਹੋਈ। ਇਸ ਤਰ੍ਹਾਂ ਵਤੀਰਾ ਗਲਤ ਹੁੰਦਾ ਗਿਆ, ਘਟਨਾਵਾਂ ਗਲਤ ਹੁੰਦੀਆਂ ਗਈਆਂ, ਉਹਦਾ ਨਤੀਜਾ ਇਹ ਅਖੀਰ ਵਿੱਚ ਐਸਾ ਨਿਕਲਿਆ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ, ਗੁਰੂ ਨਾਨਕ ਦਾ ਪੰਜਵਾਂ ਸਰੂਪ, ਮਹਾਨ ਬਿਤਪਦਾ ਦਾ ਭਰਿਆ ਹੋਇਆ, ਅੱਧੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਪੰਜਵੇਂ ਪਾਤਸ਼ਾਹ ਦੀ ਸਿਧਾਂਤਕ ਫਿਲਾਸਫੀ ਭਗਤੀ ਭਾਵ ਦੀ, ਕਰਮ ਦੀ ਤੇ ਪੂਰਨ ਬ੍ਰਹਮ ਗਿਆਨ ਦੀ, ਸੁਖਮਨੀ ਸਾਹਿਬ ਦੇ ਅੰਦਰ ਪੂਰੀਆਂ ਹੀ ਬਾਣੀਆਂ ਦਾ ਸਿਧਾਂਤ ਆ ਜਾਂਦਾ, ਕਰਮ ਉਪਾਸ਼ਨਾ ਗਿਆਨ ਵਿਗਿਆਨ। ਆਪ ਪੂਰੇ ਸੰਗੀਤਕਾਰ, ਭੱਟਾ ਨੇ ਲਿਖਿਆ ਕਿ ਉਹ ਤਾਂ ਆਪ ਏ ਪਰਮੇਸ਼ਰ, ਗੁਰੂ ਅਰਜਨ ਪ੍ਰਤੱਖ ਹਰ, ਉਹ ਆਪ ਏ ਪ੍ਰਤੱਖ ਰੂਪ ਦੇ ਵਿੱਚ ਵਾਹਿਗੁਰੂ ਸੀਗਾ। ਜੇ ਕੋਈ ਕਹੇ ਵੀ ਅਥਖਤ ਨਹੀਂ ਹੈ, ਉਪਮਾ ਦਾ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੋਈ ਵੀ ਐਸਾ ਸ਼ਬਦ ਨਹੀਂ ਆਉਂਦਾ ਜਿਹਨੂੰ ਪ੍ਰਵਾਨ ਨਾ ਕੀਤਾ ਗਿਆ ਹੋਵੇ। ਇੱਕ ਇੱਕ ਅੱਖਰ ਪ੍ਰਵਾਨ ਕੀਤਾ ਹੈ, ਜੇ ਦੋ ਅੱਖਰ ਬਦਲੇ ਗਏ ਸੀ, ਮਿੱਟੀ ਬੇਈਮਾਨ ਕੀ ਪੇੜੇ ਪਈ ਕਮਿਆਰ, ਬੇਈ ਲਾਤਾ ਸੀ ਮਾਨ ਹੋਈ ਸੀ, ਮੁਸਲ ਦੀ ਥਾਂ ਤੇ ਬੇਈ ਲਾ ਦਿੱਤਾ ਗਿਆ ਸੀ, ਉਸੇ ਥਾਂ ਦੇ ਉੱਤੇ ਫਿਰ ਵੱਡੇ ਸਾਹਿਬਜ਼ਾਦੇ ਨੂੰ ਰਾਮ ਰਾਏ ਜੀ ਨੂੰ ਸਾਰੀ ਜ਼ਿੰਦਗੀ ਗੁਰਸਿੱਖੀ ਤੋਂ ਕੱਟ ਕੇ ਜੀਵਨ ਬਤੀਤ ਕਰਨਾ ਪਿਆ। ਇੱਥੇ ਜੇ ਗੱਲ ਗਲਤ ਹੋਵੇ ਵੀ ਪ੍ਰਤੱਖ ਹਰ ਨਹੀਂ, ਭਾਵੇਂ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਹੀ ਕਹਿੰਦੇ ਸੀ, ਪਰ ਉਹ ਬਿਲਕੁਲ ਸੱਚ ਬੋਲਦੇ ਸੀ ਤੇ ਗੁਰੂ ਸਾਹਿਬ ਵੀ ਇਹ ਜਾਣਦੇ ਸੀ ਵੀ ਇਹ ਸੱਚ ਬੋਲਦੇ, ਇਹਨਾਂ ਨੂੰ ਸੱਚ ਦਾ ਪਤਾ ਲੱਗ ਗਿਆ। ਇਹ ਉਸ ਅਵਸਥਾ ਤੇ ਪਹੁੰਚ ਗਏ ਨੇ ਜਿੱਥੇ ਜਾ ਕੇ ਇਹਨਾਂ ਦੇ ਨੇਤਰ ਖੁੱਲ ਗਏ ਤੇ ਗੁਰੂ ਨੂੰ ਦੇਖ ਲਿਆ ਵੀ ਇਹ ਤਾਂ ਪ੍ਰਤੱਖ ਆਪ ਹੀ ਵਾਹਿਗੁਰੂ ਹੈ। ਨਿਰਗੁਣ ਸਰੂਪ ਦੇ ਅੰਦਰ ਵੀ ਆਪ ਹੈ ਤੇ ਸਰਗੁਣ ਵਿੱਚ ਆਪ ਹੋ ਕੇ ਦਰਸ਼ਨ ਦੇ ਰਿਹਾ ਹੈ। ਸੋ ਜੀਵਨ ਪੰਥ ਦੇ ਅੰਦਰ ਜੀਵਨ ਦੇ ਨਾਲ ਅਨੇਕ ਘਟਨਾਵਾਂ ਵਾਪਰਦੀਆਂ ਨੇ। ਇੱਕ ਜੀਵਨ ਹੈ ਜਿਹੜਾ ਸੱਤ ਦੀ ਸੇਧ ਵਿੱਚ ਚੱਲ ਕੇ ਸੱਤ ਨੂੰ ਦ੍ਰਿੜ ਕਰਾਉਂਦਾ, ਸੱਤ ਦੇ ਮਾਰਗ ਦੇ ਉੱਤੇ ਚਾਪ ਚੱਲਦਾ, ਸੰਸਾਰ ਨੂੰ ਚਲਾਉਂਦਾ ਹੈ। ਇੱਕ ਜੀਵਨ ਹੈ ਜਿਹੜਾ ਅਸੱਤ ਝੂਠ ਦੀ ਓਟ ਲੈ ਕੇ ਚੱਲਦਾ, ਆਪ ਵੀ ਚੱਲਦਾ ਦੂਜਿਆਂ ਨੂੰ ਵੀ ਚਲਾਉਂਦਾ। ਇਹ ਦੋਹਾਂ ਦਾ ਸਦਾ ਸੰਘਰਸ਼ ਜਦ ਤੋਂ ਸੰਸਾਰ ਬਣਿਆ ਉਸ ਵੇਲੇ ਤੋਂ ਚੱਲਿਆ ਆਉਂਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਉਂਦਾ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ, ਕਿਉਂਕਿ ਦੋਹਾਂ ਦੇ ਓਪੋਜ਼ਿਟ ਐਂਗਲ ਨੇ। ਇੱਕ ਦਾ ਐਕਸਟ੍ਰੀਮ ਈਸਟ ਹੈ, ਇੱਕ ਦਾ ਐਕਸਟ੍ਰੀਮ ਵੈਸਟ ਹੈ, ਦੋਵੇਂ ਓਪੋਜ਼ਿਟ ਪਾਸਿਆਂ ਨੂੰ ਚੱਲਦੇ ਨੇ। ਇੱਕੋ ਹੀ ਲਾਈਨ ਜੇ ਇੱਕ ਪੁਆਇੰਟ ਤੋਂ ਕੱਢ ਦਿੱਤੀ ਜਾਵੇ, ਇੱਕ ਈਸਟ ਵੱਲ ਨੂੰ ਕੱਢ ਦਿੱਤੀ ਜਾਵੇ, ਇੱਕ ਵੈਸਟ ਵੱਲ ਨੂੰ ਕੱਢ ਦਿੱਤੀ ਜਾਵੇ, ਤਾਂ ਲਾਈਨਾਂ ਖਿੱਚੀਆਂ ਪੂਰਬ ਵਾਲੀ ਪੂਰਬ ਵੱਲ ਨੂੰ ਚੱਲ ਪੈਂਦੀ ਹੈ, ਪੱਛਮ ਵਾਲੀ ਪੱਛਮ ਵੱਲ ਨੂੰ ਚੱਲਦੀ ਹੈ, ਇਹਨਾਂ ਦਾ ਜੋੜ ਨਹੀਂ ਆਉਂਦਾ। ਜੋੜ ਆ ਵੀ ਜਾਂਦਾ ਇਹਨਾਂ ਦਾ, ਐਸਾ ਨਹੀਂ ਵੀ ਜੋੜ ਨਾ ਆਵੇ। ਲਾਈਨ ਲੰਮੀ ਚਲੀ ਜਾਵੇ, ਹਜ਼ਾਰਾਂ ਮੀਲ ਚਲੀ ਜਾ, ਕਿਉਂਕਿ ਧਰਤੀ ਗੁਲਾਈ ਵਿੱਚ ਹੈ, ਉਧਰਲੀ ਲਾਈਨ ਉਧਰੋਂ ਆ ਰਹੀ ਹੈ, ਉਧਰੋਂ ਆ ਰਹੀ ਹੈ, ਤੇ ਉਹ ਲਾਈਨ ਦਾ ਪਤਾ ਹੀ ਨਹੀਂ ਲੱਗਣਾ ਵੀ ਈਸਟ ਵਾਲੀ ਕਿਹੜੀ ਹੈ ਵੈਸਟ ਵਾਲੀ ਕਿਹੜੀ ਹੈ। ਪੂਰਨ ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਜਾ ਕੇ ਦੋਵੇਂ ਲਾਈਨਾਂ ਮਿਲ ਜਾਂਦੀਆਂ। ਤਿਸ ਦੇ ਪਾਣੀ ਕੋਈ ਨਾ ਭੁੱਲਾ, ਜਿਨ ਸਗਲੋ ਬ੍ਰਹਮ ਪਛਾਤਾ। ਸੋ ਇਸ ਤਰ੍ਹਾਂ ਦੇ ਨਾਲ ਦੋ ਜੀਵ ਦੋ ਪੱਖ ਨੇ ਦੁਨੀਆਂ ਦੇ, ਇੱਕ ਦੁਨੀਆਦਾਰੀ ਦੀ ਸੋਚ ਨਾਲ ਹੈ, ਇੱਕ ਰੂਹਾਨੀ ਸੋਚ ਨਾਲ ਹੈ, ਦੋਹਾਂ ਦਾ ਜੋੜ ਨਹੀਂ ਆਉਂਦਾ। ਦੋਹਾਂ ਦੇ ਜੀਵਨ ਵਿੱਚ ਹਮੇਸ਼ਾ ਹੀ ਸੰਘਰਸ਼ ਰਹੇਗਾ। ਇੱਕ ਹਉਮੈ ਦਾ ਭਰਿਆ ਹੋਇਆ ਜੀਵਨ ਹੈ, ਅੰਨਾ ਜੀਵਨ ਹੈ, ਇੱਕ ਪ੍ਰਕਾਸ਼ਮਈ ਜੀਵਨ ਹੈ। ਦੋਹਾਂ ਦੇ ਵੱਖਰੇ ਵੱਖਰੇ ਐਂਗਲ ਨੇ। ਜਿਹੜਾ ਹਉਮੈ ਦਾ ਜੀਵਨ ਹੈ ਉਹਦੇ ਵਾਸਤੇ ਆਪਣਾ ਕੋਈ ਨਹੀਂ ਹੁੰਦਾ, ਉਹਦੀ ਹਉਮੈ ਇੰਨੀ ਆਪਣੇ ਨਿੱਜ ਦੇ ਹਟ ਜਾਂਦੀ ਹੈ ਕਿ ਉਹ ਆਪ ਬਚਣਾ ਚਾਹੀਦਾ, ਚਾਹੇ ਉਹਦਾ ਸਰੀਰ ਦਾ ਅੰਗ ਵੀ ਘਟੇ, ਪਹਿਲਾਂ ਜ਼ਮੀਨ ਜਾਇਦਾਦ ਜਾਵੇ, ਕਹਿੰਦਾ ਜਾਣ ਦੇ ਮੈਂ ਬਚ ਜਾ। ਭਾਈ ਭਰਾ ਪੁੱਤਰ ਤੀਆਂ ਜਾਂਦੇ ਨੇ, ਜਾਣ ਦੇ ਮੈਂ ਬਚਣਾ। ਡਾਕਟਰ ਕਹਿਣ ਤੇਰੇ ਅੰਗ ਖਰਾਬ ਹੋ ਗਏ, ਬਾਹਾਂ ਕੱਟਣੀਆਂ ਪੈਣੀਆਂ, ਕਹਿੰਦਾ ਕੱਟ ਦੋ ਮੈਂ ਬਚਣਾ। ਕਹਿੰਦੇ ਲੱਤਾਂ ਕੱਟਣੀਆਂ ਪੈਣੀਆਂ, ਕਹਿੰਦਾ ਕੱਟ ਦੋ ਮੈਂ ਬਚਣਾ। ਉਹਦੇ ਵਿੱਚ ਮੈਂ ਬਚਦੀ ਹੈ, ਮੈਂ ਦਾ ਜੀਵਨ ਹੈ, ਆਪਣੇ ਆਪ ਵਾਸਤੇ ਹੈ, ਉਹ ਸੰਸਾਰ ਵਾਸਤੇ ਨਹੀਂ ਹੋਇਆ ਗੱਲ। ਦੂਸਰਾ ਜੀਵਨ ਹੈ ਜਿਹੜਾ ਕਹਿੰਦਾ ਵੀ ਸੰਸਾਰ ਦੇ ਵਾਸਤੇ ਮੇਰਾ ਜੀਵਨ ਲੱਗ ਜਾਵੇ, ਮੈਂ ਰਹਾਂ ਚਾਹੇ ਨਾ ਰਹਾਂ ਪਰ ਸੰਸਾਰ ਦੇ ਵਿੱਚ ਖੁਸ਼ਹਾਲੀ ਹੋਵੇ, ਸੰਸਾਰ 'ਚ ਖੁਸ਼ੀ ਹੋਵੇ, ਸੰਸਾਰ ਨੂੰ ਕੋਈ ਐਸਾ ਰਾਹ ਲੱਭ ਜਾਵੇ ਜਿਹਦੇ ਨਾਲ ਇਹ ਸੁਖੀ ਰਹਿਣ। ਸੋ ਇਹ ਸਾਰੀ ਕਹਾਣੀ ਜੋ ਵਰਤੀ ਹੈ ਇਹ ਇਸੇ ਆਧਾਰ ਦੇ ਉੱਤੇ ਹੈ। ਇੱਕ ਪਾਸੇ ਸਾਰੀ ਬਦੀ ਦੀਆਂ ਤਾਕਤਾਂ ਨੇ, ਇੱਕ ਪਾਸੇ ਸੱਤ ਦੀ ਸ਼ਕਤੀ ਹੈ, ਨੇਕੀ ਦੀ ਸ਼ਕਤੀ ਹੈ, ਨੇਕੀ ਤੇ ਬਦੀ ਦਾ ਘੋਲ ਜ਼ਬਰਦਸਤ ਹੋਇਆ ਤੇ ਉਸ ਘੋਲ ਦੇ ਵਿੱਚ ਬਦੀ ਹਾਰ ਗਈ, ਫਿਟਕਾਰੀ ਗਈ, ਬਦੀ ਨੂੰ ਬੁਰਾ ਕਿਹਾ ਗਿਆ, ਲੇਕਿਨ ਨੇਕੀ ਹੈ ਉਹ ਚਮਕੀ। ਜਿਉਂ ਜਿਉਂ ਸਮਾਂ ਲੰਘਦਾ ਹੈ ਤਿਉਂ ਤਿਉਂ ਉਹਦੀ ਚਮਕ ਵੱਧਦੀ ਜਾਂਦੀ ਹੈ। ਸੰਸਾਰ ਦੇ ਤਾਂ ਰਹਿਣਾ ਕਿਸੇ ਨੇ ਨਹੀਂ ਸੀ, ਨਾ ਉਹਨਾਂ ਨੇ ਨਾ ਉਹਨਾਂ ਨੇ, ਲੇਕਿਨ ਇੱਕ ਨਾਟਕ ਸੀ, ਇੱਕ ਲੋਕ ਪਿਰਿਆ ਹੋ ਗਿਆ, ਇੱਕ ਲੋਕਾਂ ਦੀ ਨਫ਼ਰਤ ਦਾ ਕਾਰਨ ਬਣ ਗਿਆ, ਸੰਸਾਰ ਤੋਂ ਫੇਰ ਵੀ ਚਲੇ ਹੀ ਜਾਣਾ ਸੀ। ਸੋ ਉਹ ਆਪਾਂ ਥੋੜ੍ਹੀ ਜਿਹੀ ਵਿਚਾਰ ਕਰਨੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਬਦੀ ਦੀਆਂ ਸ਼ਕਤੀਆਂ ਨੇਕੀ ਨਾਲ ਟਕਰਾਈਆਂ। ਗੁਰਸਿੱਖੀ ਦਾ ਜੋ ਰਾਹ ਸੀ ਗੁਰੂ ਨਾਨਕ ਨੇ ਲਿਆਂਦਾ, ਇਹਨੂੰ ਧਰਮ ਦਾ ਮਾਰਗ ਕਹਿੰਦੇ ਨੇ, ਧਰਮ ਦਾ ਪੰਥ ਕਹਿੰਦੇ ਨੇ। ਇਹਦਾ ਸੰਘਰਸ਼ ਹੋਇਆ ਕਲ ਕਾਤੀ ਰਾਜੇ ਕਸਾਈ ਧਰਮ ਭੰਗ ਕਰ ਉੱਠਿਆ। ਕੋੜ ਮਾਰ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜਿਆ, ਹੰਪਾਲ ਵਿਕੁੰਨੀ ਹੋਈ ਅੰਧੇਰਾ ਰਾਹ ਨਾ ਕੋਈ। ਗੁਰੂ ਨਾਨਕ ਨੇ ਗੁੰਮ ਹੋਇਆ ਹੋਇਆ ਪ੍ਰਕਾਸ਼ ਸੰਸਾਰ ਚ ਲਿਆਉਣ ਦਾ ਬੰਨ ਨੂੰ ਬੰਨਿਆ, ਦੂਜੇ ਪਾਸੇ ਹਨੇਰੇ ਵਾਲਿਆਂ ਨੇ ਹਨੇਰੇ ਨੂੰ ਹੋਰ ਫੈਲਾਉਣ ਦਾ ਬੰਨ ਨੂੰ ਬੰਨਿਆ, ਕਿਉਂਕਿ ਉਹਨਾਂ ਦਾ ਫਾਇਦਾ ਹਨੇਰੇ ਵਿੱਚ ਸੀ। ਗੁਰੂ ਨਾਨਕ ਨਹੀਂ ਸੀ ਚਾਹੁੰਦਾ ਕਿ ਹਨੇਰਾ ਵਧੇ, ਚਾਨਣਾ ਹੋਵੇ, ਕਿਉਂਕਿ ਅੰਧਕਾਰ ਸੁੱਖ ਕਬੂ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ। ਹਨੇਰਾ ਹੋ ਜਾਵੇ ਦੋਏ ਰੋਂਦੇ ਨੇ, ਰਾਜਾ ਵੀ ਰੋਏਗਾ ਗਰੀਬ ਵੀ ਰੋਏਗਾ, ਕਿਉਂਕਿ ਜੇ ਪ੍ਰਕਾਸ਼ ਹੀ ਨਹੀਂ ਹੈ। ਗੁਰੂ ਨਾਨਕ ਚਾਹੁੰਦਾ ਸੀ ਕਿ ਪ੍ਰਕਾਸ਼ ਹੋਵੇ ਸੰਸਾਰ ਦੇ ਉੱਤੇ, ਸ਼ਾਂਤੀ ਆਵੇ, ਇਨਸਾਫ਼ ਹੋਵੇ, ਹਿਊਮਨ ਰਾਈਟਸ ਪੂਰੀ ਤਰ੍ਹਾਂ ਨਾਲ ਪ੍ਰੋਟੈਕਟ ਹੋਣ। ਕੋਈ ਧਰਮ ਕਿਸੇ ਨੂੰ ਪਸੰਦ ਹੈ ਉਹਦੇ ਵਿੱਚ ਉਹ ਜਿਉਵੇਂ, ਕਿਸੇ ਨੂੰ ਪੂਜਾ ਪਸੰਦ ਹੈ ਕਰੇ ਆਪਣੀ ਪੂਜਾ, ਕਿਸੇ ਨੂੰ ਕੋਈ ਬੁੱਤ ਪਸੰਦ ਹੈ ਉਹਨੂੰ ਪਰਮੇਸ਼ਰ ਦਾ ਰੂਪ ਸਮਝ ਕੇ ਉਹਦੇ ਅੱਗੇ ਬੇਨਤੀਆਂ ਕਰਦਾ, ਰੋਂਦਾ ਰੋ ਰੋ ਕੇ ਕਹਿੰਦਾ ਹੇ ਪ੍ਰਭੂ ਪ੍ਰਸ਼ਾਦਾ ਛਕ ਲਓ, ਹੇ ਪ੍ਰਭੂ ਪ੍ਰਸ਼ਾਦਾ ਛਕ। ਸਾਹਮਣੇ ਕੀ ਹੈ, ਇੱਕ ਪੱਥਰ ਪਿਆ, ਹੋਇਆ ਕੀ, ਉਸ ਪੱਥਰ ਦੇ ਵਿੱਚੋਂ ਮਿਲੇ ਪ੍ਰਤੱਖ ਗਸਾਈਆਂ ਤਾਂ ਨਾ ਹੁਟ ਪਾਲਟਾ, ਪ੍ਰਤੱਖ ਹੋ ਗਿਆ, ਰੋਟੀ ਖਾਏ ਸ਼ਾਹ ਮੂੰਹ ਲਾਵੇ, ਰੋਟੀ ਵੀ ਖਾਂਦਾ ਤੇ ਪਾਨ ਲੱਸੀ ਵੀ ਪੀਂਦਾ, ਫਿਰ ਉਹਦੀ ਭਗਤੀ ਦੇ ਵਿੱਚ ਕਿਉਂ ਰੁਕਾਵਟ ਪਾਈ ਜਾਵੇ। ਉਹਦਾ ਆਪਣਾ ਨਿੱਜ ਦਾ ਸੰਬੰਧ ਹੈ ਰੱਬ ਦੇ ਨਾਲ, ਰੱਬ ਦਾ ਕੁਲੈਕਟਿਵ ਸੰਬੰਧ ਨਹੀਂ ਹੋਇਆ ਕਰਦਾ। ਜੇ ਕੋਈ ਬੰਦੇ ਇਕੱਠੇ ਹੋ ਕੇ ਕਹਿਣ ਵੀ ਰੱਬ ਨੂੰ ਐ ਮੰਨ, ਬਿਲਕੁਲ ਗਲਤ ਹੈ। ਪਿਆਰ ਜਿਹੜਾ ਕਿਸੇ ਦੀ ਗਾਈਡੈਂਸ ਨਹੀਂ ਮੰਨਦਾ, ਪਿਆਰ ਆਪਣੇ ਆਪ ਹਿਰਦੇ ਚੋਂ ਨਿਕਲਦਾ, ਉਹਦੇ ਆਪਣੇ ਰਸਤੇ ਨੇ, ਆਪਣੇ ਆਰਾਮ ਤੇ ਉਹ ਚੱਲਦਾ। ਪਿਆਰ ਨੂੰ ਜੇ ਕਹੋ ਵੀ ਐ ਰਸਤੇ ਤੁਰ, ਬਿਲਕੁਲ ਨਹੀਂ ਪਿਆਰ ਤੁਰਿਆ ਕਰਦਾ। ਪਿਆਰ ਤਾਂ ਇੱਕ ਜਜ਼ਬਾ ਹੈ, ਓਵਰ ਪਾਵਰ ਕਰਦਾ। ਸੋ ਪੱਥਰ ਦੇ ਸਾਹਮਣੇ ਹੀ ਉਹਨੇ ਕਰ ਲਿਆ। ਨਾਮਦੇਵ ਜੀ ਬੈਠ ਕੇ ਦੁੱਧ ਪਿਲਾਏ ਤੇ ਬਿਨਾਂ ਉੱਠੇ ਹੀ ਨਾ। ਕਿਸੇ ਨੇ ਕਿਸੇ ਤਰੀਕੇ ਨਾਲ ਭਗਤੀ ਕਰੀ, ਕਿਸੇ ਨੇ ਕਿਸੇ ਨਾਲ ਕਰੀ, ਲੇਕਿਨ ਦੂਜੇ ਪਾਸੇ ਇਹ ਜ਼ਬਰ ਚੀਜ਼ ਹੈ ਕਿ ਨਹੀਂ ਕਰਨ ਦੇਣੀ ਅਸੀਂ ਇਸ ਤਰ੍ਹਾਂ ਭਗਤੀ, ਜੋ ਤਰੀਕਾ ਅਸੀਂ ਦੱਸਦੇ ਹਾਂ ਉਸ ਤਰੀਕੇ ਨਾਲ ਚੱਲੋ, ਮਸਜਿਦ ਵਿੱਚ ਆਓ, ਪੰਜ ਵਾਰੀ ਨਮਾਜ਼ ਪੜ੍ਹੋ, ਜੋ ਤਰੀਕੇ ਨੇ ਉਹ ਵਰਤੋ, ਇਹ ਤਰੀਕੇ ਅਸੀਂ ਚੱਲਣ ਨਹੀਂ ਦੇਣੇ। ਕੁਫਰ ਨਹੀਂ ਅਸੀਂ ਸੰਸਾਰ ਚੱਲਣ ਦੇਣਾ, ਕਾਫਰ ਨਹੀਂ ਬਦਲਣ ਦੇਣੇ, ਇਹ ਮਾਰ ਦੇਣੇ ਨੇ, ਖਤਮ ਕਰ ਦੇਣੇ। ਜਦੋਂ ਧਰਮ ਇਹ ਰੂਪ ਅਖਤਿਆਰ ਕਰ ਜਾਵੇ ਫੇਰ ਉਹ ਧਰਮ ਨਹੀਂ ਹੁੰਦਾ, ਉਹ ਅਧਰਮ ਹੋਇਆ ਕਰਦਾ, ਬਦੀ ਦਾ ਸੂਚਕ ਹੋ ਜਾਇਆ ਕਰਦਾ, ਹਿਊਮਨ ਰਾਈਟਸ ਦੀ ਉਲੰਘਣਾ ਹੁੰਦੀ ਹੈ। ਭਗਤੀ ਕਰਨ ਦਾ ਜੋ ਨਿੱਜੀ ਭਾਵ ਹੈ ਬਹੁਤ ਹੀ ਪਤਲਾ ਜਜ਼ਬਾ ਹੈ, ਉਹਦੇ ਵਿੱਚ ਦਖਲ ਅੰਦਾਜ਼ੀ ਹੈ। ਪਿਆਰ ਦੇ ਵਿੱਚ ਕਿਸੇ ਦਾ ਦਖਲ ਸਹਿਣ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ। ਪਿਆਰ ਦੀ ਆਪਣੀ ਮੌਜ ਹੈ, ਆਪਣਾ ਰਾਹ ਹੈ, ਆਪਣਾ ਤਰੀਕਾ ਹੈ, ਉਹਦੇ ਨਾਲ ਉਹਨੇ ਉਹਨੂੰ ਮਨਾਉਣਾ ਹੈ। ਉਹਨੂੰ ਜੇ ਰਾਹ ਕੱਢੋ, ਲਕੀਰਾਂ ਕੱਢੋ, ਨਹੀਂ ਪਿਆਰ ਚੱਲਿਆ ਕਰਦਾ, ਕਿਉਂਕਿ ਇਹ ਆਦ ਜਗਾਰ ਤੋਂ ਚੱਲੀ ਹੋਈ ਚੀਜ਼ ਹੈ। ਸੋ ਇਸ ਤਰ੍ਹਾਂ ਰੌਲਾ ਰੱਪਾ ਸੀ, ਇੱਕ ਪਾਸੇ ਉਹ ਚੀਜ਼ ਸੀ, ਹਨੇਰਾ ਸੀ, ਇੱਕ ਪਾਸੇ ਗੁਰੂ ਨਾਨਕ ਪਾਤਸ਼ਾਹ ਪ੍ਰਕਾਸ਼ ਲਿਆਉਣਾ ਚਾਹੁੰਦੇ ਸੀ, ਹਿਊਮਨ ਰਾਈਟਸ ਲਿਆਉਣਾ ਚਾਹੁੰਦੇ ਸੀ, ਦੁਨੀਆਂ ਨੂੰ ਚਾਹੁੰਦੇ ਸੀ ਵੀ ਆਪਣੇ ਤਰੀਕੇ ਦੇ ਨਾਲ ਅਮਨ ਤੇ ਅਮਾਨ ਨਾਲ ਬਸਣ। ਰਾਜਾ ਜਿਹੜਾ ਹੈ ਉਹ ਸਾਰੀ ਪਰਜਾ ਦੇ ਵਾਸਤੇ ਇੱਕੋ ਜਿਹੇ ਕਾਨੂੰਨ ਬਣਾਵੇ। ਉਹ ਇਹ ਨਾ ਕਹੇ ਵੀ ਹਿੰਦੂ ਜਿਹੜਾ ਹੈ ਜੇਜ਼ੀਆ ਦਏਗਾ, ਜਿਉਣ ਦਾ ਟੈਕਸ ਦੇਵੇਗਾ। ਹਿੰਦੂ ਨੇ ਜੇ ਕਿਸੇ ਤੀਰਥ ਤੇ ਜਾਣੇ ਆ ਤਾਂ ਤੀਰਥ ਦਾ ਟੈਕਸ ਦੇਵੇਗਾ, ਪੈਸੇ ਦੇਵੇਗਾ ਤਾਂ ਜਾ ਕੇ ਨਹਾ ਸਕਦਾ, ਪੈਸੇ ਦੇਵੇਗਾ ਤਾਂ ਕਿਸੇ ਮੂਰਤੀ ਨੂੰ ਜਾ ਕੇ ਮੱਥਾ ਟੇਕ ਸਕਦਾ। ਪਾਬੰਦੀਆਂ ਲਾ ਦਿੱਤੀਆਂ ਗਈਆਂ। ਗੁਰੂ ਨਾਨਕ ਨਹੀਂ ਸੀ ਚਾਹੁੰਦਾ ਵੀ ਇਹ ਪਾਬੰਦੀਆਂ ਲੱਗਣ, ਸੱਚ ਦੇ ਰਸਤੇ ਤੇ ਦੁਨੀਆਂ ਜਿਉਵੇਂ, ਭਰਾਤਰੀ ਭਾਵ ਹੋਵੇ। ਜਦ ਇੱਕ ਰੱਬ ਨੂੰ ਮੰਨਦੇ ਆ ਫੇਰ ਇਹ ਕਹੋ ਸਭੇ ਸਾਂਝੀ ਬਾਲ ਸਦਾਇਨ, ਕੋਈ ਨਾ ਦਿਸਾ ਬਾਹਰ। ਅਸੀਂ ਤਾਂ ਸਾਰੇ ਇੱਕ ਦੇ ਉਪਾਸ਼ਕ ਹਾਂ, ਇੱਕ ਨੂੰ ਮੰਨਦੇ ਹਾਂ। ਕੋਈ ਅਰਬੀ ਬੋਲਦਾ, ਕੋਈ ਫਾਰਸੀ ਬੋਲਦਾ, ਕੋਈ ਸੰਸਕ੍ਰਿਤ ਚ ਕਰਦਾ, ਕੋਈ ਹਿੰਦੀ ਚ ਕਰਦਾ, ਕੋਈ ਆਪਣੀ ਬੋਲੀ ਚ ਗੱਲ ਕੀਤੀ ਜਾਂਦੀ ਹੈ। ਕਿਉਂ ਬੋਲੀ ਮਜਬੂਰ ਕਰਦੇ ਹੋ ਵੀ ਸਾਰੇ ਅਰਬੀ ਦੇ ਵਿੱਚ ਜਾ ਕੇ ਇਬਾਦਤ ਕਰੋ? ਅਰਬੀ ਨਾਲ ਦਿਲ ਨਹੀਂ ਮਿਲਦਾ, ਆਪਣੀ ਬੋਲੀ ਨਾਲ ਮਿਲਦਾ। ਸੋ ਮਹਾਰਾਜ ਦਾ ਇਹ ਜੋ ਤੌਰ ਤਰੀਕ ਸੀ, ਇਹ ਚੁਭਦਾ ਸੀ। ਹਨੇਰਾ ਨਹੀਂ ਸੀ ਚਾਹੁੰਦਾ ਵੀ ਪ੍ਰਕਾਸ਼ ਦੀ ਕਿਰਨ ਆ ਜਾ। ਸੋ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਪ੍ਰਕਾਸ਼ ਦੇ ਪ੍ਰਤੀਕ ਸੀ। ਉਹਨਾਂ ਦੇ ਰਸਤੇ ਵਿੱਚ ਥਾਂ ਥਾਂ ਤੇ ਹਨੇਰੇ ਨੇ ਰੋੜੇ ਅਟਕਾਏ, ਹਉਮੈ ਨੇ ਮਾਇਆ ਨੇ ਰੋੜੇ ਅਟਕਾਏ। ਚਾਹੇ ਭਰਾ ਸੀ ਉਹ ਵੀ ਮਾਇਆਧਾਰੀ, ਚਾਹੇ ਸਮਾਜ ਸੀ ਉਹ ਵੀ ਮਾਇਆਧਾਰੀ, ਚਾਹੇ ਰਾਜ ਸੀ ਉਹ ਵੀ ਮਾਇਆਧਾਰੀ। ਇੱਧਰ ਪ੍ਰਕਾਸ਼ ਸੀ, ਉੱਧਰ ਹਨੇਰਾ ਸੀ। ਗੁਰੂ ਮਹਾਰਾਜ ਜੀ ਅੰਮ੍ਰਿਤਸਰ ਨੇ, ਅਕਬਰ ਦਾ ਇੱਕ ਵਜ਼ੀਰ ਸੀ, ਬੜਾ ਉਹਦਾ ਨਾਂ ਸੀ ਬੀਰਬਲ। ਉਹਨੂੰ ਹੁਕਮ ਹੋਇਆ ਕਿ ਯੂਸਫ ਜ਼ਈਆਂ ਦੀ ਬਗਾਵਤ ਦਬਾਉਣ ਵਾਸਤੇ ਫੌਜ ਲੈ ਕੇ ਜਾਵੇ, ਕਿਉਂਕਿ ਪਹਿਲੇ ਕਮਾਂਡਰ ਮਾਰੇ ਜਾ ਚੁੱਕੇ ਸੀ। ਨਾਲ ਜਰਨੈਲ ਸੀ, ਸਾਰੀ ਫੌਜ ਦਾ ਜ਼ਿੰਮੇਵਾਰ ਬਣਾ ਕੇ ਉਸਨੂੰ ਭੇਜਿਆ। ਉਹਨੇ ਇੱਕ ਅਕਬਰ ਤੋਂ ਪ੍ਰਵਾਨਾ ਲਿਖਾ ਲਿਆ, ਕਹਿਣ ਲੱਗਿਆ ਮਹਾਰਾਜ ਮੈਂ ਬ੍ਰਾਹਮਣ ਜਾਤ ਦਾ, ਤੁਹਾਡੀ ਸੇਵਾ ਦੇ ਵਿੱਚ ਰਹਿ ਕੇ ਮੈਂ ਦੱਖਣਾ ਨਹੀਂ ਲੈ ਸਕਿਆ ਜਜਮਾਨਾਂ ਤੋਂ, ਤੁਸੀਂ ਇੱਕ ਪ੍ਰਵਾਨਾ ਲਿਖ ਦਿਓ ਕਿ ਬੀਰਬਲ ਪੰਜਾਬ ਦਾ ਬ੍ਰਾਹਮਣ ਹੈ, ਸਾਰੇ ਪੰਜਾਬ ਦਾ, ਇਹ ਦੱਖਣਾ ਲੈ ਸਕਦਾ ਸਾਰਿਆਂ ਦਾ। ਕਿਉਂਕਿ ਮੰਗਤ ਬਿਰਤੀ ਸੀ, ਦਿੱਲੀ ਤੋਂ ਚੱਲ ਪਿਆ, ਬੜੇ ਬੜੇ ਚੌਧਰੀ ਆਏ, ਬੜੇ ਬੜੇ ਬਿਜ਼ਨਸਮੈਨ ਆਏ, ਸਾਰਿਆਂ ਤੋਂ ਦੱਖਣਾ ਲੈਂਦਾ ਲੈਂਦਾ ਜਦੋਂ ਅੰਮ੍ਰਿਤਸਰ ਪਹੁੰਚਦਾ, ਉੱਥੇ ਵੀ ਸੁਨੇਹਾ ਭੇਜਤਾ ਗੁਰੂ ਮਹਾਰਾਜ ਨੂੰ ਕਿ ਮੈਂ ਬ੍ਰਾਹਮਣ ਹਾਂ ਅਤੇ ਮੈਨੂੰ ਇਹ ਲਿਖ ਕੇ ਦਿੱਤਾ ਗਿਆ ਕਿ ਮੈਂ ਸਾਰੇ ਪੰਜਾਬ ਦਾ ਬ੍ਰਾਹਮਣ ਹਾਂ ਅਤੇ ਤੁਸੀਂ ਮੈਨੂੰ ਕਦੇ ਦੱਖਣਾ ਨਹੀਂ ਦਿੱਤੀ ਅਤੇ ਇੰਨੇ ਲੱਖ ਰੁਪਇਆ ਮੈਨੂੰ ਦੱਖਣਾ ਦਿਓ। ਮਹਾਰਾਜ ਕੋਲ ਆਈਡੀਏ ਜਾਂਦੇ, ਮਹਾਰਾਜ ਕਹਿੰਦੇ ਸਾਡਾ ਤਾਂ ਕੋਈ ਪੰਡਿਤ ਹੀ ਨਹੀਂ ਹੈ, ਸਾਡਾ ਤਾਂ ਜਿਹੜਾ ਪੰਡਿਤ ਹੈ ਉਹ ਵਾਹਿਗੁਰੂ ਹੈ, ਅਸੀਂ ਉਹਦੇ ਉਹਨੂੰ ਇਹ ਦੱਖਣਾ ਦਿੰਦੇ ਹਾਂ। ਸਾਡੀ ਦੱਖਣਾ ਜਿਹੜੀ ਹੈ ਉਹ ਲੰਗਰਾਂ ਦੇ ਰੂਪ ਵਿੱਚ ਹੈ, ਧਰਮਸ਼ਾਲਾ ਦੇ ਰੂਪ ਵਿੱਚ ਲੱਗ ਰਹੀ ਹੈ। ਅਸੀਂ ਕੋਈ ਵਪਾਰੀ ਬੰਦੇ ਨਹੀਂ ਹਾਂ, ਵੱਡੇ ਵੱਡੇ ਜ਼ਿਮੀਂਦਾਰ ਨਹੀਂ ਹਾਂ, ਸਾਡੇ ਤਾਂ ਪਹਿਲਾਂ ਹੀ ਲੱਗ ਰਹੀ ਹੈ ਜੋ ਵੀ ਹੈ। ਸੋ ਨੇਕ ਕੰਮ ਨੂੰ ਜਿਹੜੇ ਬ੍ਰਾਹਮਣ ਜਿਹੜਾ ਬ੍ਰਹਮ ਦਾ ਪ੍ਰਤੀਕ ਹੁੰਦਾ, ਅਸੀਂ ਬ੍ਰਹਮ ਦੇ ਬੰਦਿਆਂ ਦੇ ਵਾਸਤੇ ਸਾਰਾ ਖਰਚ ਕਰ ਰਹੇ ਹਾਂ। ਕਹਿਣ ਲੱਗਿਆ ਨਹੀਂ, ਮੈਂ ਦੱਖਣਾ ਲੈਣੀ ਹੈ। ਉਧਰੋਂ ਕਾਲੀ ਸੀ ਜਾਣ ਵਾਸਤੇ, ਸੁਨੇਹਾ ਭੇਜਦਾ ਮਹਾਰਾਜ ਜੀ ਨੂੰ ਕਿ ਤਿਆਰ ਰਹੋ, ਮੈਂ ਹੁਣੇ ਜੰਗ ਜਿੱਤ ਕੇ ਆਇਆ ਤੇ ਮੈਂ ਸਮੇਤ ਵਿਆਜ ਦੱਖਣਾ ਤੁਹਾਡੇ ਤੋਂ ਵਸੂਲ ਕਰਕੇ ਦਿਖਾਉਂ ਵੀ ਕਿਵੇਂ ਕਰਦੀ ਹੈ। ਮਹਾਰਾਜ ਕਹਿੰਦੇ ਪਿਆਰਿਆ ਅਪਮਾਨ ਨਹੀਂ ਕਰਦਾ ਕਰੀਦਾ, ਕਿਉਂਕਿ ਅਪਮਾਨ ਕਰਨ ਵਾਲਾ ਹਮੇਸ਼ਾ ਪ੍ਰਾਊਡ ਹੈਥ ਫਾਲ, ਅਪਮਾਨ ਦੀ ਹਮੇਸ਼ਾ ਹੀ ਸ਼ਿਕਸਤ ਹੋਇਆ ਕਰਦੀ ਹੈ। Thank you. तेरा मानना हरी मुंबई पावे अंकारिया सुनारिया गया मानना हरी पावे अंकारिया सुनारिया गया हंकार हर जीव हंकार ना पावे वेद कूक सुनावे कमर कटारा वंकड़ा बंके का सवार गर्व ना कीजे नानका मत सिरावे पार जो जो करते अहम वे जड़ धरती पड़ते महाराज नु जाके दिखाया कि सच्चे पातशाह बड़ा बुरा मनिया आप दे बचना नु उसने कह लगे मैं हूं काली है मैनू नहीं तो मैं हुणे वसूर करदा ते मैं हुण आके दसूंगा भी मैं कौन। महाराज कहंदे उहदा तां कागज उत्थे पाट जाणे दसू किहनूं आके उह तां तुर दरगाह तों चिट्ठी पाट दित्ती इहदी इह जाए उत्थे मरन वास्ते रहा। एडा अहंकार मन विच क्योंकि काल नूं भुल्लिया होया जो बंदा काल नूं भुल जांदा है ओदे अंदर अभिमान हुंदा है जिसके काल सामने निगाह च रहिंदा है वह नहीं माण करिया करदा। यूसुफ जई दे पठाणा दे नाल लड़दा होया समेत जरनैल दे अपने दे उथे मारिया जांदा। सो इस तरह दे नाल ਇਹ ਜੀਵਨ ਦੇ ਨਾਲ ਸੰਘਰਸ਼ ਹੁੰਦਾ ਨੇਕੀ ਦਾ ਅਤੇ ਬਦੀ ਦਾ। ਬਦੀ ਚਾਹੁੰਦੀ ਹੈ ਕਿ ਮੇਰੇ ਤਰੀਕੇ ਨਾਲ ਚੱਲੇ, ਜੋ ਕੁਛ ਮੈਂ ਕਹਾਂ ਉਵੇਂ ਜਿਵੇਂ ਕਰੇ। ਜਿੱਥੇ ਪ੍ਰਕਾਸ਼ ਹੁੰਦਾ ਉਹ ਕਹਿੰਦਾ ਇਹ ਤਾਂ ਖੂਹ 'ਚ ਗਿਰਦੇ ਨੇ, ਅਸੀਂ ਖੂਹ 'ਚ ਕਿਉਂ ਗਿਰੀਏ? ਇੱਥੋਂ ਰੌਲਾ ਪੈ ਜਾਂਦਾ। ਰਿਸ਼ਤੇ ਦੀ ਬਾਤ ਦੂਸਰਾ ਇਸ ਕੜੀ ਦਾ, ਦੂਸਰੀ ਇਸ ਕੜੀ ਦੀ ਘਟਨਾ ਹੈ। ਚੰਦੂ ਲਾਗੀ ਭੇਜਦਾ, ਉਹਨਾਂ ਦਿਨਾਂ 'ਚ ਲਾਗੀ ਭੇਜੇ ਜਾਂਦੇ ਸੀ ਵੀ ਕੋਈ ਚੰਗਾ ਮੈਨੂੰ ਤੁਸੀਂ ਜਾਣਦੇ ਹੋ, ਪਤਾ ਕਰੋ, ਮੇਰੇ ਵਰਗਾ ਹੀ, ਸਾਡੇ ਖਾਨਦਾਨ ਵਰਗਾ ਹੀ ਹੋਵੇ। ਅਤੇ ਉੱਥੇ ਜਾ ਕੇ ਰਿਸ਼ਤਾ ਕਰਿਆ, ਉਹ ਤਿਆਰ ਹੁੰਦਾ ਸੀ, ਇੱਕ ਰੁਪਈਆ ਦੇ ਦਿੰਦੇ ਸੀ। ਉਹ ਰੁਪਈਏ ਦਾ ਮਤਲਬ ਸੀ ਵੀ ਰਿਸ਼ਤਾ ਹੋ ਗਿਆ, ਹੁਣ ਨਹੀਂ ਇਹ ਟੁੱਟ ਸਕਦਾ। ਜਾਂ ਸੇਧ ਕਰਿਆ ਵੇ, ਬਚਨੋਂ ਨਹੀਂ ਸੀ ਫਿਰਿਆ ਕਰਦੇ, ਵਚਨ ਕਮਾਇਆ ਕਰਦੇ ਸੀ। ਜੇ ਕਿਸੇ ਲੜਕੀ ਦਾ ਰਿਸ਼ਤਾ ਨਾ ਹੋਵੇ, ਕੀਤਾ ਹੋਇਆ ਟੁੱਟ ਜੇ, ਉਹ ਲੜਕੀ ਸਾਰੀ ਜ਼ਿੰਦਗੀ ਵਿਆਹ ਨਹੀਂ ਸੀ ਕਰਾਇਆ ਕਰਦੀ ਵੀ ਮੇਰਾ ਤਾਂ ਰਿਸ਼ਤਾ ਹੋ ਗਿਆ ਸੀ, ਟੁੱਟ ਗਿਆ। ਸੋ ਇਸ ਤਰ੍ਹਾਂ ਦੇ ਨਾਲ ਉਹ ਲਾਗੀ ਵਗੈਰਾ ਆਉਂਦੇ ਨੇ, ਉਹਨਾਂ ਨੇ ਜਾ ਕੇ ਦੱਸਿਆ ਕਿ ਚੰਦੂ ਨੂੰ ਕਿ ਸ਼ਾਹ ਜੀ, ਜਵਾਨ ਜੀ, ਬਹੁਤ ਵੱਡਾ ਘਰ ਅਸੀਂ ਦੇਖਿਆ, ਇੰਨਾ ਹੋਣਹਾਰ ਸ਼ਹਿਜ਼ਾਦਾ ਹੈ ਗੁਰੂ ਹਰਗੋਬਿੰਦ ਪਾਤਸ਼ਾਹ, ਗੁਰੂ ਅਰਜਨ ਦੇਵ ਜੀ ਦਾ ਪੁੱਤਰ, ਬਹੁਤ ਸੋਹਣੀ ਕੁੱਲ ਦੇ ਖੱਤਰੀ ਨੇ ਉਹ, ਸੋਢੀ ਨੇ, ਅਤੇ ਬੜਾ ਚੰਗਾ ਤੁਹਾਡਾ ਮੇਲ ਹੋਏਗਾ। ਸੁਣਦੀ ਅਸਾਰ ਸੇਰਾ ਲਾਉਣ ਲੱਗ ਗਿਆ, ਕਹਿੰਦਾ ਤੁਸੀਂ ਬੜਾ ਮਾੜਾ ਕੰਮ ਕਰਿਆ। ਉਹ ਫਕੀਰ ਨੇ, ਮੈਂ ਬਾਦਸ਼ਾਹ ਦਾ ਵੱਡਾ ਅਹਿਲਕਾਰ ਹਾਂ ਅਤੇ ਫਿਰ ਮੇਰੀ ਕੁੱਲ ਵੀ ਬੜੀ ਵੱਡੀ ਹੈ, ਅਤੇ ਤੁਸੀਂ ਤਾਂ ਬੜੀ ਛੋਟੀ ਥਾਂ 'ਤੇ ਰਿਸ਼ਤਾ ਦੇ ਆਏ, ਇਹ ਨਹੀਂ ਸੀ ਚਾਹੀਦਾ, ਪਰ ਮੈਂ ਹੁਣ ਤੁਹਾਡਾ ਕੀਤਾ ਹੋਇਆ ਤਾਂ ਬਦਲ ਨਹੀਂ ਸਕਦਾ, ਕਿਉਂ ਜਿੱਥੇ ਕਰ ਦਿੱਤਾ ਉੱਥੋਂ ਬਦਲਿਆ ਨਹੀਂ ਜਾ ਸਕਦਾ। ਸ਼ਗਨ ਭੇਜਣ ਦੀ ਤਿਆਰੀ ਕਰ ਲਈ ਅਤੇ ਉੱਧਰ ਇਹਦੇ ਵਜਨ ਜਾ ਕੇ ਸੰਗਤ ਨੂੰ ਪਤਾ ਲੱਗਿਆ, ਬੜਾ ਭਾਰਾ ਇਕੱਠ ਹੋਇਆ ਦਿੱਲੀ ਦੇ ਅੰਦਰ ਵੀ ਇਸ ਤਰ੍ਹਾਂ ਰਿਸ਼ਤਾ ਹੋ ਰਿਹਾ, ਇਹ ਹੰਕਾਰੀ ਹੈ, ਅਤੇ ਕੰਨਿਆਂ ਦੇ ਅੰਦਰ ਵੀ ਇਸ ਦਾ ਅੰਸ ਹੋਣਾ ਹੰਕਾਰ ਦਾ, ਵੀ ਇਹ ਤਾਂ ਬੜੀ ਗਲਤ ਹੈ, ਮਾਤਾ ਹੋਣਾ ਉਹਨਾਂ ਨੇ ਸਾਡੀ, ਜਗਤ ਮਾਤਾ ਹੋਣਾ, ਕਿਸ ਤਰ੍ਹਾਂ ਦੇ ਨਾਲ ਬਾਤ ਹੋਏਗੀ ਗੁਰੂ ਸਾਹਿਬ ਨੂੰ, ਭਾਵੇਂ ਅੰਤਰਜਾਮੀ ਨੇ ਪਰ ਖਬਰ ਕਰ ਦਿੱਤੀ ਜਾਵੇ। ਉਸ ਵੇਲੇ ਇੱਕ ਚਿੱਠੀ ਲਿਖੀ ਜਾਂਦੀ ਹੈ, ਚਿੱਠੀ ਦਾ ਸਾਰ ਅੰਸ ਹੈ, ਇਸ ਤਰ੍ਹਾਂ ਨਾਲ ਪੜ੍ਹ ਲਓ। ਹੰਕਾਰੀ ਆਪ ਨੂੰ ਚਵਾਰਾ ਬਣਿਓ ਪਾਪੀ, ਗੁਰ ਕਾ ਕਰਨ ਮੋਰੀ ਥਾਪੀ, ਨਿੰਦਾ ਆਵੇ ਤੂੰ ਗੁਰਗਾਦੀ, ਕੀ ਇਹ ਨਾ ਚਾਹੀਏ ਇਨਕੇ ਸ਼ਰਤ ਪਾਤਸ਼ਾਹ ਗੁਰੂ ਦੀ ਗੱਦੀ ਨੂੰ ਨਿੰਦਿਆ ਇਸ ਪਾਪੀ ਨੇ ਕੰਨਿਆ ਈਟ ਚਵਾਰੇ ਕੀ ਮੰਗ ਐ ਕਹਿੰਦਾ ਵੀ ਮੇਰੀ ਜਿਹੜੀ ਕੰਨਿਆ ਸੀ ਉਹ ਤਾਂ ਚਵਾਰੇ ਦੀ ਇੱਟ ਸੀ ਮੋਰੀ ਸਮ ਕੁੱਲ ਮੈਂ ਦੀ ਸੋਏ ਤੁਸੀਂ ਤਾਂ ਮੋਰੀ ਚ ਲਾ ਦਿੱਤੀ ਬੜਾ ਮਾੜਾ ਕੰਮ ਕਰੇ ਚਿੱਠੀ ਆ ਜਾਂਦੀ ਹੈ ਉਸ ਵੇਲੇ ਲਾਗੀ ਆਉਂਦੇ ਮਹਾਰਾਜ ਨੇ ਜਵਾਬ ਦਿੱਤਾ ਵੀ ਅਸੀਂ ਰਿਸ਼ਤਾ ਨਹੀਂ ਲੈਣਾ ਕਿਉਂਕਿ ਸੰਗਤ ਦੇ ਵਚਨ ਅਸੀਂ ਟਾਲ ਨਹੀਂ ਸਕਦੇ ਜੋ ਕੁਛ ਉਹਨਾਂ ਨੇ ਬੇਨਤੀ ਕਰਤੀ ਸਿੱਖਾਂ ਦੀ ਬੇਨਤੀ ਸਾਤੋਂ ਨਹੀਂ ਟਾਲੀ ਜਾਂਦੀ ਸਾਡੇ ਵਚਨ ਨੂੰ ਗੁਰਸਿੱਖ ਇਕੱਠੇ ਹੋ ਕੇ ਟਾਲ ਸਕਦੇ ਨੇ ਪਰ ਗੁਰਸਿੱਖਾਂ ਦੀ ਜੋ ਗੁਰਸਿੱਖਾਂ ਦਾ ਜੋ ਵਚਨ ਹੈ ਉਸ ਨੂੰ ਟਾਲਣ ਤੋਂ ਮੈਂ ਅਸਮਰੱਥ ਮੇਰੀ ਬੰਧੀ ਭਗਤ ਸ਼ਰਾਬ ਹੈ ਬੰਧ ਹੈ ਭਗਤ ਨਾ ਛੂਟਾ ਮੋਏ ਇੱਕ ਸਮੇਂ ਮੋਕੋ ਗਏ ਬੰਧ ਹੈ ਤਾਂ ਮੋਹ ਪੈ ਜਵਾਬ ਨਾ ਦੂਸਰਾ ਇੰਸੀਡੈਂਟ ਇਸ ਕੜੀ ਦਾ ਬਣ ਗਿਆ ਨਾਲ ਪਿੱਛੀ ਚੰਦ ਰਲ ਗਿਆ ਦੋਹਾਂ ਦੀ ਚੌਂਕੜੀ ਬਣ ਗਈ ਵੀ ਹਾਂ ਇਸ ਤਰ੍ਹਾਂ ਹੀ ਇਹ ਕਰਦੇ ਨੇ ਬੜਾ ਅਭਿਮਾਨ ਹੈ ਇਹਨਾਂ ਨੂੰ ਇਹਦੀ ਜਹਾਂਗੀਰ ਪੰਜਾਬ ਆਇਆ ਮਾਲਾ ਟੋਲਦਾ ਤਾਂ ਜੋ ਖਜ਼ਾਨੇ ਦਾ ਮਾਲਕ ਸੀ ਉਸਨੇ ਕਿਹਾ ਮਹਾਰਾਜ ਖਜ਼ਾਨੇ 'ਚ ਚੋਰੀ ਹੋਈ ਸੀ ਉਹ ਚੋਰੀ ਦੇ ਵਿੱਚ ਆਪਦੀ ਮਾਲਾ ਵੀ ਚਲੀ ਗਈ ਕਹਿਣ ਲੱਗੇ ਕੌਣ ਹੈ ਐਸਾ ਬੰਦਾ ਜੋ ਮੇਰੇ ਰਾਜ ਵਿੱਚ ਰਹਿ ਕੇ ਇਹੋ ਜਿਹੇ ਕੰਮ ਕਰ ਸਕਦਾ ਕਿਉਂਕਿ ਲੌਬੀ ਸੀ ਉਹਦੇ ਦਰਬਾਰ ਵਿੱਚ ਚੰਦੂ ਵਗੈਰਾ ਦੀ ਪ੍ਰਿਥੀ ਚੰਦ ਦੀ ਕਹਿਣ ਲੱਗੇ ਮਹਾਰਾਜ ਹੋਰ ਕੌਣ ਹੋ ਸਕਦਾ ਸਿਰਫ ਇੱਥੇ ਗੁਰੂ ਅਰਜਨ ਦੇਵ ਹੈ ਜਿਹਦੇ 'ਚ ਇੰਨੀ ਤਾਕਤ ਹੈ ਕਿ ਬਾਦਸ਼ਾਹ ਨਾਲ ਟੱਕਰ ਲੈ ਸਕਦਾ ਉਹਦੇ ਕੋਲ ਬੜੇ ਚੋਰ ਤੇ ਧਾੜਵੀ ਨਾਮੀ ਚੋਰ ਰਹਿੰਦੇ ਨੇ ਮਾਲ ਲੁੱਟਦੇ ਨੇ ਉਹਦੇ ਖਜ਼ਾਨੇ ਜਮ੍ਹਾਂ ਕਰ ਬੇਅੰਤ ਤੁਹਾਨੂੰ ਉੱਥੇ ਕੋਈ ਹਿਸਾਬ ਕਿਤਾਬ ਹੈ ਤੁਸੀਂ ਫੌਜ ਦਓ ਹੁਣੇ ਅਸੀਂ ਲੈ ਆਉਂਦੇ ਹਾਂ ਜਾ ਕੇ ਘਰ ਬਾਰ ਜ਼ਬਤ ਕਰ ਲੈਂਦੇ ਹਾਂ ਵਿੱਚੋਂ ਹੀ ਨਿਕਲਿਆ ਉਹ ਤੁਹਾਡੀ ਮਾਲਾ ਲੇਕਿਨ ਜਹਾਂਗੀਰ ਚੁੱਪ ਕਰ ਰਿਹਾ ਵੀ ਇਹੋ ਜਿਹੀ ਗੱਲ ਤਾਂ ਨਹੀਂ ਹੋ ਸਕਦੀ ਇਹ ਤਾਂ ਵਾਧੂ ਦੀਆਂ ਗੱਲਾਂ ਮੇਰੇ ਨਾਲ ਕਰਦੇ ਨੇ ਪਰ ਐਂ ਕਹਿ ਦਿੱਤਾ ਵੀ ਚੰਗਾ ਉਹਨਾਂ ਕੋਲ ਬੰਦਾ ਭੇਜ ਦਿਓ ਕੋਈ 10-20 ਬੰਦੇ ਇਕੱਠੇ ਹੋ ਕੇ ਜਾਇਓ ਹੋਊਗੀ ਤਾਂ ਉਹ ਜ਼ਰੂਰ ਦੇ ਦੇਣਗੇ ਪਰ ਮੇਰਾ ਮਨ ਨਹੀਂ ਮੰਨਦਾ ਵੀ ਉਹ ਐਸੀ ਗੱਲ ਕਰਦੇ ਹੋ ਇਸ਼ਾਰਾ ਹੋ ਗਿਆ ਉਸ ਵੇਲੇ ਸੁਲਵੀ ਖਾਨ ਨੂੰ ਭੇਜ ਦਿੱਤਾ 200 ਸਵਾਰ ਦੇ ਕੇ ਮਹਾਰਾਜ ਜੀ ਨੂੰ ਦੱਸਿਆ ਕਹਿੰਦੇ ਕੋਈ ਨਹੀਂ ਪਿਆਰੇ ਉਹ ਇੱਥੇ ਤੱਕ ਨਹੀਂ ਉਹ ਪਹੁੰਚ ਸਕਦਾ ਬਿਆਸਾ ਦੇ ਕੰਢੇ ਆ ਕੇ ਇੱਕ ਸੈਯਦ ਨੇ ਤਨਖਾਹ ਲੈਣੀ ਸੀ ਉਸਨੇ ਉਸ ਨੂੰ ਮਾਰ ਦਿੱਤਾ ਹਸਨ ਅਲੀ ਸੀ ਉਹਦਾ ਨਾਮ ਸੈਯਦ ਦਾ ਉਹਨੇ ਕਿਹਾ ਵੀ ਤਨਖਾਹ ਨਹੀਂ ਤਾਂ ਮੇਰੀ ਦਿੱਤੀ ਝਗੜਾ ਹੋ ਗਿਆ ਤਲਵਾਰ ਸੀ ਉਹਦੇ ਕੋਲ ਉਹਨੇ ਉੱਥੇ ਹੀ ਮਾਰਤਾ ਉਹਦੇ ਬਾਅਦ ਸੁਲੀ ਖਾਨ ਪ੍ਰਿਥਵੀ ਚੰਦ ਪ੍ਰਿਥਵੀ ਆਪਣਾ ਪ੍ਰਿਥੀ ਦਾ ਪ੍ਰਿਥੀਏ ਦਾ ਮਿੱਤਰ ਸੀ ਉਸ ਨੂੰ ਕਿਹਾ ਗਿਆ ਵੀ ਹੁਕਮ ਤਾਂ ਹੋਇਆ ਹੋਇਆ ਤੂੰ ਲੈ ਕੇ ਆ ਘਰ ਬਾਰ ਲੁੱਟ ਲੈ ਇਹਦਾ ਨਾਲ ਚੰਦੂ ਰਲਿਆ ਹੋਇਆ ਹੋ ਸਕੇ ਇਹਨੂੰ ਮਾਰੇ ਦੋ ਮਹਾਰਾਜ ਜੀ ਨੂੰ ਦੱਸਿਆ ਕਿ ਮਹਾਰਾਜ ਹੁਣ ਤਾਂ ਸੁਲੀ ਖਾਨ ਆ ਰਿਹਾ ਦੱਸੋ ਕੀ ਕਰੀਏ ਕੋਈ ਬੰਦੇ ਭੇਜੀਏ ਜਾਂ ਚਿੱਠੀ ਲਿਖੀਏ ਜਾਂ ਕੋਈ ਹੋਰ ਉਪਾਅ ਕਰੀਏ ਜਾਂ ਪੈਸਾ ਟੱਕਾ ਦੇਈਏ ਮਹਾਰਾਜ ਕਹਿੰਦੇ ਲੋੜ ਹੀ ਨਹੀਂ ਹੈ ਭਾਈ ਪਰਮੇਸ਼ੁਰ ਦੀ ਸ਼ਰਨ ਵਿੱਚ ਰਹੋ ਕੁਛ ਨਹੀਂ ਹੋ ਸਕਦਾ ਜਿਹੜਾ ਗੁਰੂ ਘਰ ਵੱਲ ਗਹਿਰੀ ਅੱਖ ਕਰਕੇ ਆਏਗਾ ਉਹ ਕਾਮਯਾਬ ਨਹੀਂ ਹੋਏਗਾ ਸੁਖੀ ਨਹੀਂ ਹੋਏਗਾ ਇਸ ਤਰ੍ਹਾਂ ਵੱਲੋਂ ਸੁਖ ਕਦੇ ਨਾ ਪਾਉਂਦੇ ਜੀ ਮੁਗਤ ਨਰ ਸੰਤਾਂ ਨਾਲ ਕਦੇ ਨਾ ਪਾਉਂਦੇ ਜੀ ਮੁਗਤ ਨਰ ਸੰਤਾਂ ਨਾਲ ਕਦੇ ਨਾ ਪਾਉਂਦੇ ਮੁਗਤ ਨਰ ਸੰਤਾਂ ਨਾਲ ਖਾਂਦੇ ਸੰਤ ਨਾਲ ਖਾਣ ਫੌਜ ਲੈ ਕੇ ਆ ਰਿਹਾ ਤੇ ਜਾਂਦਾ ਜਾਂਦਾ ਪਿਰਸੀ ਜਾਂਦੇ ਪਿੰਡ ਨਵਾਂ ਆਬਾਦ ਕੀਤਾ ਸੀ ਜਿਸਦਾ ਨਾਮ ਕੋਠਾ ਸੀ ਉੱਥੇ ਪਹੁੰਚ ਜਾਣ ਉਹਨੇ ਬਹੁਤ ਸਾਰੇ ਆਵੇ ਲਾਏ ਹੋਏ ਸੀ ਦਿਖਾਉਣ ਵਾਸਤੇ ਚਲਾ ਜਾਂਦਾ ਇੱਕ ਪੰਛੀ ਉੜਿਆ ਤੇ ਘੋੜਾ ਤਬਕ ਗਿਆ ਤਬਕ ਸਿੱਧਾ ਹੀ ਆਵੇ ਦੇ ਵਿੱਚ ਚਲਿਆ ਗਿਆ ਆਵੇ ਨੂੰ ਅੱਗ ਦਿੱਤੀ ਹੋਈ ਸੀ ਅੱਗ ਲੱਗ ਗਈ ਤੇ ਉਹ ਗਿਰ ਗਿਆ ਨਾ ਕੋਈ ਚੱਕਣ ਨੂੰ ਵਿੱਚ ਵੜ ਸਕਦਾ ਸੀ ਉਹ ਵੀ ਮਰ ਜਾਂਦਾ ਤੇ ਅੱਗ ਦੇ ਨਾਲ ਝੁਲਸ ਕੇ ਮਰ ਗਿਆ ਮਹਾਰਾਜ ਕਹਿੰਦੇ ਸੂਲੀ ਤੇ ਨਾਰਾਇਣ ਰਾਗ ਸੂਲੀ ਕਾ ਹਾਥ ਕਹੀਂ ਨਾ ਪਹੁੰਚਿਆ ਸੂਲੀ ਹੋਏ ਮੂਹਾ ਨਾ ਪਾਕ ਸੋ ਐਸੀਆਂ ਘਟਨਾਵਾਂ ਹੋ ਹੀ ਜਾਂਦੀਆਂ ਅਕਬਰ ਬਾਦਸ਼ਾਹ ਦਾ ਜੋ ਰਾਜ ਹੈ ਭਾਰਤ ਵਰਸ਼ ਦੇ ਅੰਦਰ ਉਹ ਇੱਕ ਗੋਲਡਨ ਸਮਾਂ ਕਹਾਉਂਦਾ ਬਹੁਤ ਹੀ ਸੁਲਾ ਕੁਲ ਬਾਦਸ਼ਾਹ ਹੋਇਆ ਬਾਵਜੂਦ ਇਸਦੇ ਕਿ ਇਸਲਾਮ ਦੇ ਵਿੱਚ ਹੁੰਦਾ ਹੋਇਆ ਵੇਦਾਂ ਦੀ ਕਥਾ ਉਸਦੇ ਦਰਬਾਰ ਵਿੱਚ ਹੁੰਦੀ ਪੁਰਾਣਾਂ ਦੀ ਉਸਦੇ ਸਾਰੇ ਧਰਮਾਂ ਨੂੰ ਉਹ ਸਮਾਂ ਦਿੰਦਾ ਸੀ ਗੁਰਸਿੱਖੀ ਦਾ ਉਹਦੇ ਉੱਤੇ ਬਹੁਤ ਵੱਡਾ ਅਸਰ ਸੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਜਦੋਂ ਆਇਆ ਤੇ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਦਾ ਬਹੁਤ ਜ਼ਿਆਦਾ ਸ਼ਰਧਾ ਦਿਖਾਈ ਤੇ ਨਾਲ 12 ਪਿੰਡਾਂ ਦਾ ਪਟਾ ਲਿਖ ਕੇ ਦੇਤਾ ਲੰਗਰ ਵਾਸਤੇ ਮਹਾਰਾਜ ਨੇ ਲਿਆ ਨਾ ਬੀਬੀ ਭਾਨੀ ਦੇ ਨਾਂ ਕਰ ਦਿੱਤਾ ਗਿਆ ਉਹ ਚਿਸ਼ਤੀ ਬਾਬੇ ਫਰੀਦ ਦਾ ਜੋ ਖਾਨਦਾਨ ਸੀ ਚਿਸ਼ਤੀ ਮੋਜੀਉਦੀਨ ਤੋਂ ਸ਼ੁਰੂ ਹੋ ਕੇ ਉਹਦੇ ਨਾਲ ਸੰਬੰਧ ਰੱਖਦਾ ਸੀ ਉਹ ਸੁਲਾ ਕੁਲ ਸੀ ਇਸੇ ਕਰਕੇ ਬਾਬੇ ਫਰੀਦ ਦੀ ਬਾਣੀ ਗੁਰੂ ਮਹਾਰਾਜ ਦੇ ਵਿੱਚ ਦਰਜ ਹੈ ਉੱਥੇ ਜਾਇਆ ਕਰਦਾ ਸੀ ਜਦੋਂ ਪੁੱਤਰ ਕਾਫੀ ਸਮੇਂ ਨਾ ਹੋਇਆ ਤਾਂ ਇਹਨੇ ਮੰਨਤ ਮੰਨੀ ਕਿ ਮੇਰੇ ਪੁੱਤਰ ਦਿਓ ਤਾਂ ਪੁੱਤਰ ਇਸ ਦੇ ਹੋ ਗਿਆ ਤਾਂ ਉਹਦਾ ਮੰਨਤ ਕਿੰਨੀ ਸ਼ਰਧਾ ਨਾਲ ਜਾਂਦਾ ਸਾਡੇ ਵਿੱਚ ਫਰਕ ਦੇਖੋ ਵਚਨ ਇੱਥੇ ਵੀ ਲੈਂਦੇ ਨੇ ਅਰਦਾਸ ਕਰਾਉਂਦੇ ਨੇ ਪੁੱਤਰ ਹੋ ਜਾਂਦਾ ਲੇਕਿਨ ਆਉਂਦਾ ਤਾਂ ਨਹੀਂ ਦਿਲ ਦੇ ਅੰਦਰ ਵੀ ਜਾ ਕੇ ਕੁਛ ਧੰਨਵਾਦ ਕਰੀਏ ਇੱਥੇ ਇੱਕ ਵਾਰੀ ਐਸਾ ਹੋਇਆ ਕਿ 5 ਰੁਪਈਏ ਦੀ ਅਰਦਾਸ ਹੋਈ ਅਰਦਾਸ ਕੀ ਸੀ ਵੀ ਸੱਚੇ ਪਾਤਸ਼ਾਹ ਇਹਨੇ ਪੁੱਤਰ ਦੀ ਯਾਚਨਾ ਕਰੀ ਸੀ ਤੁਸੀਂ ਪੁੱਤਰ ਬਖਸ਼ ਦਿੱਤਾ ਬੀਬੀ ਨੇ ਵੈਸੇ ਹੀ ਪੁੱਛ ਲਿਆ ਕਹਿੰਦੀ ਬੀਬੀ 5 ਰੁਪਈਏ ਗੁਰੂ ਮਹਾਰਾਜ ਨੂੰ 5 ਦਾ ਹੀ ਹੈ ਤੇਰਾ ਪੁੱਤਰ ਉਹ ਸ਼ਰਧਾ ਦੀ ਹੀਣਤਾ ਹੁੰਦੀ ਹੈ ਪਹਿਲਾਂ ਤਾਂ ਕਹਿੰਦੇ ਸਭ ਕੁਛ ਲੈ ਲਓ ਉਹ ਜਦ ਹੋ ਗਿਆ ਫਿਰ ਕਹਿੰਦੇ ਨਾ ਨੰਗੀ ਖਵਾਜਾ ਵਿਸਰਿਆ ਕਹਿੰਦਾ ਬਥੇਰਾ ਇੱਕੋ ਹੀ ਆਪਾਂ ਮੰਗਦੇ ਹੀ ਨਹੀਂ ਨਾ ਦਈਏ ਕੁਛ ਕਿਉਂ ਐਵੇਂ ਅਖੰਡ ਪਾਠ ਕਰਾਈਏ ਹੋਰ ਕਰੀਏ ਵੀ ਹੁਣ ਬਹੁਤਾ ਗਿਆ ਹੁਣ ਚੁੱਪ ਕਰ ਰਹੇ ਨੇ ਐਸੀਆਂ ਬਾਤਾਂ ਹੁੰਦੀਆਂ ਜਿੱਥੇ ਸ਼ਰਧਾ ਨਾਲ ਇਹਦੇ ਮਨ ਚ ਸ਼ਰਧਾ ਸੀ ਜਹਾਂਗੀਰ ਦਾ ਜਨਮ ਹੋਇਆ ਉਸ ਵੇਲੇ ਪੀਰ ਜਿਹੜਾ ਉੱਥੇ ਸੀ ਉਹਦਾ ਨਾਂ ਸਲੇਮ ਸੀ ਦਿੱਲੀ ਤੋਂ ਇਹ ਪੈਦਲ ਚੱਲਿਆ ਸੀਕਰ ਫਤਿਹਪੁਰ ਸੀਕਰੀ ਤੋਂ ਪੈਦਲ ਚੱਲਿਆ ਅਜਮੇਰ ਨੂੰ ਰੋਜ਼ 17 ਮੀਲ ਸਫ਼ਰ ਕੱਢਿਆ ਕਰਦਾ ਸੀ ਅਤੇ ਫਿਰ ਇਕੱਲਾ ਇਸ ਤਰ੍ਹਾਂ ਨਹੀਂ ਘੋੜੇ 'ਤੇ ਚੜ੍ਹ ਕੇ ਨਾ ਪੈਦਲ ਤੁਰਿਆ। ਸਲੇਮ ਜਿਹੜਾ ਪੁੱਤਰ ਦਿੱਤਾ ਉਹ ਵੀ ਨਾਲ ਲਿਆ ਹੋਇਆ ਪਾਲਕੀ ਦੇ ਅੰਦਰ। 17 ਮੀਲ ਤੇ ਕੈਂਪ ਕਰਦੇ ਨੇ, ਕਿੰਨੇ ਦਿਨਾਂ ਦੇ ਅੰਦਰ ਉੱਥੇ ਪਹੁੰਚਦਾ ਹੈ। ਛਾਲੇ ਪੈ ਗਏ, ਨੰਗੇ ਪੈਰੀ ਗਿਆ ਉੱਥੇ। ਉੱਥੇ ਜਾ ਕੇ ਪੁੱਤਰ ਨੂੰ ਭੇਟਾ ਕੀਤਾ ਅਤੇ ਪੀਰ ਜੀ ਨੇ ਪੁੱਤਰ ਦੇ ਮਸਤਕ ਤੇ ਹੱਥ ਰੱਖ ਕੇ ਵਾਪਸ ਮੋੜ ਦਿੱਤਾ। ਸਲੇਮ ਉਸਦਾ ਨਾਮ ਰੱਖਿਆ ਕਿਉਂਕਿ ਉਹਦਾ ਨਾਮ ਵੀ ਸਲੇਮ ਸੀ। ਸੋ ਅਕਬਰ ਜਿਹੜਾ ਬਾਦਸ਼ਾਹ ਸੀ, ਗੁਰੂ ਗ੍ਰੰਥ ਸਾਹਿਬ ਦੀ ਸ਼ਿਕਾਇਤ ਹੋਈ ਜਦੋਂ ਬਈ ਇਹਦੇ ਵਿੱਚ ਦੂਸਰੇ ਧਰਮਾਂ ਦੀ ਨਿੰਦਿਆ ਕੀਤੀ ਗਈ ਹੈ, ਤਾਂ ਉਹਨਾਂ ਨੇ ਬੁਲਾ ਕੇ ਗੁਰੂ ਚੌਥੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਵੇਲੇ ਬੁਲਾਇਆ। ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਨੂੰ ਭੇਜਤਾ। ਉਹ ਜਿਸ ਪੇਜ ਦੇ ਉੱਤੇ ਹੱਥ ਰੱਖੇ ਉਹ ਸ਼ਬਦ ਪੜ੍ਹਨ, ਉਹ ਸਾਰਾ ਹੀ ਐਸੀ ਬਾਣੀ ਆਵੇ। ਪੰਜਨ ਵਾਜਾਂ ਵਕਤ ਪੰਜ ਪੰਜੇ ਪੰਜਾਂ ਨੂੰ ਜਿੱਥੋਂ ਕਹੇ ਉੱਥੇ ਇਹ ਜਿਹੇ ਭਜਨ। ਉਹ ਕਹਿੰਦਾ ਇਹਦਾ ਸੁਲਾ ਗੁਲਾ ਕੌਣ ਕਹਿੰਦਾ। ਸੋ ਬੜੀ ਭੇਟਾ ਉਸਨੇ ਚਾੜੀ। ਗੁਰੂ ਅਰਜਨ ਪਾਤਸ਼ਾਹ ਦੇ ਦਰਸ਼ਨ ਕਰਨ ਗਿਆ, ਕਾਲ ਪਿਆ ਹੋਇਆ ਸੀ। ਮਹਾਰਾਜ ਜੀ ਕੋਈ ਸੇਵਾ ਬਖਸ਼ੋ ਆਪ। ਮਹਾਰਾਜ ਕਹਿਣ ਲੱਗੇ ਵੀ ਸੇਵਾ, ਪੰਜਾਬ ਦੇ ਲੋਕ ਕਾਲ ਪੈਣ ਨਾਲ ਗਰੀਬ ਹੋ ਗਏ ਨੇ, ਮਾਮਲੇ ਵਿੱਚ ਛੋਟ ਦੇ ਦਿਓ। ਸੋ ਆਪਨੇ ਮਾਮਲੇ ਵਿੱਚ ਬੜੀ ਭਾਰੀ ਛੋਟ ਦਵਾਤੀ। ਸਾਰੇ ਪੰਜਾਬ ਦੇ ਵਿੱਚ ਗੁਰੂ ਮਹਾਰਾਜ ਦੀ ਮਹਿਮਾ ਤੇ ਬੜਾ ਨੇਕੀ ਦਾ ਕੰਮ ਹੋਇਆ। ਸੋ ਇਸ ਤਰ੍ਹਾਂ ਦਾ ਉਹ ਬਾਦਸ਼ਾਹ ਸੀ, ਸਭ ਧਰਮਾਂ ਦਾ ਸਤਿਕਾਰ ਕਰਦਾ ਸੀ। ਉਹਦੇ ਵਾਸਤੇ ਮੰਦਰ ਵੀ ਹੋਈ ਸੀ, ਮਸਜਿਦ ਵੀ ਹੋਈ ਸੀ। ਜਦੋਂ ਚੜ੍ਹਾਈ ਕੀਤੀ ਉਹਨੇ ਲਿਖਿਆ ਕਿ ਮੇਰਾ ਸਿਰ ਕਾਬੇ ਵੱਲ ਨਾ ਕਰਿਆ ਜਾਵੇ, ਮੇਰੇ ਜਿਹੜੇ ਪੈਰ ਨੇ ਉਹ ਕਾਬੇ ਵੱਲ ਹੋਣ ਤੇ ਮੇਰਾ ਸਿਰ ਜਿਹੜਾ ਜਿੱਧਰੋਂ ਸੂਰਜ ਚੜ੍ਹਦਾ ਉੱਧਰ ਨੂੰ ਹੋਵੇ। ਉਹਦੀ ਹੁਣ ਵੀ ਜਾ ਕੇ ਦੇਖ ਲਓ, ਉਹਦਾ ਸਿਰ ਸੂਰਜ ਵੱਲ ਨੂੰ ਹੈ। ਅਜੀਬ ਕਿਸਮ ਦਾ ਬਾਦਸ਼ਾਹ ਸੀ, ਇਸੇ ਕਰਕੇ ਉਹਨੂੰ ਸਾਰੇ ਪਿਆਰ ਕਰਦੇ ਸੀ। ਲੇਕਿਨ ਉਹਦੇ ਰਾਜ ਵਿੱਚ ਇੱਕ ਸਰੰਦ ਪੀਰ ਸੀਗਾ ਜਿਹਨੂੰ ਅਹਿਮਦ ਉਹਦਾ ਨਾਂ ਸੀ। ਉਹ ਬੜਾ ਹੀ ਕੱਟੜ ਬੰਦਾ ਸੀ, ਸਖ਼ਤ ਸੀਗਾ। ਉਹ ਇਹ ਚਾਹੁੰਦਾ ਸੀ ਕਿ ਸਾਰੇ ਇਸਲਾਮ ਹੋ ਜਾਏ, ਲੇਕਿਨ ਪੰਜਾਬ 'ਚ ਰਹਿਣ ਦਾ ਹੋਇਆ ਇਹ ਗੱਲ ਉਹਦੇ ਮਨ 'ਚ ਰੜਕਦੀ ਸੀ ਵੀ ਜਿੰਨੀ ਦੇਰ ਗੁਰੂ ਨਾਨਕ ਦੀ ਗੱਦੀ ਹੈ ਤੇ ਇਹ ਕੰਮ ਹੋ ਨਹੀਂ ਸਕਣਾ। ਬਾਕੀ ਦੇ ਜੱਟ ਤਾਂ ਅੱਧੇ ਆਪੇ ਹੀ ਸਰਬਰੀਏ ਬਣੇ ਹੋਏ ਨੇ, ਭਰਾਈ ਦਾ ਜੂਠਾ ਖਾਂਦੇ ਨੇ, ਨਗਾਈਏ ਕਹਾਉਂਦੇ ਨੇ, ਸਰਬਰੀਏ ਕਹਾਉਂਦੇ ਨੇ। ਜੇ ਵੱਡੀ ਰੁਕਾਵਟ ਹੈ ਤਾਂ ਗੁਰੂ ਅਰਜਨ ਦੀ ਰੁਕਾਵਟ ਹੈ। ਜੇ ਦੂਰ ਹੋ ਜਾਵੇ ਵਿੱਚੋਂ ਤਾਂ ਫਿਰ ਪੰਜਾਬ ਤਾਂ ਮੁਸਲਮਾਨ ਬਣਿਆ ਹੀ ਬਣਾਇਆ। ਕੱਟੜ ਸੀ ਜਹਾਂਗੀਰ ਜਦ ਗੱਦੀ ਤੇ ਬੈਠਿਆ, ਇਸ ਨੇ ਸ਼ਰਤ ਦੇ ਉੱਤੇ ਉਹਦੀ ਮਦਦ ਕਰੀ ਕਿ ਜੇ ਤੂੰ ਇਸਲਾਮ ਨੂੰ ਫੈਲਾਵੇਂ, ਆਪਣੇ ਬਾਪ ਦੀ ਪਾਲਿਸੀ ਤੋਂ ਬਿਲਕੁਲ ਉਲਟਾ ਕੰਮ ਕਰੇ ਤਾਂ ਸਾਰੇ ਮੋਮਨ ਤੇਰੇ ਨਾਲ ਰਲ ਜਾਣਗੇ। ਹੁਣ ਕਿੰਨਾ ਬੁਰਾ ਹਾਲ ਹੋ ਰਿਹਾ, ਜਿਹੜੇ ਮੁਸਲਮਾਨ ਬਣਾਏ ਸੀ ਉਹ ਫਟਾਫਟ ਜਨੇਊ ਪਾਉਣਾ ਸ਼ੁਰੂ ਕਰਤਾ ਉਹਨਾਂ ਨੇ, ਉਹ ਫੇਰ ਆਪਣੀ ਕੌਮ ਵਿੱਚ ਜਾ ਰਹੇ। ਇਹਨਾਂ ਵਿੱਚ ਜਿਹੜੇ ਵੱਡੇ ਵੱਡੇ ਰੁਕਾਵਟ ਪਾਉਣ ਵਾਲੇ ਹੈ ਉਹਨਾਂ ਨੂੰ ਖਤਮ ਕਰਨਾ ਚਾਹੀਦਾ। ਗੁਰੂ ਅਰਜਨ ਪਾਤਸ਼ਾਹ ਦੇ ਖਿਲਾਫ ਉਸਦੇ ਕੰਨ ਭਰੇ। ਸੋ ਉਸਨੇ ਜਹਾਂਗੀਰ ਦੇ ਵੀ ਮਨ ਵਿੱਚ ਵਧੀ ਸੀ, ਬਹੁਤ ਦੇਰ ਦਾ ਸੁਣਦਾ ਸੀ ਇਹ ਗੱਲਾਂ। ਤੋ 1606 ਵਿੱਚ 1605 ਵਿੱਚ ਅਕਬਰ ਕਾਲਵਸ ਹੋ ਗਿਆ। ਥੋੜੇ ਮਹੀਨਿਆਂ ਤੇ ਬਾਅਦ ਇਸ ਦੇ ਪੁੱਤਰ ਨੇ ਖੁਸਰੋ ਨੇ ਬਗਾਵਤ ਕਰਤੀ। ਖੁਸਰੋ ਜਿਹੜਾ ਸੀ ਉਹ ਇੱਕ ਤਰ੍ਹਾਂ ਦੇ ਨਾਲ ਐਂ ਕਹਿੰਦਾ ਸੀ ਕਿ ਮੈਂ ਤਾਂ ਗੁਰੂ ਨਾਨਕ ਦਾ ਮਰੀਦ ਹਾਂ। ਅੰਮ੍ਰਿਤਸਰ ਵੀ ਆਉਂਦਾ ਸੀ, ਮਹਾਰਾਜ ਤੋਂ ਆਸ਼ੀਰਵਾਦ ਵੀ ਲੈਂਦਾ ਸੀ, ਪਰ ਜਦ ਬਗਾਵਤ ਕਰੀ ਜਦ ਨਹੀਂ ਗੁਰੂ ਮਹਾਰਾਜ ਨੂੰ ਮਿਲਿਆ। ਇਤਿਹਾਸਾਂ 'ਚ ਕਈ ਗੱਲਾਂ ਆਉਂਦੀਆਂ ਨੇ, ਕੋਈ ਕਹਿੰਦਾ ਮਿਲਿਆ, ਕੋਈ ਕਹਿੰਦਾ ਲੰਗਰ 'ਚ ਪ੍ਰਸ਼ਾਦਾ ਛਕਿਆ, ਕੋਈ ਕਹਿੰਦਾ ਮਹਾਰਾਜ ਨੇ ਉਸ ਨੂੰ 5000 ਰੁਪਈਆ ਵੀ ਦਿੱਤਾ ਰਾਹ ਦਾ ਖਰਚਾ। ਉਹ ਕਿਵੇਂ ਵੀ ਸਹੀ, ਕਿਉਂਕਿ ਜਦੋਂ ਊਜਾਂ ਲੱਗਣ ਲੱਗਦੀਆਂ ਨੇ ਬੜੇ ਜਿਹੜੇ ਹੁੰਦੇ ਨੇ ਇਸ ਤਰ੍ਹਾਂ ਦੇ ਬੰਦੇ ਬੜੀਆਂ ਗੱਲਾਂ ਕਰ ਦਿੰਦੇ। ਸੋ ਮਹਾਰਾਜ ਨੇ ਜਦੋਂ ਇਸ ਤੋਂ ਵੀ ਪਹਿਲਾਂ ਜਦ ਰਾਜ ਬਦਲਿਆ, ਇੱਕ ਦਿਨ ਗੁਰਸਿੱਖਾਂ 'ਚ ਬੈਠੇ ਸੀ, ਸਾਰਿਆਂ ਨੂੰ ਕਹਿਣ ਲੱਗੇ ਦੇਖੋ ਭਾਈ ਹੁਣ ਸਾਡੀ ਟੱਕਰ ਜਿਹੜੀ ਹੈ ਉਹ ਵੱਡੇ ਹਨੇਰੇ ਨਾਲ ਹੋਣੀ ਹੈ, ਹਨੇਰੇ ਦੇ ਸੈਂਟਰ 'ਚ ਜਾਣਾ ਅਸੀਂ, ਉੱਥੇ ਪ੍ਰਕਾਸ਼ ਕਰਨ, ਉੱਥੇ ਅਸੀਂ ਉਹਨਾਂ ਦੀ ਗੱਲ ਨਹੀਂ ਮੰਨਣੀ ਤੇ ਸਾਨੂੰ ਅਸਾਂ ਹੋਆ ਕਹਿੰਦੇ ਅਸਾਂ ਹੋਆ ਤੁਰਕਾਂ ਵਿੱਚ ਜਾਣਾ, ਉਹਨਾਂ ਕਰਨੀ ਹੈ ਹੁਜਰ, ਸਰੀਰ ਹੈ ਛੁੱਟਣਾ, ਸੰਸਾ ਨਹੀਂ ਕੋਈ, ਰਜਾਏ ਖੁਦਾਵੰਦ ਦੀ, ਇਸ ਤਰ੍ਹਾਂ ਹੀ ਹੋਵੇਗਾ। ਸਾਰਿਆਂ ਨੇ ਕਿਹਾ ਕਿ ਮਹਾਰਾਜ ਬੜਾ ਵਾਕ ਐਸਾ ਕਰਦਾ, ਕਹਿੰਦੇ ਇਵੇਂ ਜਿਵੇਂ ਹੋਣਾ ਹੁਣ ਸਾਨੂੰ ਸੀਸ ਦੇਣਾ ਪੈਣਾ ਆਪਣਾ, ਕਿਉਂਕਿ ਸਾਨੂੰ ਦਿਸਦਾ ਅਸੀਂ ਜਾਣਾ ਹੈ, ਗੱਲਬਾਤ ਹੋਣੀ ਹੈ। ਅਕਬਰ ਚੜ੍ਹਾਈ ਕਰ ਗਿਆ, ਨੀਤੀ ਬਦਲ ਗਈ ਰਾਜ ਦੀ, ਉਹਨਾਂ ਦੀ ਨਿਗਾਹ ਦੇ ਵਿੱਚ ਅਸੀਂ ਹੋਰ ਤਰ੍ਹਾਂ ਹਾਂ। ਕਿਉਂਕਿ ਤਜ਼ ਕੇ ਜਹਾਂਗੀਰੀ ਦੇ ਅੰਦਰ ਜਹਾਂਗੀਰ ਨੇ ਆਪ ਬੜੇ ਹੀ ਭੈੜੇ ਅੱਖਰ ਲਿਖੇ ਨੇ ਵੀ ਜੇ ਕੋਈ ਰੁਕਾਵਟ ਹੈ, ਬੜਾ ਭਾਰਾ ਪਖੰਡ ਦਾ ਜੇ ਅੱਡਾ ਹੈ ਤਾਂ ਉਹ ਗੁਰੂ ਅਰਜਨ ਦੇ ਹੇਠ ਚੱਲ ਰਿਹਾ। ਬੜੇ ਭੈੜੇ ਸ਼ਬਦ ਨੇ, ਮੈਂ ਤਾਂ ਕਹਿਣੇ ਨਹੀਂ ਚਾਹੁੰਦਾ, 100% ਖਿਲਾਫ਼ ਨੇ। ਅਤੇ ਗੁਰੂ ਮਹਾਰਾਜ ਨੇ ਇਹ ਬਚਨ ਪਹਿਲਾਂ ਕਹਿਤੇ ਸੀ। ਅਖੀਰ ਇਹ ਹੋਇਆ ਕਿ ਬਗਾਵਤ ਕਰੀ ਉਸਨੇ ਖੁਸਰੋ ਨੇ, ਉਹ 1 ਅਪ੍ਰੈਲ 1929 ਨੂੰ ਗ੍ਰਿਫ਼ਤਾਰ ਹੋ ਜਾਂਦਾ ਹੈ। ਉਹਦੇ ਬਾਅਦ ਇਹ ਜਹਾਂਗੀਰ ਲਾਹੌਰ ਪਹੁੰਚ ਜਾਂਦਾ, ਉੱਥੇ ਬੁਲਾ ਕੇ ਇਹਦੇ ਸਾਥੀਆਂ ਨੂੰ ਖੱਲਾਂ 'ਚ ਮੜਾ ਦਿੱਤਾ, ਸੂਲੀ 'ਤੇ ਚਾੜ ਦਿੱਤੇ, ਲੰਮੀ ਲਾਈਨ ਲਾ ਤੀ ਸੂਲੀ 'ਤੇ। ਇਹਨੂੰ ਦਿਖਾਇਆ ਗਿਆ ਵੀ ਆਹ ਦੇਖ ਲੈ ਤੇਰੇ ਨਾਲ ਦਿਆਂ ਦਾ ਕੀ ਹਾਲ ਹੋ ਰਿਹਾ। ਖੁਸਰੋ ਦੀਆਂ ਅੱਖਾਂ 'ਚ ਇੱਕ ਦਵਾਈ ਪਾਇਆ ਕੇ ਇੰਨਾ ਕਰ ਦਿੱਤਾ ਗਿਆ। ਉਹਦੇ ਬਾਅਦ ਉਹ ਦਿੱਲੀ ਲਿਜਾ ਕੇ ਕਤਲ ਕਰ ਦਿੱਤਾ ਜਾਂਦਾ ਹੈ। ਸੋ ਇਸ ਤਰ੍ਹਾਂ ਉੱਥੇ ਹੀ ਇਹਦੇ ਕੰਨ ਭਰ ਦਿੱਤੇ ਵੀ ਮਹਾਰਾਜ ਗੁਰੂ ਅਰਜਨ ਨੇ ਇਹਦੀ ਸਹਾਇਤਾ ਕਰੀ ਹੈ, ਕਿਉਂਕਿ ਲੋਬੀ ਹੁੰਦੀ ਹੈ। ਉਸ ਵੇਲੇ ਉਹਨੇ ਹੁਕਮ ਦੇ ਦਿੱਤਾ ਕਿ ਗੁਰੂ ਅਰਜਨ ਪਾਤਸ਼ਾਹ ਨੂੰ ਗ੍ਰਿਫ਼ਤਾਰ ਕਰ ਲਓ, ਮੇਰੇ ਆਪ ਪੇਸ਼ ਕਰੋ। ਫੌਜ ਚਲੀ ਜਾਂਦੀ ਹੈ ਅਤੇ ਉੱਧਰ ਮਹਾਰਾਜ ਜੀ ਨੇ ਭਾਈ ਗੁਰਦਾਸ ਨੂੰ, ਬਾਬਾ ਬੁੱਢਾ ਜੀ ਨੂੰ ਅਤੇ ਹੋਰ ਪ੍ਰਮੁੱਖ ਗੁਰਸਿੱਖਾਂ ਨੂੰ ਬੁਲਾਇਆ। ਕਹਿਣ ਲੱਗੇ ਦੇਖੋ ਅਸੀਂ ਲਾਹੌਰ ਜਾਣਾ ਹੈ ਅਤੇ ਮੁੜ ਕੇ ਨਹੀਂ ਅਸੀਂ ਆਉਣਾ, ਉੱਥੇ ਹੀ ਸਾਡਾ ਸੀਸ ਲੱਗ ਜਾਣਾ। ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਗੱਡੀ ਦੇ ਦਿੱਤੀ ਗਈ ਅਤੇ ਨਾਲ ਹੁਕਮ ਕਰਤਾ ਕਿ ਹੁਣ ਸ਼ਸਤਰ ਸੰਭਾਲਣਾ ਹੈ, ਸਮਾਂ ਨਹੀਂ ਆਇਆ। ਹੁਣ ਸਮਾਂ ਐਸਾ ਆ ਗਿਆ ਕਿ ਆਪਣੀ ਅਣਖ ਵਾਸਤੇ, ਜਿਉਣ ਵਾਸਤੇ ਸ਼ਸਤਰ ਦੀ ਲੋੜ ਹੈ, ਉਹੀ ਮੁਰਗਿਆਂ ਵਾਂਗੂੰ ਕੱਟਣ ਦੀ ਲੋੜ ਨਹੀਂ ਹੈ, ਕਿਉਂਕਿ ਇਹਨਾਂ ਦੀ ਆਤਮਾ ਜਾਗਦੀ ਨਹੀਂ। ਮੈਂ ਜਾ ਰਿਹਾ ਇਹਨਾਂ ਦੀ ਆਤਮਾ ਜਗਾਉਣ ਵਾਸਤੇ, ਪਰ ਇਹ ਇੰਨਾ ਅੰਧਕਾਰ ਛਾ ਗਿਆ, ਅਨਿਆਂ ਦਾ ਇੰਨਾ ਵੱਡਾ ਗੁਬਾਰ ਚੜ ਗਿਆ ਕਿ ਇਹਦੇ ਵਿੱਚ ਪ੍ਰਕਾਸ਼ ਨਹੀਂ ਹੋ ਸਕਦਾ। ਸੋ ਰਾਖੀ ਵਾਸਤੇ ਸ਼ਸਤਰਾਂ ਦੀ ਲੋੜ ਹੈ, ਸ਼ਸਤਰਧਾਰੀ ਬਣੋ। ਉਸ ਵੇਲੇ ਹੀ ਜਿਹੜਾ ਸੀ ਸਿੱਖੀ ਦਾ ਥੋੜਾ ਜਿਹੜਾ ਚਲਨ ਸੀ ਉਸ ਵੇਲੇ ਬਦਲਿਆ। ਗੁਰੂ ਮਹਾਰਾਜ ਜੀ ਉਸ ਵੇਲੇ 5 ਗੁਰਸਿੱਖਾਂ ਨੂੰ ਨਾਲ ਲੈ ਕੇ ਲਾਹੌਰ ਜਾਂਦੇ ਨੇ ਤੇ ਆਪਦੇ ਨਾਲ 5 ਗੁਰਸਿੱਖ, ਭਾਈ ਪ੍ਰਾਣਾ, ਭਾਈ ਲੰਗਾਹਾ, ਭਾਈ ਵਿਧੀ ਚੰਦ, ਭਾਈ ਪੈੜਾ, ਭਾਈ ਜੇਠਾ, ਪੰਜਾਂ ਦੇ ਨਾਲ ਭਾਈ ਸਧੂ ਦੇ ਘਰ ਚਲੇ ਜਾਂਦੇ ਨੇ, ਕਿਉਂਕਿ ਉਹ ਬਹੁਤ ਦੇਰ ਦਾ ਇੰਤਜ਼ਾਰ ਕਰਦਾ। ਜਦੋਂ ਦਰਬਾਰ ਸਾਹਿਬ ਤੋਂ ਚੱਲਣ ਲੱਗਦੇ ਨੇ ਉਸ ਵੇਲੇ ਆਪ ਨੇ ਮਾਤਾ ਗੰਗਾ ਜੀ ਨਾਲ ਬਾਤ ਕਰੀ, ਕਹਿਣ ਲੱਗੇ ਦੇਖੋ ਅਸੀਂ ਹੁਣ ਆਉਣਾ ਨਹੀਂ ਹੈ, ਪਾਣਾ ਵਰਤਣਾ ਹੈ, ਤੁਸੀਂ ਸਾਹਿਬਜ਼ਾਦੇ ਦਾ ਧਿਆਨ ਰੱਖਣਾ ਪਿੱਛੋਂ, ਇਸ ਤਰ੍ਹਾਂ ਸਿੱਖੀ ਚਲਾਉਣੀ ਹੈ, ਇਸ ਤਰ੍ਹਾਂ ਦੇ ਨਾਲ ਸਾਰੀਆਂ ਹਦਾਇਤਾਂ ਦੇ ਦਿੱਤੀਆਂ। ਤੋ ਮਾਤਾ ਜੀ ਕਹਿਣ ਲੱਗੀ ਪਾਤਸ਼ਾਹ ਬਹੁਤ ਮੁਸ਼ਕਿਲ ਹੈ, ਨੇਤਰ ਭਰ ਕੇ ਬੋਲਿਆ ਨਹੀਂ ਜਾਂਦਾ। ਕਹਿੰਦੇ ਕਿਵੇਂ ਹੋਊਗਾ, ਇਸ ਤਰ੍ਹਾਂ ਨਾਲ ਪੜ ਲਓ, ਚੱਲਿਆ ਨਹੀਂ ਜਾਣਾ ਸੇਵਾ ਤੇਰਾ, ਤੇਰਾ ਅੱਗੇ ਮਰ ਚੱਲੀਏ ਤਿਰਕ ਜੀਵਨ ਸੰਸਾਰ ਤਾਂ ਕੇ ਪਛੇ ਪਾਤਸ਼ਾਹ ਕਿਵੇਂ ਹੋਏਗਾ ਵਿਛੋੜਾ ਨੀ ਮੇਤੋ ਸਹਿ ਹੋਣਾ ਅੱਛਾ ਕਿ ਮੇਰੇ ਪ੍ਰਾਣ ਪੰਖੇਰੂ ਤੁਹਾਡੇ ਸਾਹਮਣੇ ਹੀ ਉਡਾਰੀ ਮਾਰ ਜਾ ਮਹਾਰਾਜ ਕਹਿੰਦੇ ਦੇਖੋ ਸੰਸਾਰ ਤੇ ਜੋ ਵੀ ਆਇਆ ਉਸਨੇ ਜਾਣਾ ਹੀ ਜਾਣਾ ਮਰਨ ਲਿਖਾਏ ਮੰਡਲ ਮੇ ਆਏ ਪਹਿਲਾਂ ਦੇਖ ਇੱਥੇ ਲਿਖਿਆ ਜਾਂਦਾ ਵੀ ਇੰਨੀ ਦੇਰ ਰਹੇਗਾ ਸੰਸਾਰ ਤੇ ਐਸ ਕਾਰਨ ਨਾਲ ਐਸ ਦਿਨ ਐਸ ਥਾਂ ਦੇ ਉੱਤੇ ਆਹ ਘਟਨਾ ਵਾਪਰੇਗੀ ਜਿਹਦੇ ਨਾਲ ਇਹ ਵਾਪਸ ਆ ਜਾਏਗਾ ਸੋ ਸੰਸਾਰ ਤੇ ਧਿਆਨ ਦੇ ਲੋ ਵੱਡੇ ਵੱਡੇ ਆਏ ਨੇ ਸੰਸਾਰ ਤੇ ਕੋਈ ਰਿਹਾ ਇਸ ਥਾਂ ਦੇ ਉੱਤੇ ਵਿਚਾਰ ਦੇ ਨਾਲ ਗੱਲ ਸੋਚੋ
ਇੱਥੇ ਰਿਹਾ ਨਾ ਜਗਤ ਉੱਤੇ ਕੋਈ ਬਾਰੀ ਆਈ ਤੁਰ ਜਾਵਾ ਨਾ ਜਗਤ ਉੱਤੇ ਕੋਈ ਬਾਰੀ ਆਈ ਸਾਰੇ ਤੁਰ ਗਏ ਬਾਰੀ ਆਈ ਸਾਰੇ ਤੁਰ ਗਏ ਸਭ ਤੁਰ ਗਏ
Thank you.
कैसे छतर तारे, दीप कैसे छतर वे बटो अब मान कुछ दंड करत है। तारा से दीसरे और जोगन से मान तारे, जोगन से मान वे भोग 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 अंत कुंभ में मिलत है।
कह लगे विचार करो, संसार ते कोई नहीं रहा, ऐ नक्षत्र भी चले जाने हैं, धरती भी चली जानी है, सूरज भी चले जाना है, चंद्रमा भी चले जाना है, समुद्र ने भी खत्म हो जाना है, पहाड़ा ने भी खत्म हो जाना है। ये तो मामला ही ऐसा है, जितक जगत के जीव बखानो, एक जोत सभी मैं जानो, काल रूप भगवान बनायो ता मैं लीन जगत सब है। ये तो सारा ही काल दे विच लीन हो जाना, मुड़ के कोई आउंदा नहीं, अपना अपना है, जो पार्ट दिता होया प्रभु ने वो पूरा करके चल जाना। सो इस गल दा तुसी मन विच ना करो, विचार दे नाल करो। सो इस तरह दे नाल समझा के आप पंज परकर्मा दरबार साहब दियां कीतियां, मस्तक नवाया, उहदे बाद बहुत संगत नाल चल पई। महाराज ने हथ मल जी नूं सुनेहा भेजता, बाबे अमरदास जी महाराज दे खानदान चो सीगे, सानू लाहौर मिलो, लाहौर उस गुरसिख दे जो पपीहे वांगू इन्हां दे दर्शनां नूं तरसदा सी, उत्थे चले गए। उत्थे हथ मल जी आ गए, दस्या कि असीं पाणा वरताउणा है, महाराज ऐसा पाणा ना वरताओ, कहते जरूरी है बताना, तुसी समर्थ पुरुष हो, सब कुछ कर सकते, टाल भी इनू सकते हो, कोई औखी बात नहीं है, इन्ना कष्ट शरीर ते सहोगे। कहते हां ये सानू सहना पैना है, क्योंकि साढ़े पिछों जो गुरसिखी की लड़ी चलनी है उहदे विच शहादत जिहड़ी है वश देनी पैनी है, बेअंत चाहतां देनियां पैनियां। ਜਦੋਂ ਅਸੀਂ ਦੇਵਾਂਗੇ ਸਾਡੇ ਦੇਖ ਕੇ ਉਹਨਾਂ ਦਾ ਹੌਸਲਾ ਬੁਲੰਦ ਹੋਏਗਾ, ਉਹ ਵੀ ਸ਼ਹਾਦਤ ਦੇ ਦੇਣਗੇ। ਸੱਚ ਦੇ ਉੱਤੇ ਸ਼ਹਾਦਤ ਦੇਣਾ, ਗਵਾਹੀ ਦੇਣੀ ਹੈ ਸੱਚ ਦੀ, ਸਰੀਰ ਨਿਛਾਵਰ ਕਰਨਾ, ਕੁਰਬਾਨ ਕਰਨੇ। ਜਦੋਂ ਅਸੀਂ ਦੇਵਾਂਗੇ ਸਾਡੇ ਦੇਖ ਕੇ ਉਹਨਾਂ ਦਾ ਹੌਸਲਾ ਬੁਲੰਦ ਹੋਏਗਾ, ਉਹ ਵੀ ਸ਼ਹਾਦਤ ਦੇ ਦੇਣਗੇ। ਸੱਚ ਦੇ ਉੱਤੇ ਸ਼ਹਾਦਤ ਦੇਣਾ, ਗਵਾਹੀ ਦੇਣੀ ਹੈ ਸੱਚ ਦੀ, ਸਰੀਰ ਨਿਛਾਵਰ ਕਰਨਾ, ਕੁਰਬਾਨ ਕਰਨੇ। ਸੋ ਇਸ ਕਰਕੇ ਸਾਨੂੰ ਇਹ ਸਾਰੀ ਖੇਲ ਕਰਨੀ ਪੈਣੀ ਹੈ। ਮਹਾਰਾਜ ਫਿਰ ਮੈਂ ਵੀ ਤੁਹਾਡੇ ਨਾਲ ਹੀ ਚੱਲਦਾ। ਕਹਿੰਦੇ ਨਹੀਂ, 40 ਦਿਨ ਅਜੇ ਤੁਹਾਡੇ ਬਚਦੇ ਨੇ, ਤੁਸੀਂ 40 ਦਿਨ ਹੋਰ ਠਹਿਰੋ ਤੇ ਫਿਰ ਤੁਸੀਂ ਆ ਜਾਓ। ਅਸੀਂ ਕੱਲ੍ਹ ਜਾਣਾ, ਹੁਣ ਫਿਰ ਵਾਪਸ ਨਹੀਂ ਅਸੀਂ ਆਉਣਾ, ਇੱਥੇ ਤੁਹਾਨੂੰ ਮਿਲਣਾ ਨਹੀਂ ਹੈ, ਉੱਥੇ ਹੀ ਪਾਣਾ ਵਰਤਣਾ। ਸੋ ਮਹਾਰਾਜ ਜੀ ਦੀ ਦੂਸਰੇ ਦਿਨ ਪੇਸ਼ੀ ਹੁੰਦੀ ਹੈ, ਤੁਹਾਡੇ ਪਾਸ ਚੋਰ ਰਹਿੰਦੇ ਨੇ। ਮਹਾਰਾਜ ਕਹਿੰਦੇ ਸਾਡੇ ਕੋਲ ਤਾਂ ਸਾਰੇ ਸਾਧੂ ਨੇ, ਚੋਰ ਕੋਈ ਨਹੀਂ ਹੋਇਆ ਕਰਦਾ, ਸਾਡੇ ਚੋਰ ਸਾਧ ਸਭ ਬਰਮ ਪਛਾਣ। ਇਹ ਨਿਰਮੂਲ ਹੈ ਬਾਤ, ਜਿਹੜਾ ਚੋਰ ਹੈ ਉਹ ਵੀ ਆ ਕੇ ਸਾਧੂ ਬਣ ਜਾਂਦਾ, ਡਾਕੂ ਵੀ ਸਾਧੂ ਬਣ ਜਾਂਦਾ। ਇਹ ਦਰ ਐਸਾ ਹੈ, ਇੱਥੇ ਜੋ ਵੀ ਆਇਆ ਉਹ ਸਾਧੂ ਬਣ ਗਿਆ। ਡਾਕੇ ਮਾਰਦੇ ਨੇ, ਚੋਰੀਆਂ ਕਰਦੇ ਨੇ, ਮਹਾਰਾਜ ਕਹਿੰਦੇ ਚੋਰੀਆਂ ਧੰਦੀਆਂ ਨਹੀਂ ਕਰਦੇ, ਸੱਚੇ ਧੰਦੀਆਂ ਕਰਦੇ ਨੇ। ਜਦੋਂ ਸੰਸਾਰ ਸੁੱਤਾ ਪਿਆ ਹੁੰਦਾ ਹੈ, ਅੰਮ੍ਰਿਤ ਵੇਲੇ ਜਾਗਦੇ ਨੇ, ਇਸ਼ਨਾਨ ਕਰਦੇ ਹੈ, ਉਸ ਵੇਲੇ ਚੌਂਗੜੇ ਮਾਰ ਕੇ ਬੈਠ ਕੇ ਨਾਮ ਧੰਨ ਖੱਟਦੇ ਨੇ। ਉਹ ਤਾਂ ਚੋਰੀ ਕੋਈ ਨਹੀਂ ਕਰਦੇ, ਸੰਸਾਰ ਦੀਆਂ ਚੋਰੀਆਂ ਇਹਨਾਂ ਨੇ ਕੀ ਕਰਨੀਆਂ, ਡਾਕੇ ਕੀ ਮਾਰਨੇ ਨੇ। ਕਹਿਣ ਲੱਗੇ ਤੁਹਾਨੂੰ ਤੁਸੀਂ ਖੁਸਰੋ ਨੂੰ ਮਦਦ ਦਿੱਤੀ ਹੈ। ਮਹਾਰਾਜ ਕਹਿੰਦੇ ਗੁਰੂ ਨਾਨਕ ਦਾ ਲੰਗਰ ਸਭ ਵਾਸਤੇ ਖੁੱਲ੍ਹਾ, ਇਹ ਤੁਹਾਡਾ ਦਾਦਾ ਜੀ ਵੀ ਇੱਥੇ, ਤੁਹਾਡੇ ਪਿਤਾ ਜੀ ਵੀ ਪ੍ਰਸ਼ਾਦਾ ਛੱਕ ਗਏ ਨੇ, ਬੜੀ ਸ਼ਰਧਾ ਦੇ ਨਾਲ ਛੱਕ ਕੇ 12 ਪਿੰਡ ਹੋਏ ਦੇ ਗਏ ਨੇ, ਸਾਰਾ ਜਾਣਦੇ ਹੋ, ਤੁਸੀਂ ਵੀ ਇਸ ਘਰ ਨੂੰ ਜਾਣਦੇ ਹੋ, ਇਹ ਗੁਰੂ ਨਾਨਕ ਦਾ ਘਰ ਹੈ, ਜਿਹਨੇ ਬਰਕਤ ਕੀਤੀ ਹੈ ਤੁਹਾਡੇ, ਜਿਹਨੇ ਤੁਹਾਨੂੰ ਭਾਰਤ ਵਰਸ਼ ਦਾ ਰਾਜ ਦਵਾਇਆ, ਤੇ ਬਚਨ ਲਿਆ ਸੀ ਕਿ ਤੁਸੀਂ ਨੇਕ ਚੱਲਣ ਚੱਲਿਓ, ਸਾਰਿਆਂ ਨੂੰ ਇੱਕ ਅੱਖ ਦੇ ਨਾਲ ਦੇਖਿਓ, ਫਰਕ ਨਾ ਪਾਇਓ ਵੀ ਇਹ ਹਿੰਦੂ ਹੈ ਮੁਸਲਮਾਨ ਹੈ, ਇਹਨਾਂ ਨੂੰ ਜ਼ਬਰਦਸਤੀ ਅਸੀਂ ਮੁਸਲਮਾਨ ਬਣਾ ਲਈ। ਪਰ ਨਾਲ ਇਹ ਗੱਲ ਕਹੀ ਸੀ ਵੀ ਰਾਜਾ ਜਦ ਤਖ਼ਤ ਤੇ ਬੈਠਦਾ ਉਹ ਦੈਂਤ ਬਣ ਜਾਂਦਾ, ਉਸ ਵੇਲੇ ਰਾਕਸ਼ਸ ਬਣ ਜਾਂਦਾ ਤੇ ਅਸੀਂ ਫੇਰ ਆਪਣੇ ਸੀਸ ਦੇ ਕੇ ਗੱਦੀ ਵਾਪਸ ਲੈ ਲਾਂਗੇ। ਸੋ ਹੁਣ ਨਿਆਂ ਹੋ ਰਿਹਾ, ਵਿਤਕਰਾ ਸ਼ੁਰੂ ਹੋ ਗਿਆ, ਉਹ ਜੋ ਪਿਤਾ ਦੀ ਤੁਹਾਡੇ ਦੀ ਪਾਲਿਸੀ ਸੀ ਉਹਨੂੰ ਉਲੰਘਣਾ ਸ਼ੁਰੂ ਕਰ ਦਿੱਤਾ। ਸੋ ਇਹ ਗੱਲ ਕੋਈ ਅੱਛੀ ਨਹੀਂ ਹੈ। ਖੁਸਰੋ ਆਇਆ, ਪਹਿਲਾਂ ਵੀ ਆਇਆ, ਹੁਣ ਵੀ ਪ੍ਰਸ਼ਾਦਾ ਛਕਿਆ ਲੰਗਰ ਚ, ਛਕਿਆ ਜਾਂ ਨਾ ਛਕਿਆ, ਕਿਉਂਕਿ ਅਸੀਂ ਤਾਂ ਅੰਮ੍ਰਿਤਸਰ ਸੀ, ਉਹ ਤਰਨ ਤਾਰਨ ਦੇ ਕੋਲ ਦੀ ਲੰਘਿਆ ਉਹ ਗੋਇੰਦਵਾਲ ਦੇ ਪੱਤਣ ਤੋਂ, ਸਾਡਾ ਉਹਦੇ ਨਾਲ ਕੋਈ ਤਲ ਨਹੀਂ। ਫੇਰ ਕਹਿੰਦੇ ਤੁਸੀਂ ਧਰਮ ਪੁਸਤਕ ਬਣਾਈ ਹੈ, ਨਾਲ ਦਾ ਕਹਿਣ ਲੱਗਿਆ ਉਹ ਪੁਸਤਕ ਦੇ ਵਿੱਚ ਤੁਸੀਂ ਮੁਹੰਮਦ ਸਾਹਿਬ ਦੀ ਤਾਰੀਫ ਲਿਖ ਦਿਓ। ਮਹਾਰਾਜ ਕਹਿਣ ਲੱਗੇ ਅਸੀਂ ਤਾਂ ਨਹੀਂ ਬਣਾਈ, ਇਹ ਤਾਂ ਜਿਵੇਂ ਪੈਗੰਬਰ ਨੂੰ ਫਰਿਸ਼ਤੇ ਦੇ ਰਾਹੀਂ ਸੁਨੇਹਾ ਆਉਂਦਾ ਸੀ ਪਰਮੇਸ਼ੁਰ ਦਾ, ਇਹ ਜੋ ਬਾਣੀ ਹੈ ਕਿਸੇ ਦੀ ਕਿਰਤ ਨਹੀਂ ਹੈ। ਬੜਾ ਫਰਕ ਹੈ ਅੱਜ ਕੱਲ੍ਹ ਦੇ ਜਿਹੜੇ ਬੁੱਧੀਜੀਵੀ ਨੇ, ਪਤਾ ਨਹੀਂ ਤਾਂ ਉਹਨਾਂ ਨੂੰ ਗਿਆਨ ਨਹੀਂ ਹੈ, ਗੁਰੂਆਂ ਨੂੰ ਕਵੀ ਲਿਖੀ ਜਾਂਦੇ। ਜੇ ਹੁਣ ਰੌਲਾ ਪਾਈਏ ਫਿਰ ਇਹ ਵੀ ਮਾੜੀ ਗੱਲ ਹੈ, ਕਿਵੇਂ ਸਮਝਾਵੇ ਇਹਨਾਂ ਬੰਦਿਆਂ ਨੂੰ। ਹਰ ਕਲਮਾਂ ਇਹਨਾਂ ਦੇ ਹੱਥ ਵਿੱਚ ਆ ਗਈਆਂ, ਸਿੱਖੀ ਦਾ ਸੱਤਿਆਨਾਸ਼ ਕਰ ਦੇਣਗੇ। ਉਹ ਤਾਂ ਕਹਿੰਦੇ ਸੰਤ ਕਰ ਰਹੇ ਨੇ ਸਿੱਖੀ ਦਾ ਸੱਤਿਆਨਾਸ਼, ਜਿਹੜਾ ਉੱਠਦਾ ਕਹਿੰਦਾ। ਉਹਨਾਂ ਨੂੰ ਪੁੱਛੋ ਵੀ ਕਿਸੇ ਇੱਕ ਬੰਦੇ ਨੂੰ ਤੁਸੀਂ ਅੰਮ੍ਰਿਤ ਵੀ ਛਕਾਇਆ ਕਿ ਇੱਥੇ ਹੀ ਕੁਰਸੀਆਂ ਮੇਜ਼ਾਂ ਤੇ ਬੈਠ ਕੇ ਰੌਲਾ ਪਾਈ ਜਾਂਦੇ ਹੋ, ਕਾਫੀ ਦੇ ਕੱਪ ਚ ਲੈਂਦੇ ਨੇ, ਬਰਫੀਆਂ ਆ ਜਾਂਦੀਆਂ ਖਾ ਲੈਂਦੇ ਨੇ, ਡੇਰੇਦਾਰ ਖਰਾਬ ਕਰ ਰਹੇ, ਸੰਤ ਖਰਾਬ ਕਰ ਰਹੇ, ਸੰਤ ਖਰਾਬ ਕਰ ਰਹੇ। ਉਹ ਸੰਤ ਦਿਨ ਰਾਤ ਲੰਗਰ ਚਲਾਉਂਦੇ ਨੇ, ਦਿਨ ਰਾਤ ਤੁਰੇ ਫਿਰਦੇ ਆ, ਕੋਈ ਤਨਖਾਹ ਨਹੀਂ ਲੈਂਦੇ, ਕੋਈ ਆਪਣੇ ਪਰਸਨਲ ਜਾਇਦਾਦ ਨਹੀਂ ਬੁਲਾਉਂਦੇ, ਸਾਰੀ ਜਾਇਦਾਦ ਸਾਂਝੀ ਬਣਾ ਕੇ ਦਿੰਦੇ ਨੇ। ਨੇਕ ਕੰਮ ਚੱਲਦੇ ਆ, ਕਿਤੇ ਹਸਪਤਾਲ ਚੱਲ ਰਹੇ ਨੇ, ਕਿਤੇ ਸਕੂਲ ਚੱਲ ਰਹੇ ਨੇ, ਕਿਤੇ ਲੰਗਰ ਚੱਲ ਰਹੇ ਨੇ, ਕਿਤੇ ਜਿਨ੍ਹਾਂ ਨੂੰ ਥਾਂ ਨਹੀਂ, ਬਿਰਧਾਂ ਨੂੰ ਥਾਂ ਦਿੱਤੀ ਜਾ ਰਹੀ ਹੈ, ਤੇ ਉਹ ਸਿੱਖੀ ਦਾ ਸੱਤਿਆਨਾਸ਼ ਕਰਦੇ ਆ। ਤੁਸੀਂ ਜਿਹੜੇ ਕੁਰਸੀਆਂ ਤੇ ਬੈਠ ਕੇ ਕਲਮਾਂ ਘਸਾਉਂਦੇ ਆ, ਤੁਸੀਂ ਭਲਾ ਕਰ ਰਹੇ ਹੋ, ਮਾੜਾ ਜਿਹਾ ਲੇਖ ਲਿਖਣਾ ਪੈ ਜਾਵੇ, ਜਿਹੜੇ ਕਹਿੰਦੇ ਆ 1500 ਦੋ ਜੀ ਸਾਡਾ, ਇਹ ਬੰਦੇ ਮੂਹਰੇ ਆ ਗਏ, ਉਹ ਅਣਜਾਣ ਬਣਾ ਰਹੇ ਨੇ। ਪਰ ਇੰਨਾ ਕੁ ਚੰਗਾ ਵਾਹਿਗੁਰੂ ਦੀ ਹੈ ਵੀ ਕਿਰਪਾ, ਲਿਖਦੇ ਬੜਾ ਔਖਾ ਨੇ, ਉਹ ਸਾਡੀ ਸਮਝ ਤੋਂ ਬਾਹਰਲੀ ਗੱਲ, ਅਸੀਂ ਪੜ੍ਹਦੇ ਹੀ ਨਹੀਂ, ਇਹਦੇ 'ਚ ਅਸੀਂ ਬਚੇ ਰਹਾਂਗੇ। ਸੰਤਾਂ ਦੀ ਗੱਲ ਸਿੱਧੀ ਸਾਦੀ ਹੁੰਦੀ ਹੈ, ਸਾਰੇ ਸਮਝ ਜਾਂਦੇ ਨੇ। ਸੋ ਇਸ ਤਰ੍ਹਾਂ ਉਲਟ ਫੁਲਟ ਗੱਲਾਂ ਸੰਸਾਰ ਦੇ ਅੰਦਰ ਹੁੰਦੀਆਂ, ਤੇ ਗੁਰੂਆਂ ਨੂੰ ਕਵੀ ਕਹਿੰਦੇ ਨੇ। ਕਵੀ ਕਵੀ ਹੁੰਦਾ ਜਿਹਦੀ ਪਹੁੰਚ ਬੁੱਧੀ ਮੰਡਲ ਤੱਕ ਹੋਵੇ, ਉਹ ਕਵਿਤਾ ਲਿਖਦਾ, ਉਹਦੀ ਕਵਿਤਾ ਦੇ ਵਿੱਚ ਕਾਟ ਛਾਂਟ ਹੋਏਗੀ, ਲਿਖੇਗਾ ਫਿਰ ਕੱਟੇਗਾ ਵੀ ਇਹ ਨਹੀਂ ਵਜਨ ਬਣਿਆ, ਇਹ ਗੱਲ ਨਹੀਂ ਬਣੀ ਹੈ, ਲਾਈਨ ਬਦਲੇਗਾ। ਇਹ ਜਿਹੜੀ ਬਾਣੀ ਹੈ ਇਹ ਕਵਿਤਾ ਨਹੀਂ ਹੈ, ਇਹਦੇ ਬਾਰੇ ਤਾਂ ਐਸਾ ਫਰਮਾਨ ਹੈ, ਪੜੋ ਪਿਆਰੇ। ਇਹ ਤੁਰਕੀ ਬਾਣੀ ਆਈ, ਤੁਰਕੀ ਬਾਣੀ ਆਈ, ਤੁਰਕੀ ਬਾਣੀ ਆਈ, ਬਾਣੀ ਆਉਂਦੀ ਹੈ ਘਟਨਾ ਤੋਂ 13 ਸਾਲ ਆਈ ਸੀ ਪਹਿਲਾਂ, ਜੈਸੀ ਮੈਂ ਆਪ ਵੇਖਣ ਨੂੰ ਕਿ ਬਾਣੀ ਤੈਸਲਾ ਕਰੀ ਗਿਆਨ ਵੇਲਾ, ਜਿਸ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਸੀ, ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸੰਭਾਲ ਸੀ ਬੋਲਾ, ਆਵਨ 38 ਜਾਨ 97 ਹੋਰ ਵੀ ਉੱਠਸੀ ਮਰਦ ਕਰਚੇ। ਬਾਣੀ ਆ ਗਈ 13 ਸਾਲ ਪਹਿਲਾਂ, 13 ਸਾਲ ਪਹਿਲਾਂ ਲਿਖ ਦਿੱਤੀ। ਇਹਨੂੰ ਇਲਹਾਮ ਕਹਿੰਦੇ ਨੇ, ਤੁਰ ਤੋਂ ਦਰਗਾਹ ਤੋਂ ਆਉਂਦਾ ਹੈ, ਕੋਈ ਰਚਨਾ ਹੈ ਆਪੇ ਰਚੀ ਹੋਈ ਕਵਿਤਾ ਜਿਹੜੀ ਹੈ। ਸਵਾਮੀ ਜੀ ਲਿਖਦੇ ਨੇ, ਡਾਕਟਰ ਸਵਾਮੀ ਰਾਮ ਜੀ, ਕਿ ਮੈਂ ਟੈਗੋਰ ਦੇ ਕੋਲ ਬੜੀ ਕਾਫੀ ਦੇਰ ਰਿਹਾ, ਉਹ ਗੀਤਾਂਜਲੀ ਉਹਨਾਂ ਦੀ ਬੜੀ ਮਸ਼ਹੂਰ ਪੁਸਤਕ ਹੈ। ਕਹਿੰਦੇ ਉਹ ਜਦ ਲਿਖਦੇ ਸੀ, ਲਿਖਦੇ ਲਿਖਦੇ ਲਾਈਨ ਕੱਟ ਦੇਣੀ, ਫਿਰ ਅਗਲੀ ਲਿਖਣੀ, ਫਿਰ ਉਹ ਵੀ ਕੱਟਤੀ, ਰਾਤ ਨੂੰ ਰੱਖ ਦਿੱਤੀ, ਸਵੇਰੇ ਉੱਠ ਕੇ ਸਾਰੀ ਕੱਟਤੀ, ਨਵੀਂ ਲਿਖੀ ਸਾਰੀ। ਇਹ ਤਾਂ ਹੁੰਦੀ ਹੈ ਕਵਿਤਾ, ਜਿਹੜੀ ਬਾਣੀ ਹੈ ਇਹ ਤਾਂ ਆਈ ਜਾਂਦੀ ਹੈ। ਮਰਦਾਨਾ ਰਬਾਬ ਵਜਾ ਰਿਹਾ ਗੁਰੂ ਨਾਨਕ ਮਹਾਰਾਜ ਦੇ ਪਵਿੱਤਰ ਰਸਨਾ ਤੋਂ ਬਾਣੀ ਦਾ ਉਚਾਰਨ ਹੋ ਰਿਹਾ, ਬਾਣੀ ਆ ਰਹੀ ਹੈ, ਬੋਲ ਰਹੇ ਨੇ। ਟੈਲੀਵਿਜ਼ਨ ਦੀ ਸੁੱਚ ਮਰੋੜ ਦਿੰਦੇ ਹਾਂ, ਰਿਲੇਅ ਸਟੇਸ਼ਨ ਤੋਂ ਆ ਰਿਹਾ, ਉਹ ਆ ਰਹੀ ਹੈ। ਕਹਿਣ ਲੱਗੇ ਤਾਂ ਦਰਗਾਹ ਦੀ ਹੈ, ਜੇ ਦਰਗਾਹ ਦੇ ਵਿੱਚੋਂ ਮੁਹੰਮਦ ਸਾਹਿਬ ਦਾ ਆਉਂਦਾ ਤਾਂ ਜ਼ਰੂਰ ਲਿਖਿਆ ਜਾਂਦਾ, ਪਰ ਇਹ ਤਾਂ ਸਾਰੀ ਰੂਹਾਨੀ ਚੀਜ਼ ਹੈ, ਕਿਸੇ ਦਾ ਵੀ ਨਹੀਂ ਇਹਦੇ ਚ ਲਿਖਿਆ ਹੋਇਆ ਕੁਛ ਵੀ। ਸੋ ਇਸ ਤਰ੍ਹਾਂ ਦੇ ਬਚਨ ਬਲਾਸ ਤੋਂ ਬਾਅਦ ਮਹਾਰਾਜ ਨੂੰ ਸਜ਼ਾ ਦੇ ਤੀ ਯਾਸ਼ਾ ਦੀ। ਯਾਸ਼ਾ ਇਹ ਕਾਨੂੰਨ ਸੀ ਕਿ ਐਸੇ ਤਰੀਕੇ ਨਾਲ ਮਾਰਿਆ ਜਾਵੇ ਕਿ ਖੂਨ ਨਾ ਉਸਦਾ ਨਿਕਲੇ, ਚਾਹੇ ਭੁੱਖਾ ਰੱਖ ਕੇ, ਚਾਹੇ ਕਿਸੇ ਹੋਰ ਢੰਗ ਨਾਲ, ਚਾਹੇ ਪਾਣੀ ਵਿੱਚ ਡਬੋ ਕੇ, ਚਾਹੇ ਤੱਤੀਆਂ ਤਵੀਆਂ ਤੇ ਬਿਠਾ ਕੇ, ਚਾਹੇ ਉਬਲਦੇ ਪਾਣੀ ਮਾਰਿਆ ਜਾਵੇ। ਕਿਉਂਕਿ ਉਹਦੇ ਵਿੱਚ ਇੱਕ ਐਸਾ ਸੀ ਕਿ ਜੇ ਸਾਧੂ ਸੰਤ ਦਾ ਖੂਨ ਡੁੱਲ ਜਾਵੇ ਤਾਂ ਦੋਸ਼ ਲੱਗਦਾ, ਖੂਨ ਨਹੀਂ ਡੁੱਲਣ ਦੇਣਾ। ਸੋ ਯਾਸ਼ਾ ਦੇ ਕਾਨੂੰਨ ਦੇ ਮੁਤਾਹਿਤ ਸਜ਼ਾ ਹੁੰਦੀ ਹੈ, ਬੜਾ ਜੰਗਲੀ ਕਾਨੂੰਨ ਹੈ, ਜਿਵੇਂ ਆ ਟਾਡਾ ਤੁਹਾਡਾ। ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਨੂੰ ਇਹ ਲੈ ਜਾਂਦਾ, ਉੱਥੇ ਜਾ ਕੇ ਚੰਦੂ ਨੇ ਫੇਰ ਕਿਹਾ ਵੀ ਦੇਖੋ ਗੱਲ ਸਾਰੀ ਹੋ ਸਕਦੀ ਹੈ, ਅਜੇ ਵੀ ਲੜਕੀ ਦਾ ਰਿਸ਼ਤਾ ਲੈ ਲਓ, ਕੁਆਰੀ ਆ। ਪਰ ਕਹਿੰਦੇ ਜਿਹੜਾ ਬਚਨ ਇੱਕ ਵਾਰੀ ਕਹਿਣਾ ਸੀ ਅਸੀਂ ਕਹਿ ਦਿੱਤਾ, ਹੁਣ ਤੂੰ ਕਿਉਂ ਵਿੱਚ ਲਿਆਉਣਾ, ਉਹ ਠੀਕ ਹੈ, ਸਜ਼ਾ ਉੱਥੋਂ ਹੋਈ ਹੈ, ਤੈਅ ਭੁਗਤਾਉਣ ਦਾ ਜ਼ਿੰਮਾ ਲਿਆ ਹੈ, ਠੀਕ ਹੈ ਤੂੰ ਆਪਣਾ ਕੰਮ ਕਰ। ਉਹਦੇ ਮੁਤਾਬਕ ਹੁਕਮ ਦੇ ਤਾ ਕਿ ਇਹਨਾਂ ਨੂੰ ਖੜੇ ਰੱਖਿਆ ਜਾਵੇ, ਧੁੱਪ ਵਿੱਚ ਪਾਣੀ ਨਾ ਦਿੱਤਾ ਜਾਵੇ, ਪ੍ਰਸ਼ਾਦਾ ਨਾ ਦਿੱਤਾ ਜਾਵੇ, ਬੈਠਣ ਨਾ ਦਿੱਤਾ ਜਾਵੇ, ਸਾਰਾ ਸਾਰੀ ਰਾਤ ਸਾਰਾ ਦਿਨ 2 ਦਿਨ ਇਸ ਤਰ੍ਹਾਂ ਲੰਘਾ ਦਿੱਤੇ। ਉਹਦੇ ਬਾਅਦ ਤੀਸਰਾ ਦਿਨ ਹੋਇਆ, ਸਜ਼ਾ ਬਦਲ ਦਿੱਤੀ, ਬੜਾ ਦੇਗਾ ਮੰਗਾ ਲਿਆ, ਪਾਣੀ ਨਾਲ ਭਰ ਲਿਆ, ਪਾਣੀ ਉਬਲਣ ਲੱਗ ਗਿਆ ਤੇ ਹੁਕਮ ਕਰਿਆ ਕਿ ਇਸ ਨੂੰ ਨੌਕਰਾਂ ਨੂੰ ਕਿ ਫੜ ਕੇ ਪਾਣੀ ਦੀ ਦੇਗ ਵਿੱਚ ਬਿਠਾ ਦਿਓ। ਕਹਿ ਚਾਕਰ ਸੋ ਦੇਗ ਵਾਰੀ, ਪਕੜੋ ਦੇਹੋ ਤੇ ਸਮੈਂ ਡਾਰੀ। ਮਹਾਰਾਜ ਕਹਿੰਦੇ ਕਿਉਂ ਮੈਂ ਫੜਦੇ ਕਿਉਂ, ਮੈਂ ਨੱਠਣਾ ਇੱਥੋਂ, ਮੈਂ ਆਪੇ ਹੀ ਬਹਿ ਜਾਂਦਾ। ਉਬਾਲੇ ਖਾਂਦੀ ਦੇਗ ਦੇ ਵਿੱਚ ਬੈਠਦੇ ਨੇ, ਪੜੋ ਪੈਣੀ ਪਾਣੀ ਦੇਖਦਾ ਵਾਲੇ ਖਾਗੇ।
ਪਾਣੀ ਦੇਖਦਾ ਉਬਾਲੇ ਖਾਵੇ ਸਤਿਗੁਰ ਅੱਗੇ ਵਿੱਚ ਬੈਠੀਏ ਦੇਖਦਾ ਉਬਾਲੇ ਖਾਵੇ ਸਤਿਗੁਰ ਅੱਗੇ ਵਿੱਚ ਬੈਠ ਗਏ
ਤਬ ਸਤਿਗੁਰੂ ਉਠ ਆਪੇ ਗਏ ਤਬ ਤਨੀਰ ਮੈਂ ਬੈਠਤ ਪਏ ਨਾਲ ਵਚਨ ਕਰਿਆ ਹੇ ਪ੍ਰਭੂ ਜੈ ਵਸਾਲੇ ਤੈ ਬੈਸਾਂ ਸਵਾਮੀ ਜੈ ਭੇਜੇ ਤੈ ਜਾ ਹੇ ਪ੍ਰਭੂ ਜਿੱਥੇ ਤੂੰ ਤੇਰੀ ਮਰਜ਼ੀ ਹੈ ਬਿਠਾਉਣ ਦੀ ਮੈਂ ਬੈਠ ਜਾਂਦਾ ਉੱਥੇ ਚਾਹੇ ਤਖ਼ਤ ਤੇ ਬਿਠਾ ਦੇ ਚਾਹੇ ਉਬਲਦੇ ਪਾਣੀ ਵਿੱਚ ਬਿਠਾ ਦੇ ਸੋ ਇਸ ਤਰ੍ਹਾਂ ਆਪ ਪਾਣੀ ਉਬਲਦੇ ਦੇ ਵਿੱਚ ਬੈਠੇ ਇੱਥੇ ਇੱਕ ਵਿਚਾਰ ਆਉਂਦੀ ਹੈ ਉਹ ਵਿਚਾਰ ਇਹ ਆਉਂਦੀ ਹੈ ਕਿ ਕਬੀਰ ਸਾਹਿਬ ਨੂੰ ਜਦੋਂ ਪਾਣੀ ਦੇ ਵਿੱਚ ਡੋਬਿਆ ਗਿਆ ਸੰਗਲ ਬੰਨ ਦਿੱਤੇ ਪੱਥਰ ਬੰਨ ਦਿੱਤੇ ਸੰਗਲਾਂ ਨੂੰ ਕਿਸ਼ਤੀ ਦੇ ਵਿੱਚੋਂ ਉੱਠ ਚੱਕ ਕੇ ਕਬੀਰ ਸਾਹਿਬ ਨੂੰ ਪਾਣੀ ਦੀ ਮਝਲੀ ਤਾਰ ਵਿੱਚ ਗੰਗਾ ਦੇ ਸਿੱਟ ਦਿੱਤਾ ਉੱਥੇ ਕੀ ਹੋਇਆ ਕਿ ਇੱਕ ਵਾਰੀ ਕਬੀਰ ਸਾਹਿਬ ਥੱਲੇ ਨੂੰ ਗਏ ਉਹ ਸੰਗਲ ਸੁੰਗਲ ਕੋਈ ਵੀ ਨਾ ਰਿਹਾ ਤੇ ਦੇਖਦੇ ਕੀ ਨੇ ਕਬੀਰ ਸਾਹਿਬ ਇੱਕ ਆਸਣ ਵਿਖਿਆ ਹੋਇਆ ਪਾਣੀ ਦੇ ਉੱਤੇ ਉਹਦੇ ਚੌਂਕੜਾਂ ਮਾਰੀ ਬੈਠੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮੇਰੇ ਵਿਸ਼ਾਲਾ ਪਰ ਬੈਠੇ ਕੀ ਇਹ ਗੱਲ ਜਦ ਸਾਡੇ ਸਾਹਮਣੇ ਆਉਂਦੀ ਹੈ ਵੀ ਇਹ ਫਰਕ ਕੀ ਹੋਇਆ ਇਹ ਉਬਲਦੀ ਦੇਗ ਜੇ ਗੁਰੂ ਮਹਾਰਾਜ ਚਾਹੁੰਦੇ ਤਾਂ ਮਰਦਾਨੇ ਨੂੰ ਜਿਸ ਵਕਤ ਸਿੱਟਣ ਲੱਗਿਆ ਕੌਡਾ ਰਾਕਸ਼ ਉਬਲਦੇ ਕੜਾਹੇ ਦੇ ਵਿੱਚ ਗੁਰੂ ਨਾਨਕ ਦੀ ਨਿਗਾਹ ਹੀ ਪਈ ਹੈ ਤੇ ਕੜਾਹਾ ਠੰਡਾ ਸ਼ਾਂਤ ਹੋ ਗਿਆ ਹੱਥ ਲਾ ਕੇ ਦੇਖਿਆ ਕਿੱਥੇ ਉਬਲਦਾ ਸੇਕ ਮਾਰਦਾ ਸੀ ਕਿਤੇ ਬਰਫ਼ ਨਾਲੋਂ ਵੀ ਠੰਡਾ ਹੋ ਗਿਆ ਕਹਿਣ ਲੱਗਿਆ ਕੀ ਗੱਲ ਹੋ ਗਈ ਉੱਚਾ ਦੇਖਿਆ ਤਾਂ ਗੁਰੂ ਨਾਨਕ ਪਾਤਸ਼ਾਹ ਖੜੇ ਨੇ ਉਹਨਾਂ ਦੀ ਨਿਗਾਹ ਦੇ ਨਾਲ ਕੜਾਹਾ ਉਬਲਦਾ ਠੰਡਾ ਹੋ ਗਿਆ ਤੇ ਹੁਣ ਉਹੀ ਗੁਰੂ ਨਾਨਕ ਪੰਜਵੇਂ ਜਾਮੇ ਦੇ ਅੰਦਰ ਸੇਮ ਟੂ ਸੇਮ ਹੈ ਵੀ ਕੀ ਹੁਣ ਸ਼ਕਤੀ ਘਟ ਗਈ ਉਹਨਾਂ ਦੀ ਕੌਤਕ ਕੋਈ ਹੋਰ ਵਰਤ ਗਿਆ ਇਹ ਵਿਚਾਰ ਹੈ ਜਿਹੜੀ ਆਮ ਸਾਰਿਆਂ ਦੇ ਮਨਾਂ ਚ ਆਉਂਦੀ ਵੀ ਇਹ ਉਬਲਦਾ ਪਾਣੀ ਨਹੀਂ ਸੀ ਚਾਹੀਦਾ ਹੱਥ ਲਾ ਕੇ ਦੇਖਦੇ ਬਰ ਵਰਗਾ ਹੋ ਜਾਣਾ ਚਾਹੀਦਾ ਸੀ ਸਰੀਰ ਤੇ ਕੋਈ ਅਸਰ ਨਹੀਂ ਹੋਣਾ ਚਾਹੀਦਾ ਕਿਉਂਕਿ ਭਾਈ ਗੁਰਦਾਸ ਨੇ ਐਸਾ ਫਰਮਾਨ ਕਰਿਆ
ਜਲ ਡੋਬੇ ਨਾ ਅਗਨੀ ਸਾਰੇ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਡੋਬੇ ਨਾ ਅਗਨੀ ਸਾਰੇ ਜਿਨ੍ਹਾਂ ਨੇ ਤੇਰਾ ਨਾਮ ਜਪਿਆ Thank you.
ਨਾਮ ਜਪਣ ਵਾਲੇ ਨੂੰ ਨਾ ਜਲ ਨੇ ਡੋਬਿਆ ਤੇ ਨਾ ਅੱਗ ਨੇ ਸਾੜਿਆ। ਅੱਗ ਦੇ ਵਿੱਚੋਂ ਪ੍ਰਹਲਾਦ ਉਸੇ ਤਰ੍ਹਾਂ ਨਿਕਲਿਆ। ਕਬੀਰ ਸਾਹਿਬ ਨੂੰ ਅੱਗ ਦੇ ਵਿੱਚ ਬਿਠਾ ਦਿੱਤਾ। ਕਹਿੰਦੇ ਮਹਾਰਾਜ ਕੁਛ ਕਰੋ। ਕਹਿੰਦੇ ਕਾਹਦਾ ਕਰਨਾ ਹੈ, ਆਪੇ ਪਾਵਕ ਆਪੇ ਪਵਨਾ, ਜਾਰੇ ਖਸਮਤਾ ਰਾਖੇ ਕਵਨਾ। ਕਹਿੰਦੇ ਪਰਮੇਸ਼ਰ ਰੂਪ ਹੈ ਇਹ ਅੱਗ, ਇਹਨੇ ਜਲਣਾ ਉਹ ਫਿਰ ਰੱਖਦਾ ਕਿਹੜਾ। ਐਸਾ ਸਾਖੀ ਵਿੱਚ ਆਉਂਦਾ ਹੈ ਕਿ ਅੱਗ ਜਲ ਗਈ, ਲੱਕੜਾਂ ਜਲ ਗਈਆਂ, ਕਬੀਰ ਸਾਹਿਬ ਉੱਠ ਕੇ ਬਹਿ ਗਏ, ਰਾਮ ਰਾਮ ਘਰ ਦੇ ਬਾਹਰ ਨਿਕਲਿਆ। ਇਸੇ ਤਰ੍ਹਾਂ ਨਾਲ ਬਹੁਤ ਮਿਸਾਲਾਂ ਹੋਈਆਂ। ਨਾਮਦੇਵ ਜੀ ਨੂੰ ਹਾਥੀ ਦੇ ਅੱਗੇ ਸਿੱਟ ਦਿੱਤਾ, ਕਬੀਰ ਸਾਹਿਬ ਨੂੰ ਹਾਥੀ ਦੇ ਅੱਗੇ ਸਿੱਟਤਾ। ਉਹ ਫੋਟ ਲੈ ਕੇ ਮੱਥੇ ਟੇਕੀ ਜਾਂਦਾ। ਉਹ ਹੈਰਾਨੀ ਹੁੰਦੀ ਹੈ ਵੀ ਉਹਦਾ ਸੁਭਾਅ ਬਦਲ ਗਿਆ। ਭਗਤ ਨੂੰ ਦੇਖ ਕੇ, ਸੰਤ ਨੂੰ ਦੇਖ ਕੇ ਉਹਦਾ ਐਕਸਪਲੇਨੇਸ਼ਨ ਤਾਂ ਸਾਡੇ ਕੋਲ ਹੈਗਾ ਵੀ ਉਹਦੀ ਦ੍ਰਿਸ਼ਟੀ ਐਸੀ ਹੁੰਦੀ ਹੈ ਕਿ ਅੰਮ੍ਰਿਤ ਦੀ ਵਰਖਾ ਹੁੰਦੀ ਹੈ, ਜਿੱਧਰ ਦੇਖ ਦੇਣ ਉਹਦੇ ਹਿਰਦੇ ਚੋਂ ਪਾਪ ਸਾਰੇ ਖਤਮ ਕਰਦੇ। ਇਹ ਜਿਹੜਾ ਗੁਰੂ ਮਹਾਰਾਜ ਨੇ ਕੌਤਕ ਵੇਚਿਆ, ਇਹਦੇ ਬਾਰੇ ਬਹੁਤ ਮੁਸ਼ਕਲ ਹੈ ਵਚਨ ਕਰਨਾ, ਕਿਉਂਕਿ ਆਮ ਆਦਮੀ ਇਹੀ ਕਹੇਗਾ ਵੀ ਗੁਰੂ ਸਾਹਿਬ ਸਮਰੱਥ ਸੀਗੇ। ਸਮਰੱਥ ਹੁੰਦੇ ਹੋਏ ਇਹ ਕੀ ਗੱਲ ਕਰੀ, ਕਿਉਂ ਛਾਲੇ ਪੈ ਗਏ? ਕਹਿੰਦੇ ਛਾਲੇ ਪੈ ਗਏ ਗੁਰੂ ਮਹਾਰਾਜ ਦੇ। ਸਾਡੇ ਨੀਚੇ ਹੋਰ ਤਰ੍ਹਾਂ ਦੇ ਨੇ, ਅਸੀਂ ਨਹੀਂ ਇਹ ਗੱਲਾਂ ਮੰਨਦੇ। ਕਹਿੰਦਾ ਵੀ ਦੇਖਣ ਵਾਸਤੇ ਹੋਣੇ ਆ, ਲੇਕਿਨ ਐਸਾ ਬਹੁਤ ਇਤਿਹਾਸਾਂ ਚ ਆਉਂਦਾ ਕਿ ਮਾਇਆ ਦਾ ਸਰੀਰ ਮਹਾਤਮਾ ਪੇਸ਼ ਕਰ ਦਿੰਦੇ ਵੀ ਇਹਨੂੰ ਕਰੀ ਜਾਓ ਜਿਹੜਾ ਕੁਛ ਕਰਨਾ, ਆਪ ਅਲੋਪ ਹੋ ਜਾਂਦੇ। ਗੁਰੂ ਮਹਾਰਾਜ ਨੇ ਐਸਾ ਵੀ ਨਹੀਂ ਕਰਿਆ। ਪ੍ਰਤੱਖ ਰੂਪ ਚ ਆ ਪਾ ਕੇ ਜਿਸ ਵਕਤ ਤੱਤੀ ਤਵੀ ਤੇ ਬੈਠਦੇ ਨੇ ਤਾਂ ਉਸ ਵੇਲੇ ਭਾਈ ਪੁਰਾਣਾ ਜਿਹੜਾ ਹੈ ਉਹ ਤੇ ਸਹਿਣ ਗਿਆ। ਦੋਵੇਂ ਬਾਹਾਂ ਚੱਕ ਲਈਆਂ, ਤਾਲੀ ਮਾਰਨ ਲੱਗਿਆ, ਮਹਾਰਾਜ ਦੀ ਨਿਗਾਹ ਪੈ ਗਈ। ਕਹਿੰਦੇ ਕੀ ਕਰਦਾ? ਕਹਿੰਦਾ ਮਹਾਰਾਜ ਮੈਂ ਨਹੀਂ ਦੇਖ ਸਕਦਾ, ਮੈਂ ਲਾਹੌਰ ਗਰਕ ਕਰ ਦੇਣਾ ਸਾਰਾ। ਇੰਨੀ ਇੰਨੀ ਸਮਰੱਥਾ ਦੇ ਗੁਰਸਿੱਖ ਸੀਗੇ ਉਸ ਵੇਲੇ, ਜਿਹੜੇ ਇੱਕ ਨਿਗਾਹ ਕਹਿਰੀ ਕਰਕੇ ਸਾਰੇ ਸ਼ਹਿਰ ਨੂੰ ਗਰਕ ਕਰਦੇ। ਮਹਾਰਾਜ ਕਹਿੰਦੇ ਦੇਖ, ਇਹ ਸਾਡਾ ਜੋ ਚੱਲ ਰਿਹਾ ਨਾ ਸਬਕ ਪਾਠ ਚੱਲ ਰਿਹਾ, ਇਹਦੇ ਵਿੱਚ ਤੈਂ ਨਹੀਂ ਦਖਲ ਦੇਣਾ ਹੈ। ਫਰਮਾਉਂਦੇ ਨੇ ਇਹ ਪਾਣਾ ਮਾਲਕ ਦਾ ਅਸੀਂ ਮੰਨਣਾ ਮਿੱਠਾ ਕਰਕੇ, ਇਹ ਪਾਣਾ ਮਾਲਕ ਦਾ ਅਸੀਂ ਮੰਨਣਾ ਮਿੱਠਾ ਕਰਕੇ,
ਮਾਲਕ ਦਾ ਮਨ ਲੈ
ਸਾਡੀ ਕਿਰਿਆ ਚ ਤੈ ਨੀ ਦਖਲ ਦੇਣਾ, ਕਿਸੇ ਨੇ ਵੀ ਨਹੀਂ ਦੇਣਾ। ਇਹ ਜੋ ਕੁਛ ਹੋਇਆ ਜੋ ਤੁਧ ਕਰਨਾ ਸੋ ਕਰ ਪਾਇਆ, ਪਾਣੇ ਵਿੱਚ ਕੋ ਬਿਰਲਾ ਆਇਆ, ਪਾਣਾ ਮੰਨੇ ਸੋ ਸੁੱਖ ਪਾਏ, ਪਾਣੇ ਵਿੱਚ ਸੁੱਖ ਪਾਏ। ਹਮਨੇ ਇਵੇਂ ਹੀ ਕਰਨਾ ਕਰਨਾ, ਹਮਨੇ ਇਵੇਂ ਹੀ ਕਾਰਨ ਕਰਨਾ, ਤੂੰ ਨਾ ਲੇਖੇ ਇਹ ਵਚਰਨਾ। ਅਸੀਂ ਤਾਂ ਐਵੇਂ ਜਿਵੇਂ ਕਰਨਾ ਜਿਵੇਂ ਕਰ ਰਹੇ ਹਾਂ, ਤੂੰ ਨਾ ਇਹ ਲੇਖਿਆ ਚ ਪੈ, ਤੈ ਨੀ ਕੋਈ ਦਖਲ ਦੇਣਾ। ਸੋ ਉਸ ਵੇਲੇ ਪੀੜਾ ਹੈ ਪਾਣੀ ਦੇ ਵਿੱਚੋਂ ਮਹਾਰਾਜ ਜੀ ਨੂੰ ਕੱਢਿਆ ਗਿਆ, ਲੇਕਿਨ ਜਿਹੜੀ ਸੁਰਤ ਹੈ ਉਹ ਚੜ੍ਹਦੀ ਕਲਾ ਚ ਉਵੇਂ ਜਿਵੇਂ ਤਨ ਪੀੜਾ ਤੇ ਡਿੱਗੀ ਨਾ ਸੋਈ, ਮੇਰ ਹਿਲਾਏ ਨਾ ਜਿਮ ਨਰ ਕੋਈ। ਕਹਿੰਦੇ ਜਿਵੇਂ ਪੱਥਰ ਨੂੰ ਕੋਈ ਹਿਲਾ ਨਹੀਂ ਸਕਦਾ, ਪਹਾੜ ਨੂੰ ਐ ਕਿਸੇ ਦੀ ਤਾਕਤ ਨਹੀਂ ਸੀ ਵੀ ਉਹਨਾਂ ਨੂੰ ਹਿਲਾ ਦਿੰਦਾ। ਉਸ ਵੇਲੇ ਮੀਆਂ ਮੀਰ ਨੂੰ ਜਦ ਪਤਾ ਲੱਗਿਆ, ਮਹਾਰਾਜ ਜੀ ਦੇ ਕੋਲ ਆ ਜਾਂਦਾ, ਕਹਿਣ ਲੱਗਿਆ ਦੇਖਦੀ ਸਾਰ ਇਹ ਕੀ? ਦੋਵੇਂ ਬਾਹਾਂ ਚੁੱਕ ਲੀਆਂ। ਮਹਾਰਾਜ ਕਹਿੰਦੇ ਕੀ ਗੱਲ ਪੀਰ ਜੀ? ਕਹਿੰਦੇ ਮੈਂ ਨਹੀਂ ਦੇਖ ਸਕਦਾ, ਮੈਂ ਇਸ ਲਾਹੌਰ ਸ਼ਹਿਰ ਨੂੰ ਗਰਕ ਕਰਨਾ। ਮਹਾਰਾਜ ਕਹਿੰਦੇ ਨਾ ਨਾ ਨਾ, ਇਸ ਤਰ੍ਹਾਂ ਨਹੀਂ ਕਰਨਾ। ਕਾਹਦੇ ਵਾਸਤੇ ਤੁਸੀਂ ਕਰਦੇ ਹੋ? ਆਤਮਾ ਸਦਾ ਸੰਗ ਹੈ, ਤਨ ਮਿਥਿਆ ਪ੍ਰਪੰਚ ਹੈ। ਆਤਮਾ ਸਦਾ ਅਸੰਗ ਹੈ, ਤਨ ਮਿਥਿਆ ਪ੍ਰਪੰਚ, ਰਹੇ ਵਧੇਈ ਹੋ ਦ੍ਰਿੜ ਬਰਮ ਗਿਆਨੀ ਨੀ। ਜੋ ਵਰਨਿਓ ਮਦ ਸੁਖਮਨੀ, ਪਾਲ ਦਿਖਾਇਓ ਨੀ। ਕਹਿਣ ਲੱਗਿਆ ਤੁਹਾਨੂੰ ਮਹਾਰਾਜ, ਜੋ ਤੁਸੀਂ ਸੁਖਮਨੀ ਸਾਹਿਬ ਚ ਵਰਣਨ ਕਰਿਆ, ਬਰਮ ਗਿਆਨੀ ਕਹਿ ਧੀਰ ਜੇ ਜਿਉਂ ਬਸੋਦਾ, ਉਹ ਖੋਦਾ ਉਹ ਚੰਦਨ ਲੈ, ਕੋਈ ਧਰਤੀ ਨੂੰ ਪੱਟਦਾ, ਕੋਈ ਉਹਨੂੰ ਚੰਦਨ ਨੂੰ ਲੇਪ ਕਰਦਾ, ਬਰਮ ਗਿਆਨੀ ਦੀ ਐਂ ਧੀਰਜ ਹੈ। ਕੋਈ ਇੱਟਾਂ ਵੱਟੇ ਮਾਰਦਾ ਤਵੀਆਂ ਤੇ ਬਿਠਾਉਂਦਾ ਤਾਂ ਵੀ ਧੀਰਜ, ਮਸਤਕ ਨਵਾਉਂਦਾ ਭੇਟਾ ਚਾੜਦਾ ਤਾਂ ਵੀ ਧੀਰਜ ਦੋਹੀਂ ਪਾਸੇ। ਸੋ ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ ਜੋ ਵਰਨੀ ਉਮਦ ਸੁਖਨੀ, ਪਾਲ ਦਿਖਾਇਓ ਨੀ। ਮਹਾਰਾਜ ਕਹਿੰਦੇ ਪੀਰ ਜੀ, ਤੁਸੀਂ ਅਰਥ ਪੁੱਛੇ ਸੀਗੇ, ਤੁਹਾਨੂੰ ਕਿਹਾ ਸੀ ਵੀ ਕੋਈ ਸਮਾਂ ਆਏਗਾ ਪ੍ਰਤੱਖ ਰੂਪ ਚ ਦਿਖਾਵਾਂਗੇ। ਉਹ ਇਹ ਹੈ ਕਿ ਪ੍ਰਭ ਕੀ ਆਗਿਆ ਆਤਮ ਹਿਤਾ ਵੈ, ਵਾਹਿਗੁਰੂ ਦੀ ਆਗਿਆ ਜਿਹੜੀ ਹੋ ਗਈ ਉਹਨੂੰ ਆਤਮਾ ਹਿੱਤ ਦੇ ਨਾਲ ਮੰਨ ਲਵੇ, ਹਿੱਤ ਦੇ ਨਾਲ, ਇਹ ਨਹੀਂ ਵੀ ਉਹਦੇ ਤੇ ਕਿੰਤੂ ਕਰੇ। ਜੀਵਨ ਮੁਕਤ ਸਹੂ ਕਹਾਵੈ ਤੈਸਾ ਹਰਖ ਤੈਸਾ ਉਸੋ, ਸਦਾ ਆਨੰਦ ਤੈ ਨਾਹੇ ਵਿਓ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿੱਚ ਬਿਖਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ, ਉਹ ਪੁਰਖ ਕਹੀਏ ਜੀਵਨ ਮੁਕਤ। ਸੋ ਸ਼ਕਤੀ ਨੀ ਦਿਖਾਲਦੇ, ਤਵੀ ਦੇ ਉੱਤੇ ਤਵਾ ਗਰਮ ਕਰ ਦਿੱਤਾ। ਤੀਸਰੇ ਦਿਨ ਵੱਡਾ ਤਵਾ ਸੀ, ਪਲੇਟ ਸੀ ਵੱਡੀ, ਲੱਕੜਾਂ ਬੇਅੰਤ ਜਾਲ ਦਿੱਤੀਆਂ, ਲਾਲ ਸੁਰਖ ਹੋ ਗਈ। ਉਸ ਵੇਲੇ ਗੁਰੂ ਮਹਾਰਾਜ ਨੇ ਕਿਹਾ ਕਿ ਇਹਦੇ ਉੱਤੇ ਬੈਠੋ, ਨਹੀਂ ਅਸੀਂ ਬਿਠਾ ਦਾਂਗੇ। ਮਹਾਰਾਜ ਕਹਿੰਦੇ ਤੁਹਾਨੂੰ ਕੀ ਬਿਠਾਉਣ ਦੀ ਲੋੜ ਹੈ, ਅਸੀਂ ਆਪੇ ਬੈਠ ਜਾਂਦੇ ਹਾਂ। ਉਧਰ ਤੱਤੀ ਤਵੀ ਤੇ ਪੈਰ ਧਰ ਕੇ ਚੌਂਕੜਾ ਮਾਰਦੇ ਨੇ ਤੇ ਉਧਰ ਮੁੱਖ ਤੋਂ ਐਸੇ ਬਚਨ ਉਚਾਰਨ ਹੁੰਦੇ ਨੇ। ਤਪਦੀ ਲੋ ਤੇ ਬੈਠੇ ਸਤਿਗੁਰ ਬੋਲੇ, ਮਿੱਠਾ ਤੇਰਾ ਪਾਣਾ ਲੱਗਦਾ। ਲੋ ਤੇ ਬੈਠ ਸਤਿਗੁਰ ਬੋਲੇ, ਮਿੱਠਾ ਤੇਰਾ ਪਾਣਾ ਲੱਗਦਾ। Thank you. तेरा किया मीठा लागे हर नाम पदार्थ नानक अजर नू जर जान दी कहिंदे ऐसी औध दिखाई के स्वर्ग लोकां च जिन्ने भी सी तख्त हिल गए सारिया ने। उस वेले इंद्र समेत देवत्या दे नमस्कारा करदा जर जरन की औध जनाई इते कष्ट ते नहीं दिखाई शक्ति नहीं दिखाई ना किसे नूं दिखाउण दित्ती है शक्ति कहिंदे शक्ति नहीं दिखाई इंद्र आदिक जेतक सुर सारे चिकिरत चित गुर चिलित निहार हैरान होए बैठे ने क्योंकि पहला इह जिहा कदे होया ही नहीं। ऋषि मुनिया नूं कोई छेड़ सकदा सी एक चूड़ी भर के शराब दिंदे सी गर्क कर दिंदे सी सारिआं नूं डरदे सी सारे ये सबके होर देना शुरू करता गुरु महाराज ने समय के मुताबक वो हैरान होंदे आ भी इन्नी शक्तियां दे मालक जे एक फुरना कर देन संसार ही खत्म हो जाए सारा एक कुछ ना रहे एक फुरने एडी शक्ति दे मालक तत्तियां तवियां ते बैठ रहे ने तन तन सब करे बखाना इनते बिना ना ऐसो आना कोई होर करे नहीं सी सकदा। सो इस तरह की घटना ने हिलाते सिद्ध भी हिलाते समाधियां दे अंदरों गोरख आ गया पहरेदारा नूं क्योंकि गोरख का सुभाव सी शक्तियां वाला सी बहुत शक्ति सी गोरख दे अंदर आया आउंदे नहीं पहरेदार सारे बेहोश करते महाराज कोल आ गया कहन लगा सचे पातशाह ये तुसी की कर रहे हो ये तो ये चावल जान गए जे ना दिखाया नहीं तो दुष्ट अहंकारी होए दे कष्ट संतन सब लोए सारे संतान ये कष्ट देन लग जाएंगे इन्हों तो सबक देना चाहिए तो मैनू आग्या करो मैं इस शहर नूं इस हवेली नूं गर्क करना मियां मीर भी आ गए महाराज कृपा करो। महाराज कहन लगे मियां मीर गोरख कबीर साहब का अग विचों निकले आना जल्दी चो ठीक है उन्हों का निजी काम सी उथे सवाल होर सी ये साडे वाला नहीं सीगा उथे सी के संत नूं राशी शक्ति दे नाल वाह पिया ते उथे अकाल पुरख का जिहड़ा असूल है वो ये है वो तो कदे भी ना हारदा जीदे हो जाए बल कदे भी ना हारदा जीदे हो जाए बल Thank you. ਕਦੇ ਨਾ ਹਾਰ। ਉੱਥੇ ਇਹ ਅਸੂਲ ਕੰਮ ਕਰਦਾ ਸੀ, ਭਗਤਾਂ ਨੂੰ ਦੁਖੀ ਕੀਤਾ ਜਾ ਰਿਹਾ ਸੀ ਤੇ ਪਰਮੇਸ਼ਰ ਉਹਨਾਂ ਦੀ ਰੱਖਿਆ ਕਰਦਾ ਸੀ, ਚਾਹੇ ਪ੍ਰਹਲਾਦ ਜੀ ਨੇ ਥੰਮ ਦੇ ਵਿੱਚੋਂ ਪ੍ਰਗਟ ਹੋ ਗਿਆ, ਚਾਹੇ ਕਬੀਰ ਸਾਹਿਬ ਨੇ ਉਹਨਾਂ ਜਲਣ ਦਿੱਤੇ ਨਾ ਪਾਣੀ ਵਿੱਚ ਡੁੱਬਣ ਦਿੱਤੇ ਨਾ ਧਰਤੀ ਵਿੱਚ ਦੱਬਣ ਦਿੱਤੇ, ਚਾਹੇ ਨਾਮਦੇਵ ਜੀ ਨੇ, ਕੋਈ ਹੈ ਉਹ ਮਹਾਤਮਾ ਉਹ ਸੰਤਾਂ ਦੀ ਰੱਖਿਆ ਵਾਹਿਗੁਰੂ ਨੇ ਕਰਨੀ ਓ ਕਰਨੀ। ਪਰ ਇਹ ਜਿਹੜਾ ਅਸੀਂ ਇੱਕ ਸਬਕ ਦੇ ਰਹੇ ਹਾਂ ਸਬਰ ਤੇ ਸ਼ੁਕਰ ਦਾ, ਐਡਵਰਸ ਸਰਕਮਸਟਾਂਸਿਸ ਦੇ ਵਿੱਚ ਕਿਵੇਂ ਸਬਰ ਰੱਖਿਆ ਜਾ ਸਕਦਾ, ਸਾਰੀਆਂ ਸ਼ਕਤੀਆਂ ਦੇ ਸ਼ਕਤੀ ਗੁਰੂ ਘਰ ਚ ਘੱਟ ਹੈ। ਬਗਦਾਦ ਦੇ ਪੀਰ ਨੇ ਸਾਰੇ ਬਗਦਾਦ ਨੂੰ ਕਹਿਤਾ ਕਿ ਪੱਥਰ ਮਾਰ ਕੇ ਮਾਰ ਦਿਓ, ਸੰਗਸਾਰ ਕਰ ਦਿਓ। ਸਾਰਾ ਬਗਦਾਦ ਪੱਥਰ ਚੁੱਕੀ ਜਾਂਦਾ। ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਦੇਖੋ ਕਿੰਨੇ ਬੰਦਿਆਂ ਦੇ ਹੱਥ ਚ ਪੱਥਰ। ਕਹਿੰਦੇ ਤੈਨੂੰ ਕੀ ਫਿਕਰ ਹੈ, ਦੇਖ ਨਿਰੰਕਾਰ ਦੇ ਰੰਗ। ਸਾਰ ਹੁਕਮ ਦੇਤਾ ਕਿ ਪੱਥਰ ਮਾਰੋ, ਇਕਦਮ ਬਾਂ ਸਭ ਨੇ ਚੱਕੇ, ਜਦ ਮਾਰਨ ਲੱਗੇ ਉਹ ਪੱਥਰ ਹੱਥਾਂ ਨਾਲ ਚਿੰਬੜ ਗਏ, ਬਾਂ ਉੱਪਰੇ ਰਹਿ ਗਈਆਂ ਸਭ ਦੀਆਂ। ਉਹ ਕਹਿੰਦੇ ਉਹ ਸਮਾਂ ਹੀ ਐਸਾ ਸੀ, ਉੱਥੇ ਖੇਲ ਇਹੀ ਹੋਣੀ ਸੀ, ਹੁਣ ਬਦਲ ਗਈ ਹੈ। ਬਲੀ ਕੰਡਾਰੀ ਨੇ ਜੇ ਪੱਥਰ ਰੋੜਿਆ ਹੱਥ ਨਾਲ ਰੋਕ ਦੇਣਾ, ਉਹ ਸਮਾਂ ਉੱਥੇ ਹੀ ਸੀ, ਉੱਥੇ ਪੱਥਰ ਦੇ ਥੱਲੇ ਆ ਕੇ ਨਹੀਂ ਸੀ ਮਰਨਾ, ਉਹ ਕੋਈ ਸਿੱਖਿਆ ਨਹੀਂ ਸੀ ਦਿੰਦਾ। ਇਹਦਾ ਇੱਕ ਬੜਾ ਭਾਰਾ ਬਦੀ ਦਾ ਤੇ ਨੇਕੀ ਦਾ ਸੰਘਰਸ਼ ਹੈ, ਇਹ ਕਿਤੇ ਹਟਣ ਵਾਲਾ, ਇਹ ਤਾਂ ਚੱਲਣਾ, ਬਹੁਤ ਦੇਰ ਤੱਕ ਚੱਲਣਾ ਹੈ। ਸੋ ਅਸੀਂ ਤਾਂ ਗਾਈਡਲਾਈਨ ਦੇ ਰਹੇ ਹਾਂ ਸਾਰਿਆਂ ਵਾਸਤੇ, ਜਿਹੜੇ ਅੱਗੇ ਆਉਣ ਵਾਲੀਆਂ ਨਸਲਾਂ ਨੇ ਗੁਰਸਿੱਖ ਨੇ, ਉਹਨਾਂ ਨੇ ਬੇਅੰਤ ਕਸ਼ਟਾਂ ਚ ਆਪਣੇ ਆਪ ਨੂੰ ਲਗਾਉਣਾ, ਕਿਸੇ ਨੇ ਆਰਿਆਂ ਨਾਲ ਚੀਰੇ ਜਾਣਾ, ਕਿਸੇ ਨੂੰ ਜਿਉਂਦੇ ਨੂੰ ਅੱਗਾਂ ਲਾ ਕੇ, ਕਿਸੇ ਨੂੰ ਕਿਵੇਂ ਉਬਾਲੇ ਦੇ ਕੇ, ਕਿਸੇ ਨੂੰ ਚਰਖੜੀਆਂ ਤੇ ਚਾੜ ਕੇ। ਉਹ ਫਿਰ ਨਹੀਂ ਰਹਿਣੇ ਗੋਰਖ, ਡੋਲ ਜਾਣਗੇ ਸਾਰੇ। ਸੋ ਅਸੀਂ ਸਬਰ ਤੇ ਸ਼ੁਕਰ ਦਾ ਸਬਕ ਦੇ ਰਹੇ। ਇੱਕ ਵਾਰੀ ਰਾਮ ਦੇ ਬਾਦਸ਼ਾਹ ਨੂੰ ਇਹ ਮੈਨੇ ਸਮਝਣ ਦੀ ਲੋੜ ਪਈ, ਪਤਾ ਲੱਗਿਆ ਕਿ ਦਿੱਲੀ ਔਰੰਗਜ਼ੇਬ ਦੀ ਕੈਦ ਵਿੱਚ ਇੱਕ ਪੂਰਨ ਤੱਤਵੇਤਾ ਮਹਾਂਪੁਰਸ਼ ਕੈਦ ਹੈ, ਉਹ ਇਹ ਅਰਥ ਸਹੀ ਕਰ ਸਕਦਾ, ਕਾਜ਼ੀਆਂ ਮੁਲਾਣਿਆਂ ਤੋਂ ਨਹੀਂ ਹੋ ਸਕਦਾ। ਅੰਬੈਸਡਰ ਭੇਜ ਦਿੱਤਾ ਗਿਆ ਤੇ ਉੱਥੇ ਗਿਆ, ਸੱਤ ਤਾਲਿਆਂ ਦੇ ਅੰਦਰ ਬੰਦ ਹੈ। ਉਹ ਜਾਂਦੀ ਸਾਰ ਸਾਰੇ ਤਾਲੇ ਖੁੱਲ ਗਏ, ਅੰਦਰ ਚਲਿਆ ਗਿਆ, ਦੇਖੇ ਤਾਂ ਫਕੀਰ ਬੈਠਾ ਸੈੱਲ ਦੇ ਵਿੱਚ। ਕਹਿਣ ਲੱਗੇ ਕਿਵੇਂ ਆਏ? ਕਹਿਣ ਲੱਗਿਆ ਮੈਂ ਬਾਦਸ਼ਾਹ ਨੇ ਭੇਜਿਆ, ਇਰਾਮ ਦੇ ਨੇ, ਇਹਨਾਂ ਤੋਂ ਮੈਂ ਮਨਜ਼ੂਰੀ ਲਈ ਹੈ, ਪਰ ਇਹ ਟਾਲ ਮਟਾਲੇ ਕਰਦੇ ਸੀ, ਚੰਗਾ ਹੋਇਆ ਤੁਸੀਂ ਦਰਵਾਜ਼ੇ ਖੋਲ੍ਹਤੇ। ਤੇ ਮੈਂ ਸਬਰ ਤੇ ਸ਼ੁਕਰ ਦਾ ਅਰਥ ਸਿੱਖ ਪੁੱਛਣਾ। ਕਹਿੰਦੇ ਜੇ ਪੁੱਛਣਾ ਦੋ ਗਜ ਕੱਪੜਾ ਲਿਆਈ, ਇੱਕ ਮਸ਼ਕ ਪਾਣੀ ਦੀ ਲਿਆਈ, ਨਹਾਤਿਆਂ ਇਸ਼ਨਾਨ ਕਰੇ ਨੂੰ ਬੜੀ ਦੇਰ ਹੋ ਗਈ, ਸਾਨੂੰ ਸੈੱਲ ਚ ਪਾ ਛੱਡਿਆ ਇਸ ਮੂਰਖ ਬਾਦਸ਼ਾਹ ਨੇ। ਦੂਸਰੇ ਦਿਨ ਲਿਆਂਦਾ ਕੱਪੜਾ ਤੇੜ ਪਹਿਨ ਲਿਆ, ਬੈਠ ਕੇ ਇਹਨੇ ਨੂੰ ਕੋਰੜੇ ਮਾਰਨ ਵਾਲਾ, 101 ਕੋਰੜਾ ਰੋਜ਼ ਮਾਰਿਆ ਕਰਦੇ ਸੀ। ਜਦ ਸ਼ੁਰੂ ਕਰਿਆ ਪਹਿਲੇ ਕੋਰੜੇ ਤੇ ਹੀ ਆਪ ਐਂ ਕਰਨ ਲੱਗ ਗਏ, ਐਂ ਕਰੀ ਜਾਂਦੇ, 51 ਲੱਗ ਗਏ, ਜਲਾਦ ਪਰੇ ਹਟ ਗਿਆ, ਥੋੜੀ ਦੇਰ ਦਮ ਲੈਣ ਲੱਗ ਗਿਆ। ਸਰਮਦ ਕਹਿਣ ਲੱਗਿਆ, ਸਮਝ ਆਇਆ ਤੇਰੇ ਕੁਛ? ਨਾ ਮਹਾਰਾਜ, ਮੇਰੇ ਸਮਝ ਕੁਛ ਨਹੀਂ ਆ। ਕਹਿੰਦੇ ਹੁਣ ਸਮਝੀ, ਤੈਨੂੰ ਅਸੀਂ ਉਹ ਨੇਤਰ ਦੇ ਦਿੰਦੇ ਹਾਂ ਜਿਹੜੇ ਗਾਇਬ ਵਿੱਚ ਝਾਕ ਸਕਣ। ਜਦ 50 ਦੂਜੀ ਵਾਰੀ ਮਾਰੇ ਕੀ ਦੇਖਦਾ, ਸਾਰੀਆਂ ਸ਼ਕਤੀਆਂ ਅਸਮਾਨੀ ਫਰਿਸ਼ਤੇ ਖੜੇ ਹੱਥ ਬੰਨੇ ਕਿ ਸਰਮਦ ਸਾਨੂੰ ਹੁਕਮ ਕਰ, ਅਸੀਂ ਇਹਦਾ ਮੂਲ ਹੀ ਪੱਟ ਦਈਏ, ਖਤਮ ਕਰ ਦਈਏ ਇਹਨਾਂ। ਉਹ ਨਾ ਨਾ ਕਰੀ ਜਾਂਦਾ ਜਾਂ ਪੂਰੇ ਲੱਗ ਚੁੱਕੇ। ਕਹਿੰਦੇ ਹੁਣ ਤੇਰੀ ਸਮਝ ਆਇਆ ਕੁਛ? ਕਹਿੰਦਾ ਨਹੀਂ ਮਹਾਰਾਜ, ਤੁਸੀਂ ਸਮਝਾਓ, ਮੇਰੀ ਸਮਝ ਨਹੀਂ। ਕਹਿੰਦੇ ਦੇਖ, ਇੰਨੀਆਂ ਗੈਬੀ ਸ਼ਕਤੀਆਂ ਮੇਰੇ ਹੱਥ ਵਿੱਚ ਨੇ, ਜੇ ਮੈਂ ਇੱਕ ਫੁਰਨਾ ਕਰਦਾ ਔਰੰਗਜ਼ੇਬ ਦਾ ਰਾਜ ਐਂ ਉੱਡ ਜੂਗਾ ਜਿਵੇਂ ਰੂੰ ਦੇ ਫੰਬੇ ਉੱਡ ਜਾਂਦੇ ਨੇ, ਕੁਛ ਨਹੀਂ ਬਚਣਾ। ਲੇਕਿਨ ਮੈਂ ਇੰਨੀਆਂ ਸ਼ਕਤੀਆਂ ਦਾ ਮਾਲਕ ਹੁੰਦਾ ਹੋਇਆ 101 ਕਰੋੜਾ ਰੋਜ਼ ਖਾ ਰਹੀ, ਇਹਨੂੰ ਸਬਰ ਕਹਿੰਦੇ। ਚੁੱਪ, ਸਬਰ, ਮੁਰਦਾ ਹੋਏ ਮਰੀਜ਼ ਨਾ ਗੱਲੀ ਹੋਣਾ, ਸਾਵਰ ਸਿੱਧ ਸ਼ਹੀਦ ਪਰਮ ਭਾਵ। ਇਹਨੇ ਨੂੰ ਪਿਆਲਾ ਆ ਗਿਆ ਪਾਣੀ ਪੀਣ ਵਾਲਾ, ਨਮਕ ਦਾ ਭਰਿਆ, ਨਮਕ ਪਾਇਆ ਹੈ। ਉਸ ਵੇਲੇ ਕੀ ਦੇਖਦਾ, ਅਸਮਾਨੀ ਸ਼ਕਤੀਆਂ ਹੱਥ ਬੰਨਦੀਆਂ ਕਿ ਪੀਰ ਜੀ ਸਾਤੋਂ ਅੰਗੀਕਾਰ ਕਰੋ, ਇਹ ਚੀਜ਼ਾਂ ਅਸੀਂ ਤੁਹਾਡੇ ਵਾਸਤੇ ਲਿਆ, ਰਿਧੀਆਂ ਸਿੱਧੀਆਂ ਹੱਥ ਬੰਨੀ ਖੜੀਆਂ। ਕਹਿੰਦੇ ਨਹੀਂ, ਪਿਆਲਾ ਪੀ ਕੇ ਕਹਿੰਦੇ, ਅੱਲਾ ਤਾਲਾ ਤੇਰਾ ਸ਼ੁਕਰ ਹੈ, ਤੂੰ ਭੇਜਦਾ ਤਾਂ ਹੈ ਨਾ ਮੈਨੂੰ ਪਾਣੀ, ਚਾਹੇ ਨਮਕ ਵਾਲਾ ਹੀ ਭੇਜ। ਸੋ ਮਹਾਰਾਜ ਕਹਿਣ ਲੱਗੇ, ਪਿਆਰਿਓ, ਅਸੀਂ ਤਾਂ ਸਬਕ ਦੇ ਰਹੇ ਹਾਂ ਸਬਰ ਤੇ ਸ਼ੁਕਰ ਦਾ। ਉਸ ਵੇਲੇ ਗੁਰ ਕਹਿਣ ਲੱਗਿਆ ਕਿ ਠੀਕ ਹੈ ਮਹਾਰਾਜ, ਲੇਕਿਨ ਇਹ ਖੇਡ ਬੜੀ ਔਖੀ ਹੈ, ਆਉਣ ਵਾਲੇ ਸੰਤਾਂ ਵਾਸਤੇ ਇਹ ਬੜਾ ਦੁੱਖ ਦੇਣਗੇ ਲੋਕ, ਜੇ ਤੁਹਾਨੂੰ ਦੁੱਖ ਦੇ ਤਾਂ ਫਿਰ ਤਾਂ ਇਹਨਾਂ ਦਾ ਦਿਲ ਖੁੱਲ ਗਿਆ, ਤੁਸੀਂ ਸ਼ਰਾਫ ਦੇ ਦਿਓ, ਸ਼ਕਤੀ ਵਰਤ ਲਓ। ਮਹਾਰਾਜ ਕਹਿੰਦੇ ਕਿਹਨੂੰ ਸ਼ਰਾਫ ਦੇ ਦਈਏ, ਐਂ ਪੜ ਲਓ ਸਾਰੇ,
ਆਪੇ ਇੱਕ ਤੋਂ ਅਨੇਕ ਰੂਪ ਤਾਰ ਕੇ, ਆਪੇ ਖੇਲੇ ਖੇਲ ਆਪਣੇ, ਇੱਕ ਤੋਂ ਅਨੇਕ ਰੂਪ ਤਾਰ ਕੇ, ਆਪੇ ਖੇਲੇ ਖੇਲ ਆਪਣੇ, ਆਹ
ਦਿੱਤਾ ਜਾਂਦਾ ਹੈ ਜੇ ਇੱਥੇ ਕੋਈ ਹੋਰ ਹੋਵੇ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖਾ ਏ ਕਿਸੇ ਨੂੰ ਕੋਈ ਨਾਨਕੇ ਲੱਛਣ ਮਰਮ ਗਿਆ। ਇਹ ਤਾਂ ਆਪੇ ਹੀ ਹੈ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ 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 ਅਨੰਤ ਕੋ ਫਿਰ ਏਕੋ ਏਕ ਹੈ ਸਭ ਕੋਈ ਹਮ ਮੈਂ ਗਰਭ ਵਿਆਪੇ ਅੰਤਰ ਬਾਹਰ ਏਕ ਪਛਾਣ ਹੈ ਇਉਂ ਕਰ ਮੈਲ ਸੰਜਾਪੇ ਮਹਾਰਾਜ ਕਹਿੰਦੇ ਪਛਾਣ ਵੀ ਹੈ ਕਈ ਕਈ ਜਿੰਨਾ ਵੀ ਰੱਬੇ ਹੀ ਆ ਇੱਥੇ ਕਿ ਰੱਬੇ ਹੀ ਆ ਹੋਰ ਕੋਈ ਹੈ ਹੀ ਨਹੀਂ ਜੇ ਕੋਈ ਥੱਪੜ ਮਾਰਨ ਵਾਲਾ ਆ ਗਿਆ ਮੂੰਹ ਤੇ ਫੇਰ ਕਹੂ ਇਹਨੇ ਮਾਰਿਆ ਮੇਰੇ ਫੇਰ ਰੱਬ ਕਿੱਧਰ ਚਲੇ ਗਿਆ। ਪ੍ਰਭ ਨੇੜੇ ਹਰ ਦੂਰ ਨਾ ਜਾਣੋ ਏਕੋ ਸ੍ਰਿਸ਼ਟ ਸਵਾਈ ਏਕ ਅੰਕਾਰ ਅਵਰ ਨਹੀਂ ਦੂਜਾ ਨਾਨਕ ਏਕ ਸਮਾਈ ਇਹ ਇੱਕ ਅਵਸਥਾ ਹੈ ਜੋ ਗੁਰੂ ਮਹਾਰਾਜ ਨੇ ਤਤੀਆਂ ਤਵੀਆਂ ਤੇ ਬੈਠ ਕੇ ਪ੍ਰਤੱਖ ਰੂਪ ਦੇ ਵਿੱਚ ਉਹਦਾ ਹੱਲ ਕਰ ਦਿੱਤਾ ਮਹਿਨੇ ਦਾ। ਬਾਕੀ ਹੈ ਗੁਰੂ ਮਹਾਰਾਜ ਦੇ ਵਿੱਚ ਤਾਂ ਸ਼ਕਤੀ ਸੀ ਜੇ ਭਲਾ ਜੇ ਨਾ ਵੀ ਸ਼ਕਤੀਆਂ ਦਿਖਾਲਦੇ ਤਾਂ ਗੁਰਸਿੱਖਾਂ ਵਿੱਚ ਇਹ ਸ਼ਕਤੀਆਂ ਨੇ। ਬਾਬਾ ਕਰਮ ਸਿੰਘ ਜੀ ਮਹਾਰਾਜ ਐਲਾਨ ਕਰਤਾ ਕਿ ਅਸੀਂ ਫਲਾਣੀ ਤਰੀਕ ਨੂੰ ਚਲੇ ਜਾਣਾ। ਸੰਗਤਾਂ ਇਕੱਠੀਆਂ ਹੋ ਗਈਆਂ ਬਹੁਤ ਬਿਰਾ ਹੋਣ ਲੱਗ ਗਿਆ। ਉਸ ਵੇਲੇ ਬਾਬਾ ਜੀ ਦੇ ਪਾਸ ਛੋਟੇ ਸੰਤ ਬਾਬਾ ਲਾਲ ਸਿੰਘ ਜੀ ਸੰਗਤ ਨੂੰ ਲੈ ਕੇ ਗਏ ਬਾਬਾ ਜੀ ਤੁਸੀਂ ਸਮਰੱਥ ਪੁਰਸ਼ ਹੋ ਹੋਰ ਠਹਿਰੋ। ਕਹਿੰਦੇ ਲਾਲ ਸਿੰਘਾਂ ਫਿਰ ਐਂ ਕਰ ਲੈਂਦੇ ਹਾਂ ਦੋ ਸਾਲ ਦੋ ਮਹੀਨੇ ਦੋ ਦਿਨ ਤੇਰਾ ਟਾਈਮ ਰਹਿੰਦਾ ਅਸੀਂ ਤੇਰੇ ਵਾਲਾ ਟਾਈਮ ਲੈਂਦੇ ਹਾਂ ਤੂੰ ਸਾਡੇ ਵਾਲਾ ਲੈ ਲੈ। ਕਹਿੰਦਾ ਠੀਕ ਹੈ ਮਹਾਰਾਜ। ਕਹਿੰਦੇ 4:30 ਵਜੇ ਵਾਸਤੇ ਤਿਆਰ ਹੋ ਜਾ 4:30 ਠੀਕ ਅਸੀਂ ਚਲੇ ਜਾਣਾ ਇੱਥੇ। ਬਾਬਾ ਜੀ ਇਸ਼ਨਾਨ ਕਰਕੇ ਲੰਗਰ ਵਰਤਾਉਂਦੇ ਸੀ 4 ਵਜੇ ਇਸ਼ਨਾਨ ਕਰਕੇ ਪਹੁੰਚ ਕੇ ਬਹੁਤ ਬੇਨਤੀ ਦੇ ਸ਼ਬਦ ਪੜ੍ਹਨ ਤੋਂ ਬਾਅਦ 4:25 ਤੇ ਜਪਜੀ ਸਾਹਿਬ ਦਾ ਭੋਗ ਪਾ ਕੇ ਬਕਸੇ ਚ ਪੈ ਗਏ। ਅੰਦਰੇ ਅੰਦਰ ਬੇਨਤੀਆਂ ਕਰਦੇ ਨੇ ਮਹਾਰਾਜ ਕਹਿਣ ਲੱਗੇ ਬਾਬਾ ਕਰਮ ਸਿੰਘ ਕਹਿੰਦੇ 4:30 ਹੋ ਗਏ ਭਾਈ ਦੇਖੋ ਤਾਂ ਲਾਲ ਸੋਹਣੀ ਚਲੇ ਗਏ ਗੋਰੇ ਵੀ ਬੈਠੇ ਨੇ ਜਰਨੈਲ ਉੱਥੇ ਸਾਰੀ ਦੁਨੀਆ ਬੈਠੀ ਹੈ ਹੱਥ ਲਾਇਆ ਉੱਥੇ ਕੁਛ ਵੀ ਨਹੀਂ ਹੈ ਜੇ ਅੱਜ ਕੱਲ੍ਹ ਦਾ ਜ਼ਮਾਨਾ ਹੁੰਦਾ ਕਹਿੰਦੇ ਬਕਸੇ ਦੇ ਥੱਲੇ ਬਿਜਲੀ ਲਾਈ ਹੋਣੀ ਹੈ ਉਹ ਕਰੰਟ ਦੇ ਤਾ ਫਿਰ ਤਾਰ ਖਿੱਚ ਲਈ ਥੱਲੇ ਨਹੀਂ ਗੁਰੂ ਮਹਾਰਾਜ ਐ ਫਰਮਾਨ ਕਰਦੇ ਨੇ
ਆਵੇ ਜਾਏ ਨਸੰਗ ਗੁਰਮੁਖ ਪਿਆਰਾ ਗੁਰਮੁਖ ਪਿਆਰਾ ਆਵੇ ਜਾਏ ਨਸੰਗ ਗੁਰਮੁਖ ਪਿਆਰਾ ਗੁਰਮੁਖ ਪਿਆਰਾ ਆਵੇ ਜਾਏ ਨਸੰਗ ਗੁਰਮੁਖ ਪਿਆਰਾ ਗੁਰਮੁਖ ਪਿਆਰਾ
ਸਰੀਰ ਛੱਡਣ ਤੋਂ ਬਾਅਦ ਫਿਰ ਆ ਜਾਂਦਾ ਹੈ। ਸਵਾਮੀ ਰਾਮ ਜੀ ਲਿਖਦੇ ਨੇ ਲਿਵਿੰਗ ਵਿਦ ਦਾ ਹਿਮਲਾਇਨ ਮਾਸਟਰ, ਇੱਕ ਸੰਤ ਕੋਲ ਇਹਨਾਂ ਦੇ ਗੁਰੂ ਜੀ ਨੇ ਭੇਜਿਆ ਵੀ ਜਾ ਉਹਦੇ ਕੋਲ, ਉਹ ਤਾਂ ਪੁੱਛ ਵੀ ਕਿਵੇਂ ਭਜਨ ਕਰਦਾ। ਸਵਾਮੀ ਜੀ ਲਿਖਦੇ ਆ ਕਿ 89 ਸੇਂਟਸ ਪਾਸ ਮੈਂ ਗਿਆ, ਉਹਨਾਂ ਦੇ ਭਗਤੀ ਦੇ ਤਰੀਕੇ, ਉਹਨਾਂ ਦੀਆਂ ਗੱਲਾਂ ਸਾਰੀਆਂ ਦਾ ਅਨੁਭਵ ਹੈ। ਕਹਿੰਦੇ ਜਦ ਮੈਂ ਉੱਥੇ ਗਿਆ, 9 ਮੀਲ ਉਰੇ ਸੀ, ਉੱਥੇ ਉਹਨਾਂ ਨੇ ਪ੍ਰਸ਼ਾਦਾ ਭੇਜਤਾ 9 ਮੀਲ ਤੇ। ਜਿਹੜਾ ਲੈ ਕੇ ਆਇਆ ਉਹ ਕਹਿਣ ਲੱਗੇ ਵੀ ਤੁਸੀਂ ਆ ਰਹੇ ਸੀ, ਉਹਨਾਂ ਨੇ ਕਿਹਾ ਭੁੱਖਾ ਹੈ, ਮਜਾ 9 ਮੀਲ ਚਲਿਆ ਜਾ, ਤੂੰ ਉੱਥੇ ਜਾ ਕੇ ਪ੍ਰਸ਼ਾਦਾ ਦੇ ਦੀ, ਫਲਾਣੇ ਰਸਤੇ ਆ ਰਿਹਾ। ਉਹ ਕਹਿਣ ਲੱਗੇ ਮੈਂ ਇਸ ਗੱਲ ਨੂੰ ਕੋਈ ਗੌਰ ਜਾਂ ਨਾ ਬਹੁਤਾ, ਕਿਉਂਕਿ ਅਸੀਂ ਵੀ ਸੈਂਸ ਕਰ ਜਾਂਦੇ ਹਾਂ ਵੀ ਫਲਾਣਾ ਬੰਦਾ ਆ ਰਿਹਾ, ਇਹ ਕੋਈ ਵੱਡੀ ਬਾਤ ਨਹੀਂ ਹੈ, ਸਧਾਰਨ ਬਾਤ ਹੈ ਯੋਗ ਦੇ ਅੰਦਰ। ਉਹਦੇ ਬਾਅਦ ਜਦ ਮੈਂ ਚਲਿਆ ਗਿਆ ਉੱਥੇ, ਤਾਂ ਮੈਂ ਜਾ ਕੇ ਉਹਨੇ ਪੁੱਛਿਆ ਵੀ ਕਿਵੇਂ ਆਏ। ਕਹਿੰਦੇ ਮੈਂ ਤਾਂ ਤੁਹਾਤੇ ਆਹ ਗੱਲਾਂ ਪੁੱਛਣ ਆਇਆ ਸੀ। ਕਹਿਣ ਲੱਗੇ ਮਿਸਟਰ ਯੂ ਆਰ ਟੂ ਲੇਟ, ਕਿਉਂਕਿ ਮੈਂ ਫੈਸਲਾ ਕਰ ਲਿਆ ਸੰਸਾਰ ਤੋਂ ਜਾਣ ਦਾ, ਸਵੇਰੇ ਮੈਂ ਚਲਿਆ ਜਾਣਾ, ਰਹਿ ਤੂੰ ਇੱਥੇ। ਕਹਿੰਦੇ ਮੈਂ ਰਹਿ ਪਿਆ, ਸਵੇਰੇ ਸਾਰੇ ਉਹਦੇ ਸੇਵਕ ਇਕੱਠੇ ਹੋ ਗਏ, ਮੈਂ ਆਰਾਮ ਨਾਲ ਬੈਠਾ ਬੈਠਾ ਬੈਠਾ, ਕਹਿੰਦਾ ਲੈ ਵੀ ਮੈਂ ਤਾਂ ਚੱਲਿਆ, ਵਿੱਚੋਂ ਸਰੀਰ ਦੇ ਨਿਕਲ ਗਿਆ, ਮੁਰਦਾ ਸਰੀਰ ਹੋ ਗਿਆ, ਝਗੜਾ ਪੈ ਗਿਆ। ਈਸਾਈ ਕਹਿੰਦੇ ਅਸੀਂ ਤਾਂ ਸਿਮੈਂਟਰੀ 'ਚ ਲੈ ਕੇ ਜਾਣਾ, ਮੁਸਲਮਾਨ ਕਹਿੰਦੇ ਅਸੀਂ ਕਬਰਸਤਾਨ 'ਚ ਲਿਜਾਣਾ, ਹਿੰਦੂ ਕਹਿੰਦੇ ਇਹ ਤਾਂ ਹੈ ਹੀ ਹਿੰਦੂ ਸਵਾਮੀ ਹੈ, ਅਸੀਂ ਤਾਂ ਇਹ ਸ਼ਮਸ਼ਾਨ ਭੂਮੀ 'ਚ ਲਿਜਾਣਾ। DC ਆ ਗਿਆ, SP ਆ ਗਿਆ, ਪੁਲਿਸ ਆ ਗਈ, ਉਹ ਵੀ ਆਪਣੇ ਛੋਟੇ ਸਾਟੇ ਚੱਕ ਲਿਆਏ ਵੀ ਅਸੀਂ ਜ਼ਬਰਦਸਤੀ ਚੱਕ ਲੈਣਾ ਸਵਾਮੀ ਜੀ ਨੇ। ਮੈਂ ਹੈਰਾਨ ਹਾਂ ਵੀ ਇਹ ਕੀ ਹੋ ਰਿਹਾ। 4 ਘੰਟੇ ਕਹਿੰਦੇ ਰੌਲਾ ਪੈਂਦਾ ਰਿਹਾ। ਜਦੋਂ 4 ਘੰਟੇ ਹੋ ਗਏ, ਉਹ ਸਾਰਿਆਂ ਨੂੰ ਪੁੱਛਣ ਵੀ ਦੱਸੋ ਮੁਸਲਮਾਨ ਕਿਵੇਂ ਹੈ, ਈਸਾਈਆਂ ਨੂੰ ਪੁੱਛਣ ਈਸਾਈ ਕਿਵੇਂ ਹੈ। ਉਹ ਕਹਿਣ ਇਹ ਸਾਨੂੰ ਕੁਰਾਨ ਸ਼ਰੀਫ ਦਾ ਉਪਦੇਸ਼ ਦਿੰਦਾ, ਉਹ ਕਹਿੰਦਾ ਸਾਨੂੰ ਬਾਈਬਲ ਦਾ ਦਿੰਦਾ ਸੀ। ਹਿੰਦੂਆਂ ਨੂੰ ਪੁੱਛਿਆ, ਉਹ ਕਹਿੰਦੇ ਸਾਨੂੰ ਤਾਂ ਗੀਤਾ ਦਾ ਵੇਦਾਂ ਦਾ ਉਪਦੇਸ਼ ਦਿੰਦਾ ਸੀ। ਉਪਦੇਸ਼ ਤਾਂ ਮਹਾਤਮਾ ਦਾ ਸਾਂਝਾ ਹੁੰਦਾ ਹੈ, ਉਹਨੂੰ ਚਾਹੇ ਬਾਈਬਲ ਨਾਲ ਜੋੜ ਲਓ, ਚਾਹੇ ਕੁਰਾਨ ਸ਼ਰੀਫ ਨਾਲ ਜੋੜ ਲਓ, ਚਾਹੇ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਲਓ, ਇੱਕੋ ਹੀ ਗੱਲ ਹੈ। ਗੱਲ ਹੋਰ ਬਹੁਤੀਆਂ ਨਹੀਂ ਹੈਗੀਆਂ, ਨਾਨਕ ਲੇਖੇ ਇੱਕ ਗੱਲ, ਹੋਰ ਹਮੇ ਝਗੜਾ ਚਾਰ, ਤੱਤ ਦੀ ਬਾਤ ਇੱਕੋ ਹੀ ਹੈ। ਉਹ ਫੈਸਲਾ ਉਹ ਵੀ ਨਾ ਕਰ ਸਕੇ ਤੇ ਮੈਨੂੰ ਕਹਿਣ ਲੱਗੇ ਸਵਾਮੀ ਤੂੰ ਦੱਸ ਬਈ ਤੇਰੀ ਕੀ ਰਾਇ। ਕਹਿੰਦਾ ਮੈਂ ਕਿਹਾ ਮੈਂ ਤਾਂ ਕੱਲ ਆਇਆ ਸੀ। ਕਹਿੰਦਾ ਇਹ ਸੱਤ ਨੇ ਤਾਂ ਝਗੜਾ ਹੀ ਪਾਤਾ, ਖਮਖਾ ਕਹਿੰਦਾ ਮਰਿਆ ਕਹਿੰਦਾ। ਕਹਿੰਦਾ ਮੈਂ ਹੈਰਾਨ ਹੋ ਗਿਆ, ਉੱਠ ਕੇ ਬੈਠ ਕੇ ਮੈਨੂੰ ਕਹਿੰਦਾ ਕਿਹੜਾ ਝਗੜਾ ਪਾਇਆ ਮੈਂ। ਕਹਿੰਦਾ ਹਿੰਦੂ ਗੋ ਆਊਟ, ਗੈਟ ਆਊਟ, ਸਾਰਿਆਂ ਨੂੰ ਕੱਢਤਾ। ਕਹਿੰਦਾ ਫਿਰ ਮੁਸਲਮਾਨ ਕਹਿੰਦੇ ਲੈ ਵੀ ਅਸੀਂ ਰਹਿ ਗਏ। ਕਹਿੰਦਾ ਮੁਹੰਮਦਨ ਗੈਟ ਆਊਟ, ਈਸਾਈ ਕਹਿੰਦੇ ਲੈ ਸਾਡਾ ਹੀ ਬਣ ਗਿਆ ਹੁਣ ਤਾਂ। ਕਹਿੰਦਾ ਈਸਾਈ ਸਾਰੇ ਗੈਟ ਆਊਟ, ਸਭ ਕੱਢਤੇ। ਕਹਿੰਦਾ ਕਿੰਨੇ ਮੂਰਖ ਬੰਦੇ ਨੇ, ਕੋਈ ਕਹਿੰਦਾ ਚੱਲਣਾ, ਕੋਈ ਕਹਿੰਦਾ ਦੱਬਣਾ, ਹੁਣ ਨਹੀਂ ਮੈਂ ਕਹਿੰਦਾ ਤੁਹਾਡੇ ਹੱਥ ਆਉਣਾ। ਕਹਿੰਦਾ ਸਾਰੇ ਤੌਰ ਤੇ ਮੈਂ ਕਿਹਾ ਵੀ ਸੰਤ ਜੀ ਬੜਾ ਤੁਸੀਂ ਤਾਂ, ਇਹਨਾਂ ਨੂੰ ਦੱਸਿਆ ਕਿਉਂ ਨਹੀਂ। ਕਹਿੰਦੇ ਮੈਂ ਕੀ ਦੱਸਦਾ, ਸੰਤਾਂ ਦੀ ਕੋਈ ਜਾਤ ਹੁੰਦੀ ਹੈ? ਜਿਹੜੇ ਸੰਤ ਦੀ ਜਾਤ ਆ ਉਹ ਸੰਤ ਹੀ ਨਹੀਂ ਹੈ, ਇਹ ਵੀ ਪੱਕੀ ਬਾਤ ਹੈ, ਉੱਚੀ ਬਾਤ ਹੈ ਬਹੁਤ। ਸੰਤ ਦੀ ਕੋਈ ਜਾਤ ਨਹੀਂ, ਸੰਤ ਦੀ ਜਾਤ ਅੱਲਾ ਹੁੰਦੀ ਹੈ, ਵਾਹਿਗੁਰੂ ਹੁੰਦੀ ਹੈ, ਨਾ ਆਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪੁਰਾਣ। ਕਹਿੰਦਾ ਲੈ ਹੁਣ ਤੂੰ, ਮੈਂ 4-5 ਦਿਨ ਰਹੂੰ, ਹੁਣ ਵਿੱਚ ਪੁੱਛ ਲੈ ਜਿਹੜੀਆਂ ਗੱਲਾਂ ਪੁੱਛਣੀਆਂ। ਕਹਿੰਦਾ ਬਹੁਤ ਮੈਂ ਬਚਨ ਉਹ ਤੇ ਪੁੱਛੇ। 5ਵੇਂ ਦਿਨ ਕਹਿੰਦਾ ਵੀ ਚੱਲ ਸਵਾਮੀ ਆਪਾਂ ਨਾ ਕੇ ਆਈਏ। ਕਹਿੰਦੇ ਮੈਂ ਤਾਂ ਹੁਣ ਚਲਿਆ ਜਾਣਾ ਉੱਥੇ ਹੀ, ਲੱਭਣਾ ਨਹੀਂ ਕਿਸੇ ਨੂੰ ਵੀ ਜ਼ੋਰ ਲਾ ਲੈ। ਕਹਿੰਦਾ ਮੈਂ ਵੀ ਨਹਾਉਂਦਾ ਉਹ ਵੀ ਨਹਾਉਂਦਾ ਤੂੰ ਵੀ ਮਾਰੀ। ਕਹਿੰਦਾ ਮੁੜ ਕੇ ਨਿਕਲਿਆ ਹੀ ਨਹੀਂ। ਕਹਿੰਦਾ ਮੈਂ ਰੌਲਾ ਪਾਤਾ ਥੋੜਾ ਸੰਤਾ ਗਿਆ ਬਥੇਰੇ ਨੱਠੇ ਥੋੜਾ ਥੋੜਾ ਪਾਣੀ। ਕਹਿੰਦੇ ਲੱਭਿਆ ਹੀ ਨਹੀਂ ਪਾਣੀ ਚੋਂ ਸਰੀਰ ਏ ਗੁੰਮ ਕਰ ਲਿਆ। ਉਹ ਮੈਂ ਬੇਨਤੀ ਕਰਦਾ ਗੁਰਮੁਖ ਆਵੇ ਜਾਏ ਨਿਸੰਗ ਚਾਹੇ ਗੁਰੂ ਘਰ ਹੈ ਚਾਹੇ ਹੋਰ ਹੈ ਜਿਹੜੀ ਬਿਰਤੀ ਪਹੁੰਚੀ ਹੋਈ ਹੈ ਉਹ ਕਾਲ ਉਹਦੇ ਹੱਥ ਵਿੱਚ ਹੁੰਦਾ ਜਦ ਜੀ ਕਰੇ ਆ ਜਾਵੇ ਜਦ ਜੀ ਕਰੇ ਚਲਿਆ ਜਾਵੇ। ਚਾਰ ਪੰਜ ਘੰਟੇ ਛੇ ਘੰਟੇ ਮਰੇ ਨੂੰ ਹੋ ਗਏ ਸੀ ਫਿਰ ਉੱਠ ਕੇ ਬਹਿ ਗਿਆ ਮਰਜ਼ੀ ਨਾਲ ਫਿਰ ਚਲੇ ਗਏ। ਐਸੀ ਬਾਤ ਨਹੀਂ ਗੁਰੂ ਮਹਾਰਾਜ ਜੀ ਸਾਰੀਆਂ ਤਕਲੀਫਾਂ ਸਹਿ ਰਹੇ ਨੇ। ਉਸ ਤੋਂ ਬਾਅਦ ਆਪ ਜੀ ਐਸਾ ਇਤਿਹਾਸ ਲਿਖਦੇ ਨੇ ਕਈਆਂ 'ਚ ਤਾਂ ਐਂ ਲਿਖਿਆ ਹੋਇਆ ਵੀ ਮਹਾਰਾਜ ਕਹਿੰਦੇ ਇਸ਼ਨਾਨ ਕਰਨਾ। ਕਈਆਂ ਵਿੱਚ ਐਂ ਲਿਖਿਆ ਹੋਇਆ ਵੀ ਉੱਥੇ ਬਰੇਤੀ 'ਤੇ ਉਹਨਾਂ ਨੂੰ ਰੱਖਿਆ ਗਿਆ ਉੱਥੇ ਹੀ ਉਹ ਤੜਪ ਤੜਪ ਕੇ ਉਹਨਾਂ ਦਾ ਸਰੀਰ ਛੁੱਟ ਗਿਆ। ਕਈਆਂ ਵਿੱਚ ਇਹ ਲਿਖਿਆ ਹੋਇਆ ਵੀ ਉਹਨਾਂ ਨੂੰ ਹੋਰ ਸਜ਼ਾ ਦੇਣ ਵਾਸਤੇ ਠੰਡੇ ਪਾਣੀ 'ਚ ਗੋਤੇ ਦੇਣ ਲੱਗ ਗਏ ਵੀ ਛਾਲੇ ਜਿਹੜੇ ਨੇ ਪਏ ਹੋਏ ਉਹ ਹੋਰ ਦੁਖਣਗੇ। ਆਪਣੀ ਆਪਣੀ ਮੱਤ ਹੈ। ਮਹਿਮਾ ਬਰਗਾਸ਼ ਨੇ ਕੁਛ ਵੀ ਨਹੀਂ ਲਿਖਿਆ ਕਦੇ ਨਹੀਂ ਲਿਖਿਆ ਵੀ ਤੱਤੀ ਤਵੀ ਤੇ ਵੇਟ। ਹੁਣ ਕਿਹੜੇ ਇਤਿਹਾਸ ਨੂੰ ਮੰਨੀਏ ਕਿਹੜੇ ਨੂੰ ਛੱਡੀਏ। ਉਹ ਜੇ ਅਸੀਂ ਆਪਣਾ ਮਤਲਬ ਸਿੱਧ ਕਰਨ ਵਾਸਤੇ ਕਿਸੇ ਦੀ ਬਾਂਹ ਕਿਸੇ ਦੀ ਉਂਗਲੀ ਕਿਸੇ ਦੀ ਲੱਤ ਕਿਸੇ ਦਾ ਪਜਾਮਾ ਕਿਸੇ ਦਾ ਕੁੜਤਾ ਐਂ ਕਰਕੇ ਗੁਜ਼ਾਰਾ ਕਰਦੇ ਹਾਂ ਇਤਿਹਾਸ 'ਚ ਤੁਹਾਨੂੰ ਸਿੱਧੀ ਗੱਲ ਦੱਸੀਏ। ਇਹ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਰਪਾ ਕਰਤੀ ਸਿੱਕੇ ਬੰਦ ਕਰਤਾ ਇਹਦੇ ਕਰਕੇ ਆਪਾਂ ਬਚੇ ਹੋਏ ਹਾਂ। ਇਤਿਹਾਸ ਨਾਲ ਨਹੀਂ ਸੀ ਬਚਣਾ। ਬਹੁਤ ਗਲਤ ਲਿਖੀ ਜਾਂਦੇ ਹੁਣ ਫੇਰ ਗਲਤ ਲਿਖੀ ਜਾਂਦੇ। ਖੈਰ ਗੁਰੂ ਮਹਾਰਾਜ ਨੇ ਸਰੀਰ ਛੱਡ ਦਿੱਤਾ। ਐਸਾ ਲਿਖਿਆ ਹੋਇਆ ਕਿ ਚੰਦਨ ਦੀ ਚਿਖਾ ਤਿਆਰ ਕਰਕੇ ਉੱਥੇ ਸਸਕਾਰ ਕਰ। ਕਈ ਥਾਈਂ ਐਸਾ ਲਿਖਿਆ ਹੋਇਆ ਕਿ ਗੁਰੂ ਮਹਾਰਾਜ ਨੇ ਇਸ਼ਨਾਨ ਕਰਨ ਵਾਸਤੇ ਬੜੇ ਕਹਿੰਦੇ ਲਓ ਵੀ ਅਸੀਂ ਆਪਣਾ ਸਰੀਰ ਜਿਹੜਾ ਜਿਵੇਂ ਗੁਰੂ ਨਾਨਕ ਸਾਹਿਬ ਨੇ ਅਲੋਪ ਕਰਿਆ ਸੀ ਅਸੀਂ ਵੀ ਕਰ ਲੈਂਦੇ। ਨਹੀਂ ਤਾਂ ਜੇ ਇੰਨੀ ਪਬਲਿਕ ਸੀ ਉੱਥੇ ਗਈ ਹੋਈ ਤਾਂ ਪਾਣੀ ਤਾਂ ਡੂੰਘਾ ਨਹੀਂ ਸੀ ਉੱਥੇ ਟੋਲ ਟਾਲ ਲੈਣਾ ਸੀ ਵੀ ਯਾਰ ਗੁਰੂ ਸਾਹਿਬ ਦਾ ਸਰੀਰ ਰੁੜਿਆ ਜਾ ਰਿਹਾ। ਉੱਥੇ ਕੋਈ ਹਨੇਰਾ ਸੀਗਾ ਜਾਂ ਪਤਾ ਲੱਗਿਆ ਵੀ ਸਰੀਰ ਉਹਦੇ ਵਿੱਚ ਰਹਿ ਗਿਆ ਤਾਂ ਟੋਲੀ ਜਾਂਦੇ ਨੇ ਹੁਣ ਵੀ ਟੋਲੀ ਜਾਂਦੇ ਆ ਕਿੰਨੇ ਕਿੰਨੇ ਮੀਲਾਂ ਤੇ ਜਾ ਕੇ ਸਰੀਰ ਮਿਲ ਜਾਂਦੇ। ਇਹ ਤਾਂ ਉਹਨਾਂ ਦੀ ਮੌਜ ਸੀ ਪ੍ਰਗਟ ਕਰ ਲੈਣਾ ਗੁਪਤ ਹੋ ਜਾਣਾ ਸਰੀਰ ਗੁਪਤ ਕਰ ਲਿਆ। ਸੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਐਸੀ ਜੋ ਘਟਨਾ ਹੈ ਗੁਰੂ ਇਤਿਹਾਸ ਦੇ ਅੰਦਰ ਬਹੁਤ ਵੱਡੀ ਅੱਜ ਦੀ ਘਟਨਾ ਹੈ ਜਿਹੜੀ ਸਾਨੂੰ ਬਹੁਤ ਸਾਰੇ ਸਬਕ ਦਿੰਦੀ ਹੈ। ਇਹ ਕੌਮ ਦੀ ਮਜ਼ਬੂਤੀ ਇਸ ਘਟਨਾ ਤੋਂ ਸ਼ੁਰੂ ਹੁੰਦੀ ਹੈ। ਜੇ ਗੁਰੂ ਮਹਾਰਾਜ ਸ਼ਕਤੀਆਂ ਦਿਖਾ ਦਿੰਦੇ ਨਾ ਅੱਗ ਜਲਣ ਦਿੰਦੇ ਨਾ ਪਾਣੀ ਗਰਮ ਹੋਣ ਦਿੰਦੇ ਨਾ ਉਹਨਾਂ ਦੀਆਂ ਹੱਥਕਣੀਆਂ ਰਹਿੰਦੀਆਂ ਫੇਰ ਕੀ ਹੁੰਦਾ। ਫਿਰ ਇਹ ਹੋਣਾ ਸੀ ਵੀ ਉਹ ਤਾਂ ਸ਼ਕਤੀ ਵਾਲੇ ਸੀ ਸਾਡੇ 'ਚ ਤਾਂ ਸ਼ਕਤੀ ਨਹੀਂ ਹੈ। ਇਹ ਸੰਘਰਸ਼ ਨਹੀਂ ਸੀ ਚੱਲ ਸਕਣ। ਇਹ ਕੌਮ ਦਾ ਸੰਘਰਸ਼ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਗੁਰੂ ਅੱਠਵੇਂ ਪਾਤਸ਼ਾਹ ਗੁਰੂ ਛੇਵੇਂ ਪਾਤਸ਼ਾਹ ਗੁਰੂ ਪੰਜਵੇਂ ਪਾਤਸ਼ਾਹ ਹੋਰ ਅਨੇਕਾਂ ਗੁਰਸਿੱਖ ਭਾਈ ਮਨੀ ਸਿੰਘ ਵਰਗੇ ਭਾਈ ਤਾਰੂ ਸਿੰਘ ਵਰਗੇ ਸ਼ਕਤੀਆਂ ਸੰਪੰਨ ਸੀਗੇ ਸਾਰੇ। ਲੇਕਿਨ ਉਹਨਾਂ ਨੇ ਇੱਕ ਲਾਇਨ ਤੋਰਤੀ ਵੀ ਸੱਚ ਦੀ ਸੱਚ ਦੇ ਉੱਤੋਂ ਕੁਰਬਾਨ ਹੋਣਾ ਸੱਚ ਦੀ ਸ਼ਹਾਦਤ ਦੇਣੀ ਅਤੇ ਸੱਚ ਦੀ ਸ਼ਹਾਦਤ ਦਿੰਦੇ ਜੇ ਸਰੀਰ ਜਾਂਦਾ ਤਾਂ ਜਾਣ ਦਿਓ ਕੋਈ ਬਾਤ ਨਹੀਂ ਹੈ ਕਿਉਂਕਿ ਸਰੀਰ ਨੇ ਤਾਂ ਲੇਖੇ ਲੱਗਣਾ ਹੀ ਲੱਗਣਾ। ਇਹ ਗੱਲ ਉਹ ਹੈ ਕਿ ਸੱਚੋਂ ਓਰੇ ਸਭ ਕੋ ਉੱਪਰ ਸੱਚ ਆਚਾਰ। ਪਹਿਲੇ ਸਾਧੂ ਜਦੋਂ ਬ੍ਰਹਮ ਗਿਆਨ ਹੋ ਜਾਂਦਾ ਪ੍ਰਕਾਸ਼ ਹੋ ਜਾਂਦਾ ਉਦੋਂ ਬਾਅਦ ਸਰੀਰ ਦੀ ਲੋੜ ਨਹੀਂ ਸੀ ਸਮਝਦੇ ਆਪਣੇ ਆਪ ਹੀ ਛੱਡ ਦਿਆ ਕਰਦੇ ਸੀ ਵੀ ਹੁਣ ਮੈਨੂੰ ਲੋੜ ਨਹੀਂ ਹੈ। ਜੋ ਕੁਛ ਲੈਣਾ ਸੀ ਮਿਲ ਗਿਆ ਜੋ ਕੁਛ ਪਾਉਣਾ ਸੀ ਪਾ ਲਿਆ ਜੋ ਕੁਛ ਜਾਣਨਾ ਸੀ ਜਾਣ ਲਿਆ ਹੁਣ ਇਸ ਤੋਂ ਅੱਗੇ ਕੋਈ ਚੀਜ਼ ਨਹੀਂ। ਲੇਕਿਨ ਗੁਰੂ ਘਰ ਦੇ ਅੰਦਰ ਵੀ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨ ਤੋਂ ਬਾਅਦ ਇਹ ਸਰੀਰ ਨੂੰ ਸ਼ੁਭ ਲੇਖੇ ਚਲਾਓ ਚਾਹੇ ਤਾਂ ਸੇਵਾ ਕਰੋ ਸੰਗਤਾਂ ਦੀ ਚਾਹੇ ਕੀਰਤਨ ਨਾਲ ਸੇਵਾ ਕਰੋ ਚਾਹੇ ਹੋਰ ਤਰੀਕੇ ਨਾਲ ਸੇਵਾ ਕਰੋ ਸੇਵਾ ਕਰੋ। ਇਹ ਸਰੀਰ ਨੂੰ ਅੰਤ ਸਮੇਂ ਤੱਕ ਜਦ ਤਾਈਂ ਆਸਰੀ ਸਵਾਸ ਨਹੀਂ ਆਉਂਦਾ ਇਹਨੂੰ ਲੇਖੇ। ਸੋ ਗੁਰੂ ਨਾ ਗੁਰੂ ਅਰਜਨ ਪਾਤਸ਼ਾਹ ਦੀ ਜੋ ਮਹਿਮਾ ਹੈ ਉਹਦੇ ਬਾਰੇ ਭੱਟਾ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਐਸਾ ਆਪਣੀ ਸ਼ਰਧਾ ਪ੍ਰਗਟਾਈ ਹੈ। ਅੱਧ ਬੋਲਿਓ
ਜਪਿਆ ਅਰਜਣ ਦੇਵ ਗੁਰਾਂ ਨੂੰ ਜਮਾਂ ਵਾਲੀ ਥਾਈ
ਜਿਨ੍ਹਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਜਪਿਆ ਸੁਣਿਆ ਉਹਦਾ ਫਲ ਕੀ ਹੋਇਆ, ਉਹ ਗਰਭ ਜੂਨ ਦੇ ਵਿੱਚ ਫੇਰ ਨਹੀਂ ਆਉਣਗੇ, ਦੁਬਾਰਾ ਨਹੀਂ ਗਰਭ ਵਿੱਚ ਆਉਣਗੇ। ਜਬ ਲਓ ਭਾਗ, ਜਬ ਲਓ ਨਹੀਂ ਭਾਗ, ਲਿਲਾਰ ਉਹਦਾ। ਜਿੰਨਾ ਚਿਰ ਮੱਥੇ ਦੇ ਵਿੱਚ ਭਾਗ ਨਹੀਂ ਸੀ ਲਿਖੇ ਗਏ, ਤਬ ਲਓ ਭਰਮ ਤੇ ਫਿਰਤੇ ਬਹੁਤ ਆਏ। ਸਾਰੀ ਜ਼ਿੰਦਗੀ ਕੱਢ ਦਿੱਤੀ ਭਰਮ ਦਿਆਂ ਨੇ, ਕੋਈ ਥਾਂ ਨਾ ਮਿਲਿਆ। ਕੱਲ ਘੋਰ ਸਮੁੰਦਰ ਮੇਂ ਬੂਡ ਥੇ ਡੁੱਬ ਰਹੇ ਸੀਗੇ ਸਮੁੰਦਰ ਦੇ ਵਿੱਚ ਕਲਯੁਗ ਦੇ, ਕਬ ਹੂੰ ਮਿਟ ਹੈ ਨਹੀਂ ਰਹੇ ਪਛਤਾਏ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਏ। ਤਤ ਵਿਚਾਰ ਤਾਂ ਕਹਿੰਦੇ ਇਹ ਹੈ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਨਿਰਗੁਣ ਸਰੂਪ ਚੋਂ ਸੰਸਾਰ ਦਾ ਉਧਾਰ ਕਰਨ ਵਾਸਤੇ ਇਹ ਅਵਤਾਰ ਬਣਾਇਆ ਸੀ, ਸਰੀਰ ਬਣਾਇਆ। ਤੇ ਹੁਣ ਜਿਨ੍ਹਾਂ ਨੇ ਇਹਨਾਂ ਦਾ ਧਿਆਨ ਕਰਿਆ, ਜਿਸ ਤਰ੍ਹਾਂ ਗੁਰੂ ਹਰਕ੍ਰਿਸ਼ਨ ਧਿਆਈਆ, ਕੀ ਹੁੰਦਾ, ਜਿਸ ਡਿੱਠੇ ਸਭ ਦੁੱਖ ਜਾਏ। ਹੁਣ ਜਿਹੜਾ ਗੁਰੂ ਅਰਜਨ ਪਾਤਸ਼ਾਹ ਦਾ ਧਿਆਨ ਕਰਦਾ ਉਹਦੇ ਨਾਲ ਕੀ ਹੁੰਦਾ, ਕਹਿੰਦੇ ਜਪਿਓ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਏ। ਉਹ ਫੇਰ ਨੀ ਉਹਨੂੰ ਸੰਕਟ ਪੈਣਾ, ਗਰਭ ਜੋਨੀ ਚ ਨਾ ਆਵੇਗਾ। ਜਿਨ੍ਹਾਂ ਨੇ ਉਹਨਾਂ ਦਾ ਜਸ ਸੁਣਿਆ, ਜਸ ਗਾਇਆ, ਜਸ ਨੂੰ ਹਿਰਦੇ ਚ ਪਛਾਇਆ, ਕਿਉਂਕਿ ਉਹ ਆਪ ਹੀ ਪਰਮੇਸ਼ਰ ਸੀਗੇ। ਪਰਮੇਸ਼ਰ ਉਹਨਾਂ ਦੇ ਸਰੀਰ ਚ ਸਾਕਸ਼ਾਤ ਵਸਦਾ, ਉੱਥੇ ਦੋ ਨੀ ਸੀਗੇ, ਆਪ ਹੀ ਪਰਮੇਸ਼ਰ ਜੀ ਹੈ। ਪਦਤ ਤੇ ਮਰ ਚੁੱਕੋ ਰੇ ਮਨ ਭੇਦ ਵਿਵੇਦ ਨਾ ਜਾਣ ਪੀਓ, ਪ੍ਰਤੱਖ ਹਿਰਦੈ ਗੁਰੂ ਅਰਜਨ ਕੇ ਹਰ ਮੂਰਤ ਬਰਮ ਨਿਵਾਸ ਪੀਓ। ਐਸਾ ਮਹਾਂਪੁਰਖ ਗੁਰੂਆਂ ਦਾ ਆਪਨੇ ਸੁਣਿਆ ਹੈ, ਸੋ ਜਿੰਨੀ ਕੁ ਬੁੱਧੀ ਬਖਸ਼ੀ ਹੈ ਉਸਦੇ ਮੁਤਾਬਕ ਮੈਂ ਬੇਨਤੀ ਕਰੀ ਹੈ, ਕਿਉਂਕਿ ਸਾਨੂੰ ਸ਼ੱਕ ਪੈ ਜਾਂਦੇ ਵੀ ਗੁਰੂ ਸਾਹਿਬ ਨੇ ਸ਼ਕਤੀ ਕਿਉਂ ਨਾ ਦਿਖਾ ਲਈ। ਆਹ ਜਿਹੜੇ ਬੁੱਧੀਜੀਵੀ ਲੋਕ ਨੇ, ਪ੍ਰੋਫੈਸਰ ਲੋਕ, ਕਹਿੰਦੇ ਸ਼ਕਤੀ ਹੈ ਹੀ ਨਹੀਂ ਸੀ, ਹੁੰਦੀ ਤਾਂ ਦਿਖਾ ਦੇ। ਉਹ ਆਪਣੇ ਹਿਸਾਬ ਨਾਲ ਚੱਲੀ ਜਾਂਦੇ, ਜਗਿਆਸੂ ਡੋਲਦਾ ਵੀ ਜਿਹੜੇ ਆਪਦੀ ਮਦਦ ਨਹੀਂ ਕਰ ਸਕੇ ਸਾਡੀ ਕੀ ਕਰਨਗੇ। ਡੋਲਦਾ ਨਾ ਕੁਦਰਤੀ ਵੀ ਆਪੇ ਤੱਤੀਆਂ ਤਵੀਆਂ ਚ ਬਹਿ ਗਏ ਤੇ ਆਪੇ ਡੇਗਾਂ ਚ ਵਾਲੇ ਖਾ, ਸਾਡੀ ਰਾਖੀ ਕੀ ਕਰਨਗੇ। ਗੁਰੂ ਤਾਂ ਇਹ ਕਹਿੰਦਾ ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ, ਸ਼ਤਰੂ ਅਨੇਕ ਚਲਾਵਤ ਕਾਵ ਤਉ ਤਨੇਕ ਨਾ ਲਾਗਨ ਪਾਵੈ, ਰਾਖ ਤਾਂ ਆਪਣੋ ਕਰਦਾ ਕਰ ਪਾਪ ਸਬੂ ਨਾ ਪੇਟਣ ਪਾਵੈ, ਔਰ ਕੀ ਬਾਤ ਕਹਾਂ ਕਹਿਤੋ ਸਭ ਪੇਟ ਹੀ ਗਈ ਪਟਲੀ, ਜਾਮ ਗੁਰੂ ਹੋਏ ਬਲ ਲੱਖ ਬਾਹ ਕਹਿ ਕੀ ਜਾ। ਲੱਖ ਬੰਦਾ ਬਰਖਿਲਾਫ ਹੋਵੇ, ਜੇ ਗੁਰੂ ਵੱਲ ਹੈ ਕੁਛ ਨਹੀਂ ਉਹਦਾ ਵਿਗੜਦਾ। ਪਰ ਇੱਥੇ ਅਸੀਂ ਦੇਖਦੇ ਹਾਂ ਵੀ ਗੁਰੂ ਤਾਂ ਆਪੇ ਤੱਤੀਆਂ ਤਵੀਆਂ ਤੇ ਬੈਠ ਕੇ ਆਪੇ ਹੀ ਦੇਗਾਂ ਚ ਵਾਲੇ ਖਾਲੇ, ਨਹੀਂ ਸਾਸ। ਇਹ ਗੁਰੂ ਦਾ ਆਪਣਾ ਪਾਠ ਸੀ ਜਿਹੜਾ ਉਹਨਾਂ ਨੇ ਕੌਮ ਦੀ ਉਸਾਰੀ ਵਾਸਤੇ ਕਰਨਾ ਹੀ ਕਰਨਾ ਸੀ। ਇਹਦੇ ਵਿੱਚ ਸ਼ਰਧਾ ਤੋੜ ਕੇ ਇਸ ਤਰ੍ਹਾਂ ਦੀ ਸੋਚਣ ਦੀ ਬਾਤ ਨਹੀਂ ਹੋਇਆ ਕਰਦੀ। ਗੁਰੂ ਸਮਰੱਥ ਸੀਗੇ, ਜੋ ਕੁਛ ਕਰਨਾ ਸੀ ਕਰ ਰਿਹਾ। ਕਿਹਦੀ ਤਾਕਤ ਸੀ ਗੁਰੂ ਵੱਲ ਝਾਕਣ ਦੀ? ਕਿਉਂਕਿ ਗੁਰੂ ਔਰ ਪਰਮੇਸ਼ਰ ਚ ਫਰਕ ਨਹੀਂ ਹੁੰਦਾ। ਸਮੁੰਦਰ ਬਰੋਲ ਸਰੀਰ ਅਮ ਦੇਖਿਆ, ਇੱਕ ਬਸਤਾ ਰੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਉਹ ਤਾਂ ਮਹਾਨ ਸ਼ਕਤੀਆਂ ਦੇ ਮਾਲਕ ਹੁੰਦੇ ਨੇ। ਇੱਕ ਫੁਰਨਾ ਕਰਨ ਦੀ ਲੋੜ ਹੈ, ਕੁਛ ਵੀ ਨਹੀਂ ਰਹਿੰਦਾ। ਲੇਕਿਨ ਉਹਨਾਂ ਨੇ ਆਉਣ ਵਾਲੀ ਜਿਹੜੀ ਕੌਮ ਸੀ ਉਹਦੇ ਵਿੱਚ ਜਾਨ ਭਰਨ ਵਾਸਤੇ, ਉਹਦੇ ਵਿੱਚ ਤਕਲੀਫਾਂ ਨੂੰ ਸਹਿ ਲੈਣ ਵਾਸਤੇ ਆਪ ਨੇ ਇੱਕ ਮਾਰਗ ਦਰਸ਼ਨ ਕੀਤਾ। ਫੌਜ ਦੇ ਅੰਦਰ ਜਿਹੜਾ ਪੀਟੀ ਮਾਸਟਰ ਹੁੰਦਾ ਜਾਂ ਦੂਸਰਾ ਹੁੰਦਾ, ਉਹ ਪਹਿਲਾਂ ਆਪ ਕਰਕੇ ਦਿਖਾਉਂਦਾ। ਉਹਨੂੰ ਕਰਨ ਦੀ ਲੋੜ ਨਹੀਂ ਕੋਈ ਹੁੰਦੀ, ਕਿਉਂਕਿ ਉਹਦੀ ਡਿਊਟੀ ਲੱਗੀ ਹੋਈ ਹੈ ਵੀ ਇਹ ਉਸਤਾਦ ਹੈ। ਉਸਤਾਦ ਨੇ ਜਿਹੜੇ ਰੰਗਰੂਟ ਨੇ ਉਹਨਾਂ ਨੂੰ ਸਿਖਾਉਣਾ ਹੀ ਸਿਖਾਉਣਾ ਹੈ। ਸਾਰਾ ਕੁਛ ਉਵੇਂ ਟੱਪਦਾ, ਉਵੇਂ ਕੰਧਾਂ ਟੱਪਦਾ, ਉਵੇਂ ਛਾਲਾਂ, ਉਵੇਂ ਘੋੜੇ ਤੇ ਬੈਠ ਕੇ ਕੁਦਾਈਆਂ ਟੱਪਦਾ, ਉਵੇਂ ਜਿਵੇਂ ਸਭ ਕੁਛ ਕਰਕੇ ਦਿਖਾਉਂਦਾ। ਹਾਲਾਂਕਿ ਉਹ ਤਾਂ ਪਾਸ ਹੋਇਆ ਹੋਇਆ। ਸੋ ਗੁਰੂਆਂ ਨੇ ਜੇ ਤਾਂ ਇਹ ਧਰਮ ਦਾ ਮਾਰਗ ਨਾ ਚੱਲਣਾ ਹੁੰਦਾ, ਫੇਰ ਤਾਂ ਕਿਸੇ ਦੀ ਤਾਕਤ ਨਹੀਂ ਸੀ ਗੁਰੂ ਸਾਹਿਬ ਨੂੰ ਕੋਈ ਤੱਤੀ ਦੇਵੀ ਤੇ ਬਿਠਾ ਦਿੰਦਾ ਜਾਂ। ਇਹ ਇੱਕ ਮਾਰਗ ਸੀ, ਇਹ ਲੰਮਾ ਰਸਤਾ ਹੈ ਜਿਹੜਾ ਸੰਸਾਰ ਦੇ ਉੱਤੇ ਫੈਲਣਾ ਹੈ, ਬਹੁਤ ਜ਼ੋਰ ਨਾਲ ਫੈਲਣਾ ਕਿਸੇ ਸਮੇਂ ਤੇ। ਜਦੋਂ ਸਾਨੂੰ ਸਮਰੱਥ ਆ ਗਈ, ਅਜੇ ਸਾਨੂੰ ਅਕਲ ਨਹੀਂ ਆਈ, ਕਮਲਿਆਂ ਦੇ ਹੱਥ ਪੈ ਗਈ, ਬਹੁਤ ਵੱਡੀ ਬਾਤ। ਉਹ ਕਮਲੇ ਆਪਸ ਵਿੱਚ ਲੜੀ ਜਾਂਦੇ, ਅੰਨੇ ਆ ਸੀ, ਦੁਨੀਆਂ ਨੂੰ ਨਹੀਂ ਦੱਸ ਸਕਦੇ। ਜੇ ਕੋਈ ਦੱਸਣ ਦੀ ਕੋਸ਼ਿਸ਼ ਕਰਦਾ ਕਹਿੰਦੇ ਇਹਨੂੰ ਖਿੱਚ ਕੇ ਥੱਲੇ ਸੁੱਟ ਲਓ, ਬੋਲਣਾ ਨਹੀਂ ਦਿੰਦੇ ਕਿਸੇ। ਆ ਜਾਣਾ ਸਮਾਜ ਛੇਤੀ, ਇਹ ਤਾਂ ਫੈਲ ਜਾਣਾ ਮੈਸੇਜ ਸਾਰੀ ਦੁਨੀਆਂ। ਸਿਆਣਿਆਂ ਨੇ ਸੋਚਣਾ ਬੈਠ ਕੇ, ਉਹ ਸ਼ਰਧਾ ਵਾਲਿਆਂ ਨੇ, ਅਕਲ ਵਾਲਿਆਂ ਨੇ, ਪੀ ਐਚ ਡੀ ਡਾਕਟਰਾਂ ਨੇ ਨਹੀਂ ਸੋਚਣਾ। ਇਹਨਾਂ ਨੂੰ ਤਾਂ ਵਾਹਿਗੁਰੂ ਨੇ ਪਤਾ ਨਹੀਂ ਕੀ ਕਰਤਾ, ਇਹਦਾ ਡਰੀ ਜਾਂਦੇ। ਫਲਾਣੇ ਨੇ ਐਂ ਲਿਖਿਆ, ਫਲਾਣੇ ਨੇ ਐਂ ਲਿਖਿਆ, ਉਹ ਪਹਿਲੇ ਲਿਖੇ ਦੇ ਅਸੀਂ ਗੁਲਾਮ ਹਾਂ। ਆਪਣੇ ਆਪ ਵੀ ਸੋਚੋ ਵੀ ਗੁਰੂ ਦੀ ਬਾਣੀ ਕੀ ਕਹਿੰਦੀ ਹੈ। ਇਤਿਹਾਸ ਤਾਂ ਹੈ ਹੀ ਸਾਰਾ ਗਲਤ ਪਲਤ। ਹੁਣ ਮਹਿਮਾ ਪ੍ਰਕਾਸ਼ ਦੇ ਰੈਫਰੈਂਸ ਦਿੰਦੇ ਹੈ, ਮਹਿਮਾ ਪ੍ਰਕਾਸ਼ ਗੱਲੇ ਨਹੀਂ ਆਈ ਕਿਤੇ, ਇੰਨੀ ਉਹ ਆਈ ਹੈ ਬਈ ਗੁਰੂ ਮਹਾਰਾਜ ਬੈਠ ਕੇ ਸਰੀਰ ਛੱਡਤਾ ਉਹਨਾਂ ਨੇ ਉੱਥੇ। ਉਹਨੂੰ ਆਧਾਰ ਬਣਾ ਕੇ ਗਾਂ ਇਤਿਹਾਸ ਲਿਖਦੇ ਨੇ, ਜਿਹਨੂੰ ਇੰਨੀ ਗੱਲ ਦਾ ਏਡੀ ਬੜੀ ਬਾਤ ਦਾ ਨਹੀਂ ਪਤਾ, ਉਹ ਹੋਰ ਕੀ ਗੱਲਾਂ ਦੱਸ ਦੂਗਾ। ਉਹ ਐਂ ਰੌਲਾ ਰੱਪਾ ਜਿਹਾ ਇਤਿਹਾਸਾਂ ਚ ਪਈ ਜਾਂਦਾ। ਇਤਿਹਾਸਾਂ ਨੂੰ ਛੱਡੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾ ਛੱਡੋ। ਜਿਹੜਾ ਕੁਛ ਇਹ ਕਹਿੰਦੀ ਹੈ ਉਹਦੇ ਮੁਤਾਬਕ ਆਪਣਾ ਜੀਵਨ ਬਤੀਤ ਕਰੋ, ਫਿਰ ਅਸੀਂ ਇੱਥੇ ਵੀ ਸੁਖੀ ਦਰਗਾਹ ਚ। ਸੋ ਹੁਣ ਸਮਾਂ ਜਾਂਚ ਨਹੀਂ ਦਿੰਦਾ, ਬੇਨਤੀ ਮੈਂ ਫੇਰ ਕਰਦਾ ਕਿ ਜੋ ਮੈਗਜ਼ੀਨ ਹੈ ਉਹ ਜੂਨ ਦੇ ਮਹੀਨੇ ਦਾ ਆ ਚੁੱਕਿਆ, ਉਹਦੇ ਵਿੱਚ ਇਹ ਸਾਰਾ ਸਾਕਾ ਵੀ ਲਿਖਿਆ ਹੋਇਆ ਹੈ ਡਾਕਟਰ ਸ਼ਮਸ਼ੇਰ ਸਿੰਘ ਉਹਨਾਂ ਨੇ। ਅੱਜ ਉਹਨਾਂ ਦਾ ਲਿਖਿਆ ਹੋਇਆ ਜੀਤ ਅਖਬਾਰ ਵੀ ਆਇਆ, ਉਹ ਵੀ ਪੜ੍ਹ ਲਿਓ। ਹੋਰ ਜਿਹੜੇ ਬਚਨ ਨੇ ਉਹ ਵੀ ਪੜ੍ਹ ਲਓ, ਤੇ ਜਿਹਨਾਂ ਪ੍ਰੇਮੀਆਂ ਦੇ ਪੱਕੇ ਨੇ, ਜਿੰਨੇ ਕੁ ਬੈਠੇ ਨੇ, ਉਹ ਆਪਣੇ ਲੈ ਲਓ, ਟਿਕ ਮਾਰ ਕਰ ਲੈਣਗੇ। ਬਾਕੀ ਉਹ ਬੀਬੀਆਂ ਸਾਹਮਣੇ ਦੇ ਰਹੀਆਂ ਨੇ ਸਾਰੇ ਮੈਗਜ਼ੀਨ ਵੀ, ਪੁਸਤਕਾਂ ਵੀ, ਜਿਨ੍ਹਾਂ ਨੇ ਹਾਲ ਤੱਕ ਨਹੀਂ ਲਏ ਉਹ ਲੈ ਲਓ, ਕਿਉਂਕਿ ਇਹ ਲੜੀ ਵਾਰ ਚੀਜ਼ ਚੱਲ ਰਹੀ ਹੈ। ਬਾਅਦ ਚ ਜੇ ਲੜੀ ਟੁੱਟ ਗਈ ਉਹ ਲੱਭਣੀਓ ਨਹੀਂ, ਸਾਡੇ ਕੋਲ ਤਾਂ ਮੁੱਕ ਗਏ ਜਿਹੜੇ ਪਹਿਲੇ ਸੀਗੇ। ਹੁਣ ਸਾਨੂੰ ਫਿਕਰ ਹੈ ਵੀ ਜੇ ਅਪ੍ਰੈਲ ਦੇ ਮੰਗ ਲਏ ਕਿਸੇ ਨੇ, ਸਾਡੇ ਕੋਲ ਹੋਏ ਹੀ ਨਹੀਂ। ਆ ਮਈ ਦੇ ਵੀ ਥੋੜੇ ਜਿਹੇ ਰਹਿ ਗਏ, ਜੂਨ ਵਾਲੇ ਨੇ 5000 ਛਪਾਏ ਹੈ, ਉੱਥੇ ਮਿਲਦੇ ਨੇ, ਅੱਜ ਵੀ ਲੈ ਸਕਦੇ ਹੋ ਤੇ ਪਰਸੋਂ ਨੂੰ ਐਤਵਾਰ ਹੈ ਉਸ ਦਿਨ ਵੀ ਤੁਸੀਂ ਲੈ ਸਕਦੇ ਹੋ। ਸੋ ਕੋਸ਼ਿਸ਼ ਕਰੋ ਵੀ ਹਰ ਘਰ ਦੇ ਵਿੱਚ ਇਹ ਮੈਗਜ਼ੀਨ ਪਹੁੰਚ ਜਾਵੇ। ਤੱਤ ਵਿਚਾਰਾਂ ਨੇ ਇਹਦੇ ਵਿੱਚ, ਪਾਲਿਸੀ ਪਹਿਲਾਂ ਬਣੀ ਨਹੀਂ ਸੀ ਸਾਡੀ ਵੀ ਕਿਸ ਤਰੀਕੇ ਦੇ ਨਾਲ ਅਸੀਂ ਐਡਵਰਟਾਈਜਮੈਂਟ ਲੈਣੇ ਨੇ ਜਿਹੜੇ ਆਏ ਛਾਪ ਦਿੱਤੇ, ਤੇ ਹੁਣ ਇਹ ਹੈ ਵੀ ਅਗਲੀਆਂ ਜੋ ਸਾਡੇ ਕੋਲ ਐਡਵਰਟਾਈਜਮੈਂਟਾਂ ਨੇ, ਇੱਕ ਤਾਂ ਉਹਦੇ ਚ ਤੰਬਾਕੂ ਦਾ ਜ਼ਿਕਰ ਨਹੀਂ ਕਰਨਾ, ਉਹ ਨਹੀਂ ਛਾਪਣੀ, ਇੱਕ ਮਾਸ ਦੀ, ਇੱਕ ਸ਼ਰਾਬ ਦੀ, ਇੱਕ ਕਿਸੇ ਦੀ ਐਵੇਂ ਹੀ ਧੋਖੇ ਧਾਖੇ ਨਾਲ ਛਪਾਈ ਹੋਵੇ, ਇੱਕ ਪੋਲੀਟੀਕਲ ਹੈ, ਕੋਈ ਵੀ ਅਸੀਂ ਖਬਰ ਨਹੀਂ ਛਾਪਣੀ, ਕੋਈ ਐਡਵਰਟਾਈਜਮੈਂਟ ਨਹੀਂ ਛਾਪਣੀ, ਕੋਈ ਦੀਵਾਨ ਹੋਵੇ, ਕੋਈ ਜਲਸਾ ਜਲੂਸ ਹੋਵੇ, ਉਹ ਬਿਲਕੁਲ ਨਹੀਂ ਅਸੀਂ ਛਾਪਣੇ, ਨਾ ਕਿਸੇ ਪੋਲੀਟੀਕਲ ਬੰਦੇ ਦੀ ਫੋਟੋ ਦੇਣੀ ਹੈ। ਉਹ ਹੌਲੀ ਹੌਲੀ ਪਤਾ ਲੱਗਦਾ ਹੈ ਉਹਦੇ ਮੁਤਾਬਕ ਇਹ ਮੈਗਜ਼ੀਨ ਰੋਲ ਅਧਿਆਤਮਵਾਦੀ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਜੋ ਰਸਤਾ ਹੈ ਉਹ ਸਾਨੂੰ ਇਹਦੇ ਵਿੱਚੋਂ ਲੱਭਦਾ ਹੈ। ਬਹੁਤ ਸੋਹਣੇ ਮਹਾਂਪੁਰਸ਼ਾਂ ਦੇ ਲੇਖ ਆਉਂਦੇ ਨੇ, ਵੇਦ ਭਾਰਤੀ ਜੀ ਦਾ ਅਗਲੇ ਵਿੱਚ ਆ ਰਿਹਾ, ਬਹੁਤ ਹੀ ਵਧੀਆ, ਪਹਿਲਾਂ ਵੀ ਤੁਸੀਂ ਸੁਣਿਆ, ਉਹ ਹੁਣ ਲਿਖਤ ਵਿੱਚ ਆ ਕੇ ਅਗਸਤ ਵਾਲੇ ਚ ਆਏਗਾ, ਜੁਲਾਈ ਵਿੱਚ। ਸੋ ਹੁਣ ਜਿਹੜਾ ਜੂਨ ਵਾਲਾ ਹੈ ਇਹਦਾ ਲਿੰਕ ਅਗਲੇ ਨਾਲ ਜੁੜਨਾ ਹੈ, ਉਹ ਪਿਛਲੇ ਦੇ ਜਿਹੜੇ ਰਹਿ ਗਏ ਸੀ ਉਹ ਇਹਦੇ ਵਿੱਚ ਆਏ ਗਏ। ਇਸ ਕਰਕੇ ਲਗਾਤਾਰ ਇਹੀ ਹੈ ਵੀ ਇੱਕ ਕਿਤਾਬ ਮੁੱਕ ਗਈ, ਦੂਜੀ ਉਦੋਂ ਗਾਹ ਸ਼ੁਰੂ ਹੋ ਗਈ। ਸੋ ਜਿਨ੍ਹਾਂ ਨੇ ਨਹੀਂ ਲਏ ਉਹ ਲਓ। ਉਹਦੇ ਬਾਅਦ ਇੱਕ ਬੇਨਤੀ ਹੈ, ਉਹ ਇਹ ਕਿ ਆਪਾਂ ਮਿਸ਼ਨਰੀ ਸਪਿਰਿਟ ਦੇ ਨਾਲ ਕੰਮ ਕਰੀ। ਬਹੁਤ ਪ੍ਰੇਮੀਆਂ ਨੇ, ਸੀਤਲ ਜੀ ਬੈਠੇ ਨੇ, ਸਰਦਾਰ ਸੀਤਲ ਸਿੰਘ, ਬਹੁਤ ਸਾਰੇ ਤਾਂ ਪ੍ਰਦੇਸ਼ਾਂ ਚੋਂ ਬਣਾ ਲਿਆ ਜਾ ਕੇ ਗਰੀਕ ਵਿੱਚ, ਇੱਥੇ ਵੀ ਕੋਸ਼ਿਸ਼ ਕਰਦੀ ਹੈ, ਦੱਸਦਾ ਮੈਨੂੰ ਅੱਜ ਭੇਜ ਦਿੱਤਾ, ਪੈਸੇ ਵੀ ਭੇਜਤੇ, ਨਾਂ ਵੀ ਭੇਜਤੇ। ਇਸੇ ਤਰ੍ਹਾਂ ਦਾ ਨਾਲ ਅਮਰੀਕਾ 'ਚ ਹੈ, ਉਹਨਾਂ ਨੇ 25 ਦੀ ਲਿਸਟ ਪਹਿਲਾਂ ਭੇਜਤੀ ਸੀ, 10-15 ਦੀ ਹੁਣ ਭੇਜੀ। ਅੱਜ ਮੈਨੂੰ ਟੈਲੀਫੋਨ ਆਇਆ ਸੀ ਆਸਟ੍ਰੇਲੀਆ ਤੇ, ਉਹ ਕਹਿੰਦੇ 10-15 ਦੀ ਲਿਸਟ ਅਸੀਂ ਫੈਕਸ ਰਾਹੀਂ ਭੇਜ ਰਹੇ ਹਾਂ, ਜਲਦੀ 26 ਦੀ ਲਿਸਟ ਮੈਨੂੰ ਇੱਕੋ ਸ਼ਹਿਰ ਬੈਡਫੋਰਡ ਚੋਂ ਆ ਗਈ ਹੈ। ਉਹ ਕਹਿੰਦੇ ਅਸੀਂ ਆ ਕੇ ਆਪ ਚੰਦਾ ਦੇ ਦਾਂਗੇ, ਸਾਡੇ ਸ਼ਹਿਰ ਦੇ ਵਿੱਚ 26 ਭੇਜ। ਇਸੇ ਤਰ੍ਹਾਂ ਜਿਨ੍ਹਾਂ ਪ੍ਰੇਮੀਆਂ ਦੇ ਰਿਸ਼ਤੇਦਾਰ ਬਾਹਰ ਨੇ ਉਹਨਾਂ ਨੂੰ ਬੇਨਤੀ ਕਰੋ ਕਿ ਉਹ ਆਪ ਵੀ ਗਾਹਕ ਬਣਨ ਅਤੇ ਦੂਜਿਆਂ ਨੂੰ ਬਣਾਉਣ। ਚੰਦਾ ਇਹਦਾ $40 ਹੈ, ਬਾਕੀ ਹੈ ਵੀ ਇਹਨੂੰ ਜ਼ਿਆਦਾ ਕਰ ਦਿੱਤਾ ਸੀ, ਪਹਿਲਾਂ 48 ਪੇਜ ਸੀ, ਹੁਣ 56 ਹੋ ਗਏ, ਵੱਧਦਾ ਜਾਂਦਾ, ਕਿਉਂਕਿ ਲੇਖ ਇੰਨੇ ਆਉਂਦੇ ਨੇ ਸਾਨੂੰ ਰਿਜੈਕਟ ਕਰਨੇ ਔਖੇ ਹੋ ਜਾਂਦੇ ਵੀ ਕਿਹਦਾ ਛੱਡੀਏ ਕਿਹਦਾ ਲਿਖੀਏ, ਕਿੰਨੇ ਕਿੰਨੇ ਹੁਣ ਸਾਡੇ ਕੋਈ ਪੂਰੇ ਇੱਕ ਦੇ ਲੇਖ ਪਏ ਨੇ ਤਿਆਰ, ਅਗਸਤ ਦਾ ਛੱਪ ਸਕਦਾ। ਸੋ ਇਸ ਕਰਕੇ ਜਿਨ੍ਹਾਂ ਕੋਲ ਨਹੀਂ ਹੈਗੇ ਉਹ ਲਓ ਭਾਈ, ਇਹਨੂੰ ਗਾਹਾਂ ਵੀ ਦਿਆ ਕਰੋ, ਮਿਸ਼ਨਰੀਆਂ ਵਾਂਗੂ ਕੰਮ ਕਰੋ। ਜਦੋਂ ਇਹਦੇ 5000 ਗਾਹਕ ਬਣ ਗਏ, ਉਸ ਵੇਲੇ ਹਿੰਦੀ ਵਰਸ਼ਨ ਯੂਪੀ, ਦਿੱਲੀ, ਬੰਬੇ ਇਹਨਾਂ ਸ਼ਹਿਰਾਂ ਵਾਸਤੇ ਕੱਢ ਦਿੱਤਾ ਜਾਏਗਾ, ਉਹਦੇ ਵਿੱਚ ਬਹੁਤ ਸਾਰੇ ਹਿੰਦੂਆਂ ਕੋਲ ਜਾਏਗਾ। ਭਾਈ ਗੁਰਪਾਲ ਸਿੰਘ ਜੀ ਬੈਠੇ ਨੇ, ਇਹ ਬੜੀ ਮਿਹਨਤ ਕਰ ਰਹੇ, ਕਿੰਨੇ ਕਿੰਨੇ ਲਾ ਦਿੰਦੇ ਨੇ, 600-600 ਪਹਿਲੇ ਮਹੀਨੇ 'ਚ 1000 ਲਾਤਾ ਇਹਨਾਂ ਨੇ, ਕਿਉਂਕਿ ਦੀਵਾਨ ਇਹਨਾਂ ਦੇ ਬਹੁਤ ਦੂਰ ਤੱਕ ਲੱਗਦੇ ਨੇ, ਯੂਪੀ 'ਚ, ਪੰਜਾਬ 'ਚ। ਇਸੇ ਤਰ੍ਹਾਂ ਦੇ ਨਾਲ ਹੋਰ ਪ੍ਰੇਮੀ ਵੀ ਸਾਰੇ ਸਹਿਯੋਗ ਦੇਵੋ ਤਾਂ ਕਿ ਇਹ ਸਹੀ ਤਰੀਕੇ ਨਾਲ ਚੱਲੇ। ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ 'ਚ ਬੋਲੋ, ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਕਿਸਮਤ ਨੂੰ ਬਿਹਤਰ ਕਰਨ।
ਰਾਮ ਕਲੀ ਮਹਲਾ ਤੀਜਾ, ਆਨੰਦ ਕਿਉਂ ਕਾ ਸਤਿਗੁਰ ਪ੍ਰਸਾਦ।